ਧਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਸਭ ਤੋਂ ਪਹਿਲਾਂ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਜੇ ਆਉਣ ਵਾਲਿਆਂ ਨੂੰ ਰਸਤੇ ਵਿੱਚ ਹੀ ਬਿਠਾਈ ਜਾਓ ਤੇ ਚੰਗਾ ਹੈ ਨਾਲੇ ਟਕਾ ਬਣ ਜਾਏਗਾ ਤੇ ਨਾਲੇ ਜਗ੍ਹਾ ਕੰਮ ਆ ਜਾਏਗੀ ਰਾਹ ਵਿੱਚ ਵੀ ਸੰਗਤ ਕੁਛ ਬੈਠ ਜਾਏਗੀ ਆਉਣ ਵਾਲਿਆਂ ਨੂੰ ਜੇ ਰਾਹ ਵਿੱਚ ਹੀ ਬਿਠਾਈ ਜਾਓ ਮੱਥਾ ਟੇਕ ਟੇਕ ਕੇ ਰਾਹ ਵਿੱਚ ਹੀ ਬੈਠੀ ਜਾਣ ਜ਼ਿਆਦਾ ਚੰਗਾ ਭੈਣਾਂ ਭੈਣਾਂ ਵਾਲੇ ਪਾਸੇ ਰਸਤੇ 'ਚ ਹੀ ਬਹਿ ਜਾਓ ਭਾਈ ਸਿੰਘ ਸਿੰਘਾਂ ਵਾਲੇ ਪਾਸੇ ਬੈਠੀ ਜਾਓ ਆਉਣ ਵਾਲੇ ਜਿਹੜੇ ਨੇ ਉੱਥੇ ਹੀ ਭਾਈ ਜਾਓ ਰਾਹ 'ਚ ਬਾਅਦ ਵਿੱਚ ਮੱਥਾ ਟਿਕਾ ਦਿਆਂਗੇ ਅੱਗੇ ਬੁਲਾ ਕੇ ਨਮਸਕਾਰ ਬਾਅਦ ਵਿੱਚ ਕਰ ਲੈਣਗੇ ਉੱਥੇ ਹੀ ਬਹਿ ਜਾਣ ਸੇਵਾਦਾਰ ਵੀ ਸੰਗਤ ਵੀ ਪ੍ਰਬੰਧਕ ਵੀਰ ਸਾਰੇ ਕਿਰਪਾ ਕਰਕੇ ਬੈਠੋ ਹਾਂਜੀ ਜੋ ਆਪਾਂ ਪੜ੍ਹ ਰਹੇ ਹਾਂ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿ ਕਿਆ ਤੁਧ
ਕਰਮ ਕਮਾਇਆ
ਕਰਮ ਕਮਾਇਆ ਕੇ ਕਰਮ
ਕਮਾਇਆ
ਤੁਧ ਸਰੀਰਾ ਜਾਂ ਤੂੰ ਜਗ ਮਹਿ ਸੋ ਇਹ ਹਲੂਣਾ ਹਰ ਰੋਜ਼ ਆਪਾਂ ਨਿਤਨੇਮ ਵਿੱਚ ਆਪਣੇ ਆਪ ਨੂੰ ਦੇਣਾ ਹੁੰਦਾ ਜਿਸ ਤਰੀਕੇ ਸਿਰ ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹੈ ਸਾਡਾ ਫਰਜ਼ ਹੈ ਕਿ ਉਸੇ ਢੰਗ ਨਾਲ ਅਸੀਂ ਸਮਝੀਏ ਔਰ ਫਿਰ ਆਪਣੇ ਆਪ ਨੂੰ ਵੇਖੀਏ ਆਪਣੇ ਵਿਚਾਰਾਂ ਨੂੰ ਪੜ੍ਹੀਏ ਸਾਡੇ ਅੰਦਰ ਕੀ ਚੱਲਦਾ ਕਿਉਂਕਿ ਸਰੀਰ ਤੇ ਹਰਕਤ ਬਾਅਦ ਵਿੱਚ ਕਰਦਾ ਪਹਿਲਾਂ ਅੰਦਰ ਫੁਰਨਾ ਆ ਜਾਂਦਾ ਹੈ ਪਹਿਲਾਂ ਖਿਆਲ ਪੈਦਾ ਹੋ ਜਾਂਦਾ ਹੈ ਵਿਚਾਰ ਅੰਦਰ ਆਉਂਦੇ ਹੈ ਸਰੀਰ ਤੇ ਬਾਅਦ ਵਿੱਚ ਹੀ ਹਰਕਤ ਕਰਦਾ ਪਹਿਲਾਂ ਅੰਦਰ ਖਿਆਲ ਆਉਂਦੇ ਹੈ ਤੇ ਖਿਆਲਾਂ ਦੇ ਵਿਚਾਰਾਂ ਦੇ ਸੰਗ੍ਰਹਿ ਨੂੰ ਵਿਚਾਰਾਂ ਦੇ ਜੋੜ ਨੂੰ ਅਸੀਂ ਮਨ ਕਹਿੰਦੇ ਹਾਂ ਮਨ ਕੀ ਹੈ ਵਿਚਾਰ ਹੀ ਨੇ ਮਨ ਹੁਣ ਜੇ ਸਰੀਰ ਦਾ ਸਿਸਟਮ ਬਦਲਣਾ ਚਾਹੁੰਦੇ ਹਾਂ ਵੀ ਸਰੀਰ ਸਹੀ ਕੰਮ ਕਰੇ ਜਿਵੇਂ ਇੱਦਾਂ ਕਹਿ ਲਓ ਜੇ ਚਾਹੁੰਦੇ ਹੋ ਵੀ ਗੱਡੀ ਸਹੀ ਚੱਲੇ ਤੇ ਡਰਾਈਵਰ ਵਧੀਆ ਹੋਵੇ ਡਰਾਈਵਰ ਬਦਲਣਾ ਪਏਗਾ ਜੇ ਡਰਾਈਵਰ ਚੰਗਾ ਤੇ ਗੱਡੀ ਤੇ ਆਪੇ ਚੰਗੀ ਚੱਲੂ ਤੇ ਜੇ ਡਰਾਈਵਰ ਨਲਾਇਕ ਹੋਏਗਾ ਫਿਰ ਤੇ ਗੱਡੀ ਗਲਤ ਚੱਲਣੀ ਹੋਈ ਹੈ ਨਾ ਭਾਈ ਇਸ ਕਰਕੇ ਜਦੋਂ ਅਸੀਂ ਸਤਿਗੁਰ ਜੀ ਦੇ ਵਿਚਾਰ ਸੁਣਦੇ ਹਾਂ ਫਿਰ ਸਾਡਾ ਸਰੀਰ ਨਹੀਂ ਬਦਲਦਾ ਸਾਡੇ ਵਿਚਾਰ ਬਦਲਦੇ ਹੈ ਜਦੋਂ ਵਿਚਾਰ ਬਦਲਦੇ ਆ ਤੇ ਸਰੀਰ ਦੀਆਂ ਹਰਕਤਾਂ ਤੇ ਫਿਰ ਆਪੇ ਬਦਲ ਜਾਂਦੀਆਂ ਵਿਚਾਰ ਬਦਲ ਗਏ ਸਰੀਰ ਬਦਲ ਗਿਆ ਬਸ ਜਿੱਦਾਂ ਦੇ ਵਿਚਾਰ ਭਰ ਦਿਓਗੇ ਸਰੀਰ ਨੇ ਉਵੇਂ ਹੀ ਕੰਮ ਕਰਨਾ ਹੈ ਭਾਈ ਹੁਣ ਇਹ ਜਿਹੜਾ ਕਾਰਜ ਹੈ ਜਿਵੇਂ ਹੁਣ ਆਪਣੇ ਆਪਾਂ ਵੇਖਦੇ ਹੀ ਆ ਨਾ ਜਿਵੇਂ ਬੇਰੀਆਂ ਨੂੰ ਪਿਉਂਦ ਕੀਤਾ ਜਾਂਦਾ ਹੈ ਇਕਾਗਰਤਾ ਭੰਗ ਨਾ ਹੋਵੇ ਧਿਆਨ ਹਾਜ਼ਰ ਰੱਖਿਓ ਬਈ ਗੈਰ ਹਾਜ਼ਰ ਨਹੀਂ ਹੋਣਾ ਜਿਹੜੇ ਆਉਣ ਵਾਲਿਓ ਕਿਰਪਾ ਕਰਕੇ ਟਿਕ ਜਾਓ ਆਲੇ ਦੁਆਲੇ ਧਿਆਨ ਨਾ ਹਟਾਓ ਤੇ ਕਿਰਪਾ ਕਰਕੇ ਹੁਣ ਜੋ ਸੁਣ ਰਹੇ ਹਾਂ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹਾਂਜੀ ਇੱਧਰ ਇੱਧਰ ਧਿਆਨ ਦਿਓ ਜਿੱਦਾਂ ਦੇ ਬੰਦੇ ਦੇ ਵਿਚਾਰ ਨੇ ਬੰਦਾ ਉਦਾਂ ਦਾ ਹੀ ਹੈ ਜੇ ਵਿਚਾਰ ਮਾੜੇ ਨੇ ਤੇ ਮਾੜਾ ਹੈ ਜੇ ਵਿਚਾਰ ਚੰਗੇ ਨੇ ਤੇ ਬੰਦਾ ਚੰਗਾ ਹੁਣ ਇਸੇ ਤਰ੍ਹਾਂ ਲੋੜ ਇਸ ਚੀਜ਼ ਤੇ ਹੈ ਵੀ ਵਿਚਾਰ ਚੰਗੇ ਹੋਣ ਬਸ ਜੇ ਡਰਾਈਵਰ ਚੰਗਾ ਹੋਇਆ ਗੱਡੀ ਆਪੇ ਹੀ ਠੀਕ ਚੱਲੂ ਜੇ ਡਰਾਈਵਰ ਠੀਕ ਹੈ ਤੇ ਗੱਡੀ ਸਹੀ ਚੱਲਣੀ ਹੈ ਜੇ ਡਰਾਈਵਰ ਗਲਤ ਹੈ ਤੇ ਗੱਡੀ ਆਪੇ ਹੀ ਗਲਤ ਚੱਲੂ ਡਰਾਈਵਰ ਨੂੰ ਬਦਲਣ ਦੀ ਲੋੜ ਹੈ ਸਿਸਟਮ ਆਪੇ ਬਦਲ ਜਾਂਦਾ ਹੈ ਹੁਣ ਇਸ ਗੱਲ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰੀਏ ਕਿ ਭਾਈ ਵਿਚਾਰ ਨੇ ਨਾ ਜਿਹੜੇ ਇਹ ਵਿਚਾਰਾਂ ਨਾਲ ਹੀ ਬਦਲੇ ਜਾ ਸਕਦੇ ਆ ਹੁਣ ਜਿਵੇਂ ਆਪਾਂ ਰਾਤ ਵੀ ਦੀਵਾਨ 'ਚ ਗੱਲ ਕਰਦੇ ਸੀ ਵੈਸੇ ਵੀ ਕਹਿੰਦੇ ਰਹੀਦਾ ਹੈ ਹੁਣ ਜਿਹੜਾ ਬੰਦਾ ਆਰਮੀ ਵਿੱਚ ਭਰਤੀ ਹੁੰਦਾ ਹੈ ਸਾਡਾ ਹੀ ਭੈਣ ਭਰਾ ਹੁੰਦਾ ਹੈ ਬੀਬੀਆਂ ਵੀ ਜਾਂਦੀਆਂ ਨੇ ਵੀਰ ਵੀ ਜਿਹੜੇ ਸਾਡੇ ਸਿੰਘ ਆਰਮੀ ਵਿੱਚ ਗਏ ਆ ਵੀਰ ਭਰਾ ਪੁਲਿਸ ਵਿੱਚ ਲੋਕ ਭਰਤੀ ਹੁੰਦੇ ਆ ਉਹ ਸਾਡੇ ਹੀ ਭੈਣ ਭਰਾ ਹੁੰਦੇ ਪਰ ਕੀ ਕੀਤਾ ਜਾਂਦਾ ਜੀ ਉੱਥੇ ਜਾ ਕੇ ਉਹਨਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਤੇ ਜਦੋਂ ਟ੍ਰੇਨਿੰਗ ਕਰਾਈ ਜਾਂਦੀ ਹੈ ਵਿਚਾਰ ਭਰੇ ਜਾਂਦੇ ਹੈ ਬਦਲ ਜਾਂਦਾ ਬੰਦਾ ਤੇ ਆਰਮੀ 'ਚ ਜਾਣ ਵਾਲੇ ਦੇਸ਼ ਵਾਸਤੇ ਮਰ ਵੀ ਸਕਦੇ ਆ ਬੰਦੇ ਉਹ ਸਾਡੇ ਵਰਗੇ ਹੁੰਦੇ ਆ ਤੇ ਕਿਧਰੇ ਕਈ ਵਾਰੀ ਲਾਸ਼ ਆ ਜਾਂਦੀ ਹੈ ਘਰ ਵਿੱਚ ਕਹਿੰਦੇ ਸ਼ਹੀਦ ਹੋ ਗਿਆ ਇਹਦੀ ਲਾਸ਼ ਆਈ ਹੈ ਜੀ ਕਹਿੰਦੇ ਬਾਕਸ ਵਿੱਚ ਬੰਦ ਹੋ ਕੇ ਤਰੰਗੇ ਦੇ ਵਿੱਚ ਲਪੇਟੀ ਹੋਈ ਹੈ। ਹੁਣ ਬੰਦਾ ਤੇ ਕਿਤੇ ਉਦਾਂ ਹੀ ਸੀ, ਸਾਡੇ ਵਰਗੇ ਹੀ ਭੈਣ ਭਰਾ ਹੀ ਸੀ, ਪਰ ਉਹਦਾ ਦਿਮਾਗ ਐਸਾ ਬ੍ਰੇਨ ਵਾਸ਼ ਹੋਇਆ, ਇਹੋ ਜਿਹਾ ਕੁਝ ਉਹਨੂੰ ਸਮਝਾਇਆ ਵੀ ਦੇਸ਼ ਵਾਸਤੇ ਮਰ ਗਿਆ ਵਿਚਾਰਾਂ ਨੇ ਬੰਦੇ ਨੂੰ ਸ਼ਹੀਦ ਬਣਾ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਸ਼ ਲਈ ਮਰ ਗਿਆ, ਵਿਚਾਰ ਹੀ ਸੀ ਉਹਦੇ, ਹੋਰ ਕੀ ਸੀ, ਉਹਦੇ ਅੰਦਰ ਭਰਿਆ ਹੀ ਸੀ ਕੁਛ, ਬਸ ਵਿਚਾਰ ਬਦਲ ਗਏ ਤੇ ਬੰਦਾ ਬਦਲ ਗਿਆ। ਸੋਚ ਹੀ ਹੈ, ਜਿੱਦਾਂ ਦੀ ਮਰਜ਼ੀ ਭਰ ਦਿਓ, ਸੋਚ ਬਦਲ ਗਈ ਬੰਦਾ ਬਦਲ ਗਿਆ। ਹੁਣ ਇਸੇ ਤਰ੍ਹਾਂ ਆ ਜਿਹੜਾ ਇੱਥੇ ਵਿਚਾਰ ਚੰਗੇ ਚੱਲਣ, ਇੱਥੇ ਦਿਮਾਗ ਵਿੱਚ ਇੱਥੇ ਜੋ ਸਾਰਾ ਕੁਝ ਚੰਗਾ ਚੰਗਾ ਹੋਵੇ, ਇਹ ਤਾਂ ਹੀ ਹੋ ਸਕਦਾ ਜੇ ਚੰਗੀ ਵਿਚਾਰ ਸੁਣੀ ਜਾਵੇ। ਗੁਰੂ ਸਾਹਿਬ ਦੀ ਵਿਚਾਰ, ਗੁਰੂ ਨਾਨਕ ਸਾਹਿਬ ਦੇ ਵਿਚਾਰ ਸਾਡੇ ਕੋਲ ਨੇ, ਗੁਰੂ ਅਰਜਨ ਦੇਵ ਜੀ ਦੇ ਵਿਚਾਰ ਸਾਡੇ ਕੋਲ ਨੇ, ਭਗਤ ਰਵਿਦਾਸ ਜੀ ਦੇ ਵਿਚਾਰ ਸਾਡੇ ਕੋਲ ਨੇ, ਬਾਬਾ ਫਰੀਦ ਸਾਹਿਬ ਦੇ ਵਿਚਾਰ ਸਾਡੇ ਕੋਲ ਨੇ। ਵਿਚਾਰਾਂ ਨੂੰ ਮਨ ਕਹਿੰਦੇ ਆ, ਮਨ ਕਹਿੰਦੇ ਆ ਵਿਚਾਰਾਂ ਨੂੰ। ਇਸੇ ਕਰਕੇ ਸਾਡੇ ਸਤਿਗੁਰੂ ਜੀ ਦਾ ਸਰੀਰ ਚੱਲਿਆ ਗਿਆ, ਪਰ ਮਨ ਤੇ ਉਹਨਾਂ ਦਾ ਅੱਜ ਵੀ ਸਾਡੇ ਕੋਲ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਿਚਾਰ ਮਤਲਬ ਮਨ, ਸਤਿਗੁਰੂ ਦਾ ਮਨ ਸਾਡੇ ਕੋਲ ਹੈ, ਵਿਚਾਰ ਉਹਨਾਂ ਦੇ ਕੀ ਸੀ ਉਹ ਸਾਡੇ ਕੋਲ ਨੇ, ਬਸ ਵਿਚਾਰਾਂ ਨੇ ਜ਼ਿੰਦਗੀ ਬਦਲਣੀ ਹੈ, ਸਰੀਰ ਨੇ ਤੇ ਬਦਲਣੀ ਨਹੀਂ, ਸਰੀਰ ਨਹੀਂ ਜ਼ਿੰਦਗੀ ਬਦਲਦਾ ਕਿਸੇ ਦੀ। ਇੱਥੇ ਹੁਣ ਇੱਥੇ ਮੈਂ ਇਦਾਂ ਬੈਠਾ ਰਹਿੰਦਾ, ਮੇਰੇ ਕਨੀ ਵੇਖ ਕੇ ਕੀ ਬਦਲ ਜਾਏਗਾ, ਕੋਈ ਬਦਲੇਗਾ ਜਦੋਂ ਵਿਚਾਰ ਸੁਣੇਗਾ, ਸਰੀਰ ਨਹੀਂ ਜੀ ਬਦਲਦਾ। ਬਹੁਤ ਵਾਰ ਸਟੇਜ ਤੇ ਕਹੀਦਾ, ਫਿਰ ਕਹਿਣਾ ਪੈਂਦਾ ਵੀ ਗੁਰੂ ਰਾਮਦਾਸ ਜੀ ਦੀ ਗੋਦੀ ਵਿੱਚ ਖੇਡਿਆ ਪਿਰਥੀ ਚੰਦ, ਪੁੱਤਰ ਹੈ, ਪੁੱਤਰ ਸੀ, ਸਰੀਰ ਗੋਦੀ 'ਚ ਖੇਡ ਕੇ ਵੀ ਪਿਰਥੀ ਚੰਦ ਬਦਲਿਆ ਨਹੀਂ। ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਪਰ ਪਿਰਥੀ ਚੰਦ ਬਦਲਿਆ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਸੀ, ਪਿਰਥੀ ਚੰਦ ਬਦਲਿਆ ਨਹੀਂ। ਗੁਰੂ ਅਮਰਦਾਸ ਜੀ ਦਾ ਦੋਹਤਰਾ ਸੀ ਪਰ ਪਿਰਥੀ ਚੰਦ ਨਹੀਂ ਬਦਲਿਆ, ਕਿਉਂਕਿ ਬਦਲਦੇ ਤੇ ਵਿਚਾਰ ਹੁੰਦੇ ਹੈ, ਤੇ ਥੋੜ੍ਹਾ ਜਿਹਾ ਸਾਡੇ ਵਿੱਚ ਵੀ ਭਾਂਡਾ ਹੋਣਾ ਚਾਹੀਦਾ ਹੈ। ਵੀ ਜਿਵੇਂ ਰਾਤ ਵੀ ਆਪਾਂ ਗੱਲ ਕਰਦੇ ਸੀ ਵੀ ਫੌਜ ਵਿੱਚ ਉਸੇ ਨੂੰ ਟ੍ਰੇਨਿੰਗ ਕਰਾਈ ਜਾ ਸਕਦੀ ਹੈ ਜਿਹੜਾ 50% ਫੌਜੀ ਘਰ ਹੋਵੇ, ਕੁਛ ਉਹਦੇ 'ਚ ਜਜ਼ਬਾ ਹੋਵੇ, ਤਾਂ ਹੀ ਗਾਂਹ ਟ੍ਰੇਨਿੰਗ ਕਰਾਉਂਦੇ ਆ। ਮੈਂਟਲੀ ਵੀ ਬੰਦਾ ਠੀਕ ਹੋਵੇ, ਫਿਜ਼ੀਕਲੀ ਵੀ ਠੀਕ ਹੋਵੇ, ਥੋੜ੍ਹਾ ਜਿਹਾ ਤੇ ਸਾਡੇ ਅੰਦਰ ਵੀ ਲਗਨ ਹੋਏਗੀ, ਤਾਂ ਹੀ ਸਿੱਖਾਂਗੇ ਨਾ ਵੀ ਹਾਂ ਅਸੀਂ ਬਦਲਣਾ ਹੈ, ਅਸੀਂ ਸਿੱਖਣਾ ਹੈ, ਅਸੀਂ ਗੁਰੂ ਦੇ ਸਿੱਖ ਬਣਨਾ ਹੈ। ਜੇ ਅਸੀਂ ਇੱਦਾਂ ਜੇ ਆਈਏ ਵੀ ਚੱਲ ਚੱਲੀਏ ਯਾਰ, ਦੀਵਾਨ ਤੇ ਸਾਰੇ ਚੱਲੇ ਆ, ਚੱਲ ਆਪਾਂ ਵੀ ਚੱਲਦੇ ਹਾਂ, ਪ੍ਰਸ਼ਾਦਾ ਛਕ ਲਿਆ, ਵਿੱਚ ਬਹਿ ਗਏ ਵੀ ਚੱਲ ਥੋੜ੍ਹਾ ਜਿਹਾ ਸੁਣ ਲਿਆ, ਹੁਣ ਚਲੋ। ਇੱਕ ਹੁੰਦਾ ਵੀ ਨਹੀਂ ਯਾਰ, ਮੇਰੀ ਜ਼ਿੰਦਗੀ 'ਚ ਕੁਛ ਬਦਲਾਵ ਆਵੇ, ਸੱਚਮੁੱਚ ਮੈਂ ਕੁਝ ਸਿੱਖਾਂ, ਮੈਂ ਬਦਲਣਾ ਚਾਹੁੰਦਾ। ਬਦਲਿਆ ਵੀ ਉਹਨੂੰ ਜਾ ਸਕਦਾ, ਬਾਣੀ ਦਾ ਅਸਰ ਵੀ ਉਹਦੇ 'ਤੇ ਹੋਣਾ ਜਿਹੜਾ ਮਾੜਾ ਮੋਟਾ ਬਦਲਣਾ ਚਾਹੁੰਦੇ ਹੈ, ਥੋੜ੍ਹਾ ਜਿਹਾ ਜਿਹਨਾਂ ਨੂੰ ਹੈ ਵੀ ਹਾਂ ਅਸੀਂ ਸੁਣਨਾ ਹੈ, ਅਸੀਂ ਬਦਲਣਾ, ਮੇਰਾ ਜੀ ਕਰਦਾ ਮਾੜੀ ਮਾੜਾ ਮੋਟਾ ਤੇ ਹੋਵੇ ਨਾ ਅੰਦਰ ਲਗਨ, ਉਹੀ ਬਦਲ ਸਕਦਾ ਭਾਈ। ਇਸ ਕਰਕੇ ਸਤਿਗੁਰੂ ਜੀ ਦੇ ਵਿਚਾਰ, ਸਤਿਗੁਰੂ ਜੀ ਦਾ ਮਨ ਸਾਡੇ ਕੋਲ ਹੈ, ਤੇ ਸਤਿਗੁਰੂ ਜੀ ਦਾ ਸਤਿਗੁਰੂ ਦੇ ਵਿਚਾਰ ਜਦੋਂ ਸਾਡੇ ਵਿਚਾਰ ਬਣ ਗਏ, ਸਮਝ ਲਓ ਗੁਰੂ ਜੀ ਦੇ ਅਸੀਂ ਨਾਦੀ ਪੁੱਤਰ ਬਣ ਗਏ। ਨਾਦ ਤੋਂ, ਬਿੰਦ ਤੋਂ ਪੈਦਾ ਹੋਏ ਨੂੰ ਸ਼ਰੀਰ ਕਹਿੰਦੇ ਬਿੰਦੀ ਪੁੱਤਰ, ਜਿਹੜਾ ਨਾਦ ਤੋਂ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਨਾਦੀ ਪੁੱਤਰ। ਤੇ ਆਪਾਂ ਗੁਰੂ ਦੇ ਕੀ ਬਣਨਾ ਹੈ ਬੋਲੋ, ਨਾਦੀ ਪੁੱਤਰ, ਵਿਚਾਰਾਂ ਤੋਂ ਪੈਦਾ ਹੋਏ ਨਾਦੀ ਪੁੱਤਰ ਆਪਾਂ ਬਣਨਾ ਹੈ। ਤੇ ਜਿਹੜਾ ਬੰਦਾ ਆਪਣੇ ਗੁਰੂ ਜੀ ਦੇ ਬਚਨਾਂ ਨੂੰ ਧਿਆਨ ਨਾਲ ਪੜ੍ਹਦਾ ਸੁਣਦਾ ਹੈ, ਆ ਨਾਦ ਸੁਣਦਾ, ਸ਼ਬਦ ਸੁਣਦਾ ਹੈ, ਉਹਦੇ ਵਿਚਾਰ ਬਦਲ ਜਾਂਦੇ ਹੈ ਜੀ, ਉਹਦੀ ਸੋਚ ਬਦਲ ਜਾਂਦੀ ਹੈ। ਸੋਚ ਹੀ ਬਦਲਾਉਣੀ ਹੈ, ਜੰਮਿਆ ਕਿਸੇ ਦਾ ਹੈ, ਪਿਓ ਤੇ ਗੁਰੂ ਨੇ ਕਰ ਦੇਣਾ। ਜਿਵੇਂ ਜੰਮਿਆ ਤੇ ਮਾਂ ਪਿਓ ਭੈਣ ਭਰਾ ਤੇ ਸਾਡਾ ਹੀ ਸੀ, ਭਰਾ ਸਾਡਾ ਸੀ, ਆਰਮੀ ਵਾਲਿਆਂ ਨੇ ਪਿਓ ਦੇ ਕਰਕੇ ਆਪਣੇ ਵਰਗਾ ਫੌਜੀ ਬਣਾ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਣ ਗਿਆ ਨਾ, ਕਰ ਲਿਆ ਨਾ ਆਰਮੀ ਵਾਲਿਆਂ ਨੇ ਆਪਣੇ ਵਰਗਾ, ਆਰਮੀ ਵਾਲਿਆਂ ਨੇ ਪਿਓ ਦੇ ਚਾੜ ਕੇ ਆਪਣੇ ਵਰਗਾ ਬਣਾ ਲਿਆ। ਬਸ ਜਦੋਂ, ਪਰ ਇਹ ਗੱਲ ਤੇ ਹੈ ਨਾ, ਟਾਈਮ ਤੇ ਦੇਣਾ ਹੀ ਪੈਣਾ, ਅਗਲੇ ਨੂੰ ਟ੍ਰੇਨਿੰਗ ਤੇ ਕਰੇਗਾ, ਸਾਲ ਦੋ ਸਾਲ ਚਾਰ ਸਾਲ ਲੱਗਣਗੇ ਤਾਂ ਹੀ ਉਹਨਾਂ ਵਰਗਾ ਬਣੇਗਾ। ਇੱਦਾਂ ਥੋੜ੍ਹਾ ਹੁੰਦਾ ਵੀ ਇੱਕਦਮ ਪਹਿਲੇ ਦਿਨ ਹੀ ਜਾ ਕੇ ਵੀ ਚਿੱਪ ਪਾ ਦੇ ਮੇਰੇ, ਮੈਂ ਇੱਕਦਮ ਹੀ ਫੌਜੀ ਬਣ ਜੂ, ਐਂ ਥੋੜ੍ਹਾ ਹੁੰਦਾ। ਟ੍ਰੇਨਿੰਗ ਹੁੰਦੀ ਹੈ ਪ੍ਰੋਪਰ, ਸਾਰਾ ਕੁਝ ਸਿੱਖਦਾ। ਇਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਕੋਲ ਆਈਏ, ਸੁਣੀਏ, ਸਮਝੀਏ, ਫਿਰ ਸਾਡੀ ਟ੍ਰੇਨਿੰਗ ਹੁੰਦੀ ਹੈ। ਸੁਣਦਿਆਂ ਸੁਣਦਿਆਂ ਸਮਝਦਿਆਂ ਸਮਝਦਿਆਂ ਹੌਲੀ ਹੌਲੀ ਬਸ ਫਿਰ ਗੱਲ ਬਣਦੀ ਹੈ, ਫਿਰ ਗੁਰੂ ਜੀ ਦੇ ਸਿੱਖ ਬਣਿਆ ਜਾਂਦਾ ਹੈ। ਜੰਮਿਆ ਕਿਸੇ ਹੋਰ ਦਾ ਹੀ ਸੀ, ਮਾਂ ਤੇ ਪਿਓ ਪਰ ਟ੍ਰੇਨਿੰਗ ਕਿਸੇ ਹੋਰ ਨਹੀਂ ਕਰਵਾਤੀ ਭਾਵ ਪਿਉਂਦ ਕਰਤਾ। ਇਸੇ ਤਰ੍ਹਾਂ ਜੰਮੇ ਤੇ ਅਸੀਂ ਆਪਣੇ ਮਾਂ ਪਿਓ ਦੀ ਹੁੰਨੇ ਆ ਪਰ ਗੁਰੂ ਸਾਹਿਬ ਜੀ ਮਿਹਰ ਕਰਦੇ ਨੇ ਆਪਣੇ ਗੁਰੂ ਜੀ ਆਪਾਂ ਨੂੰ ਪਿਉਂਦ ਕਰ ਦਿੰਦੇ ਨੇ ਬੰਦਾ ਟੋਟਲੀ ਚੇਂਜ ਹੋ ਜਾਂਦਾ ਹੈ। ਆਖੋ ਸਤਨਾਮ
ਵਾਹਿਗੁਰੂ।
ਇਹੋ ਜੀਆਂ ਗੱਲਾਂ ਕਰਦਾ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਬੰਦਾ ਤੇ ਉਹ ਹੈ ਤੇ ਭੈਣ ਭਰਾ ਸਾਡਾ ਹੀ ਹੈ। ਗੁਰਬਾਣੀ ਦਾ ਗਿਆਨ ਲੈਣ ਕਰਕੇ ਉਹ ਟੋਟਲੀ ਚੇਂਜ ਹੋ ਜਾਂਦਾ ਹੈ। ਤੇ ਜਿਹੜਾ ਬੰਦਾ ਜਿਵੇਂ ਹੁਣ ਅਗਲਾ ਉਹਦੇ ਉਹ ਫਲਾਣਾ ਫਲਾਣੇ ਦੇ ਹੱਥ 'ਚ ਆ ਗਿਆ ਬਸ ਫਲਾਣਾ ਤੇ ਫਲਾਣੇ ਮਲਾਣੇ ਦੇ ਮਗਰ ਲੱਗਦਾ ਉਹਦੀਆਂ ਹੀ ਗੱਲਾਂ ਕਰਦਾ ਉਹਦੇ ਹੱਥ 'ਚ ਹੀ ਹੈ। ਬਸ ਜਿਹੜਾ ਗੁਰਬਾਣੀ ਦੇ ਮੁਤਾਬਕ ਚੱਲਦਾ ਹੈ ਸਮਝ ਲਓ ਗੁਰੂ ਜੀ ਦੇ ਹੱਥ 'ਚ ਆ ਗਿਆ ਕੰਟਰੋਲ 'ਚ ਆ ਗਿਆ। ਜਿਹੜਾ ਬੰਦਾ ਕਿਸੇ ਦੇ ਕੰਟਰੋਲ 'ਚ ਹੋਵੇ ਉਹਨੂੰ ਕਹਿ ਦਈਦਾ ਹੈ ਵੀ ਫਲਾਣੇ ਦੇ ਹੱਥ ਚੜ੍ਹ ਗਿਆ। ਇਹਨੂੰ ਹੀ ਸਿਰ ਤੇ ਹੱਥ ਕਹਿੰਦੇ ਆ ਜਿਹੜਾ ਗੁਰੂ ਦੇ ਕੰਟਰੋਲ 'ਚ ਚੱਲਦਾ ਹੈ। ਆਖੋ ਸਤਨਾਮ
ਵਾਹਿਗੁਰੂ।
ਸਿਰ ਤੇ ਹੱਥ ਜਿਹੜਾ ਗੁਰਬਾਣੀ ਦੇ ਕੰਟਰੋਲ 'ਚ ਚੱਲਦਾ ਹੈ ਜਿਵੇਂ ਗੁਰੂ ਜੀ ਕਹਿੰਦੇ ਨੇ ਉਸੇ ਮੁਤਾਬਕ ਚੱਲਦਾ ਹੈ ਆਪਣੇ ਗੁਰੂ ਜੀ ਦੇ ਕਹਿਣ 'ਚ ਚੱਲਦਾ ਹੈ ਸਮਝ ਲਓ ਫਿਰ ਕੰਟਰੋਲ 'ਚ। ਤੇ ਮਰਜ਼ੀ ਹੁਣ ਸਾਡੀ ਹੈ ਵੇਖ ਲਓ ਵੀ ਕਿਹਦੇ ਕੰਟਰੋਲ 'ਚ ਆਉਣਾ। ਗੁਰਬਾਣੀ ਗੁਰੂ ਸਾਹਿਬ ਦੇ ਕੰਟਰੋਲ 'ਚ ਆਉਣਾ ਪਿਉਂਦ ਇਹਨਾਂ ਤੋਂ ਚੜ੍ਹਾਉਣੀ ਹੈ ਕਿ ਕਿਸੇ ਹੋਰ ਤੋਂ ਚੜ੍ਹਾਉਣੀ ਹੈ। ਜ਼ਿੰਦਗੀ ਤੇ ਇੱਕ ਵਾਰੀ ਮਿਲਦੀ ਹੈ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਇਹ ਮਾਨੁੱਖ ਤਨ ਤੇ ਇੱਕ ਵਾਰੀ ਮਿਲਦਾ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ ਵੇਲਾ ਇੱਕ ਵਾਰੀ ਹੀ ਮਿਲਦਾ ਰੋਜ਼ ਰੋਜ਼ ਤੇ ਸਮਾਂ ਨਹੀਂ ਮਿਲਦਾ। ਇਹ ਹੁਣ ਟਾਈਮ ਹੈ ਭਾਈ ਇਹਨੂੰ ਚੰਗੀ ਤਰ੍ਹਾਂ ਗੱਲ ਨੂੰ ਸਮਝ ਕੇ ਪਿਉਂਦ ਤੇ ਹਰੇਕ ਹੀ ਬੰਦਾ ਹੋਇਆ ਹੋਇਆ ਇੱਥੇ ਕਿਸ ਕਿਹੜਾ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਕੇ ਉਹਦੇ ਵਿਚਾਰ ਸੁਣ ਸੁਣ ਕੇ ਉਹੋ ਜਿਹਾ ਬਣ ਗਿਆ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਗਿਆ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਗਿਆ। ਹੁਣ ਗਾਉਣ ਵਾਲੇ ਕੀ ਦਿੰਦੇ ਨੇ ਵਿਚਾਰ ਹੀ ਦਿੰਦੇ ਨੇ ਸੋਚ ਹੀ ਹੈ ਗਾਉਣ ਵਾਲਿਆਂ ਦੀ ਉਹ ਜਿੱਦਾਂ ਦੇ ਵਿਚਾਰ ਦੇ ਦਿੰਦੇ ਐ ਬੰਦਾ ਸੁਣੀ ਜਾਂਦਾ ਅੱਗੇ ਬਹਿ ਕੇ ਸੁਣਦਾ 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 ਬਸ ਫਿਰ ਕੱਪੜੇ ਵੀ ਉਹੋ ਜਿਹੇ ਪਾ ਲੈਂਦਾ ਵਾਲ ਵੀ ਉਹੋ ਜਿਹੇ ਬਣਾ ਲੈਂਦਾ ਨੱਤੀਆਂ ਵੀ ਕੰਨ ਚੋਂ ਵੀ ਪਾ ਲੈਂਦਾ ਗਾਉਣ ਵਾਲਿਆਂ ਨੂੰ ਸੁਣ ਸੁਣ ਕੇ ਉਹਨਾਂ ਦੇ ਵਿਚਾਰ ਸੁਣ ਸੁਣ ਕੇ ਉਹੋ ਜਿਹੇ ਬਣ ਜਾਂਦਾ। ਪਰ ਪਿਉਂ ਦੇ ਇਹੋ ਜਿਹੇ ਬੰਦੇ ਤੋਂ ਜੇ ਅਰਜ਼ ਅਰਜ਼ ਕਰਾਉਣਾ ਹੀ ਸੀ ਚੱਜ ਦੇ ਤੋਂ ਪਿਉਂ ਤੇ ਕਰਾਉਂਦਾ ਤੂੰ ਪਿਉਂਦ ਹੋਣਾ ਤੂੰ ਜ਼ਿੰਦਗੀ ਲੱਗ ਜਾਣੀ ਤੇਰੀ ਉਸੇ ਪਾਸੇ ਮੁੜ ਜਾਣਾ ਤੂੰ ਛੋਟੀ ਜੀ ਗੱਲ ਨਹੀਂ ਤੇਰੀ ਸਾਰੀ ਦੀ ਸਾਰੀ ਲਾਈਫ ਜਾਣੀ ਹੈ ਉਸ ਪਾਸੇ ਗੱਲ ਇੱਥੇ ਨਿਬੜਨੀ ਨਹੀਂ ਗਾਂ ਤੇਰੇ ਨਿਆਣਿਆਂ ਤੱਕ ਅਸਰ ਜਾਣਾ ਉਹਦਾ ਵੀ ਜੇ ਤੂੰ ਖੋਪੜੀ ਦੇਣੀ ਹੋਈ ਸੀ ਸਿਰ ਦੇਣਾ ਹੀ ਸੀ ਕਿਹਦੇ ਚੱਜ ਦੇ ਥਾਂ ਤੇ ਦਿੰਦਾ ਆ ਖੱਪਰ ਹੀ ਹੈ ਵੇਖੋ ਏਦਾਂ ਕਰਨਾ ਹੈ ਅੱਗੇ ਵੀ ਭਰ ਦਿਓ ਜੀ ਆ ਆ ਖੋਪੜੀ ਕਰਨੀ ਅੱਗੇ ਸਿਰ ਅੱਗੇ ਕਰਨਾ ਹੈ ਵੀ ਪਾ ਦਿਓ ਜੀ ਇਹਦੇ 'ਚ। ਹੁਣ ਕਮਾਲ ਦੀ ਗੱਲ ਇਹ ਹੈ ਮੱਥਾ ਇੱਥੇ ਟੇਕਦੇ ਆ ਵਿਚਾਰ ਕਿਸੇ ਹੋਰ ਦੀ ਪਵਾਈ ਫਿਰਦੇ ਆ। ਆਖੋ ਸਤਨਾਮ
ਵਾਹਿਗੁਰੂ।
ਗੱਲ ਸਮਝ 'ਚ ਆ ਰਹੀ ਹੈ ਨਾ ਵੀ ਮੱਥਾ ਟੇਕਣ ਦਾ ਮਤਲਬ ਹੈ ਮੈਂ ਖੋਪੜੀ ਤੁਹਾਡੇ ਅੱਗੇ ਕਰਤੀ ਪਾ ਦਿਓ ਵਿਚਾਰ ਪਾ ਦਿਓ ਆਪਣੇ ਸੋਚ ਪਾ ਦਿਓ ਆਪਣੀ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਅਰਥ ਇਹ ਹੈ ਮੱਥਾ ਟੇਕਣ ਦਾ ਭਾਵ ਹੁੰਦਾ ਜੀ ਕੰਪਲੀਟ ਸਰੈਂਡਰ ਆਪਣਾ ਆਪ ਭੇਂਟ ਕਰਨਾ ਵੀ ਲਓ ਜੀ ਮੈਂ ਆ ਗਿਆ ਆ ਪਈ ਹੈ ਮੇਰੀ ਖੋਪੜੀ ਇਹਦੇ 'ਚ ਆਪਣਾ ਵਿਚਾਰ ਆਪਣੇ ਵਿਚਾਰ ਇੱਥੇ ਪਾਓ ਇੱਥੇ ਸੇਵ ਕਰੋ। ਹੁਣ ਮੱਥਾ ਇੱਥੇ ਟੇਕਦਾ ਹੈ ਵਿਚਾਰ ਕਿਸੇ ਹੋਰ ਦੀ ਸੇਵ ਕਰੀ ਫਿਰਦਾ ਹੋਰ ਤੋਂ ਪਵਾ ਲਿਆ ਤੂੰ ਇਹ ਸਾਰਾ ਕੁਛ। ਇਸ ਕਰਕੇ ਭਾਈ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਵਿਚਾਰ ਸੁਣ ਕੇ ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ ਇੱਥੇ ਇੱਥੇ ਪਾਈਏ। ਸਾਡੇ ਗੁਰੂ ਜੀ ਮੈਂ ਬਹੁਤ ਵਾਰ ਕਿਹਾ ਆਪ ਜੀ ਨੂੰ ਵੀ ਸਾਡੇ ਗੁਰੂ ਜੀ ਨਾ ਇੱਥੇ ਝੋਲੀਆਂ ਨਾ ਡਿਆ ਕਰੋ ਇੱਥੇ ਨਾ ਇੱਦਾਂ ਹੱਥ ਐ ਕਹਿੰਦੇ ਆ ਪਾ ਦਿਓ ਜੀ ਝੋਲੀ ਭਰ ਦਿਓ ਮੇਰੀ ਐਂ ਖੜ ਜਾਂਦੇ ਅੱਗੇ। ਗੁਰੂ ਸਾਹਿਬ ਕਹਿੰਦੇ ਪਰੇ ਕਰ ਦੇ ਤੂੰ ਨਾ ਇੱਥੇ ਪਵਾ ਜੋ ਮੈਂ ਪਵਾਉਣਾ ਇਹ ਇੱਥੇ ਦਿਮਾਗ 'ਚ ਪੈਂਦਾ ਹੈ ਇਹ ਵਿਚਾਰ ਨੇ ਸ਼ਬਦ ਗੁਰੂ ਹੈ ਇੱਥੇ ਜਦੋਂ ਵਿਚਾਰ ਬਦਲ ਗਏ ਜੇਬਾਂ ਤੇ ਤੇਰੀਆਂ ਆਪੇ ਹੀ ਭਰੀਆਂ ਰਹਿਣਗੀਆਂ। ਆਖੋ ਸਤਨਾਮ
ਵਾਹਿਗੁਰੂ।
ਬੰਦੇ ਦੇ ਵਿਚਾਰ ਸੋਹਣੇ ਨੇ ਨਸ਼ਾ ਉਹਨੇ ਕੋਈ ਨਹੀਂ ਕਰਨਾ ਕੰਮ ਤੇ ਉਹਨੇ ਟਾਈਮ ਤੇ ਜਾਣਾ ਡਿਊਟੀ ਪੱਕੀ ਕਰੂਗਾ ਉਹਨੂੰ ਕੱਢੂ ਕਿਹੜਾ। ਸਿਆਣਾ ਬੰਦਾ ਸਮਝਦਾਰ ਜਿਹੜਾ ਬੰਦਾ ਜਿੱਥੇ ਕਿਤੇ ਜੌਬ ਕਰਦਾ ਹੈ ਚੰਗਾ ਬੰਦਾ ਹੋਵੇ ਸਿਰੇ ਦਾ ਅਗਲਾ ਕਹੇ ਮੈਂ ਜਾਣਾ ਜੀ ਮੈਨੂੰ ਉਹ ਕਹਿਣਗੇ ਤੈਨੂੰ 5000 ਵੱਧ ਦੇ ਦੇਵਾਂਗੇ ਤੈਨੂੰ ਛੱਡਣਾ ਨਹੀਂ। ਨਹੀਂ ਜੀ ਨਹੀਂ ਮੈਂ ਮਜਬੂਰ ਹਾਂ ਉਹ ਕਹਿਣਗੇ ਤੇਰੇ ਵਰਗਾ ਬੰਦਾ ਨਹੀਂ ਮਿਲਣਾ ਸਾਨੂੰ 15 ਦੇਣਾ ਪਵੇ ਪਰ ਰਹੇ ਸਾਡੇ ਕੋਲ ਕੰਮ ਹੀ ਇੰਨਾ ਵਧੀਆ ਕਰਦਾ ਸਹੀ ਚੱਲਣ ਵਾਲਾ ਬੰਦਾ ਸੱਚਾ ਸਿੱਖ ਕੰਮ ਵੀ ਸਾਰੇ ਵਧੀਆ ਹੀ ਕਰਦਾ। ਫਿਰ ਜਦੋਂ ਵਿਚਾਰ ਸਾਡੇ ਸੋਹਣੇ ਹੋਣਗੇ ਬਾਕੀ ਤੇ ਸਾਰੇ ਕਾਰਜ ਆਪੇ ਹੀ ਹੋ ਜਾਣੇ ਨੇ। ਪਰ ਸਾਡੇ ਗੁਰੂ ਜੀ ਜਿਹੜੇ ਨੇ ਨਾ ਆਪਣੇ ਇਹ ਇੱਥੇ ਪਾਉਂਦੇ ਆ ਜੀ ਜੋ ਪਾਉਂਦੇ ਆ ਇੱਥੇ ਇਸੇ ਤਰ੍ਹਾਂ ਕਹੀਦਾ ਵੀ ਟੀਚਰ ਅੱਗੇ ਜਾ ਕੇ ਝੋਲੀ ਅੱਡੀ ਦੀ ਹੈ ਕਿ ਦਿਮਾਗ ਅੱਗੇ ਸਿਰ ਅੱਗੇ ਕਰੀਦਾ ਬੋਲੋ ਐਦਾਂ ਟੀਚਰ ਅੱਗੇ ਜਾ ਕੇ ਝੋਲੀ ਅੱਡ ਲਓ ਵੀ ਟੀਚਰ ਜੀ ਅੱਧੀ ਤਨਖਾਹ ਪਾ ਦਿਓ ਜੀ ਮੇਰੀ ਝੋਲੀ ਵੇ ਪਾਗਲ ਹੋਇਆ ਜੋ ਮੈਂ ਪੜਾਉਣੀ ਆ ਪੜ ਲੈ ਮੇਰੇ ਤੋਂ ਦੁੱਗਣੀ ਦੁੱਗਣੀ ਤਨਖਾਹ ਲਏਗਾ ਆਖੋ ਸਤਨਾਮ ਵੀ ਜੋ ਮੈਂ ਪੜਾਉਣੀ ਆ ਉਹ ਪੜ ਲੈ ਮੇਰੇ ਤੋਂ ਤਨਖਾਹ ਕਿਉਂ ਮੰਗਦਾ ਟੀਚਰ ਨੇ ਇਹੀ ਕਹਿਣਾ ਹੁਣ ਟੀਚਰ ਨੂੰ ਜਾ ਕੇ ਕਹੋ ਮੈਡਮ ਜੀ ਇੱਕ ਕਮਰਾ ਮੈਨੂੰ ਦੇ ਦਿਓ ਆਪਣੀ ਕੋਠੀ ਚੋਂ ਕਹੇਗੀ ਤੂੰ ਮੈਂ ਪੜਾਉਣੀ ਆ ਟਿਕ ਕੇ ਪੜ ਲਿਆ ਕਰ ਮੇਰੇ ਤੋਂ ਵੱਡੀ ਬਣਾ ਲਏਗਾ ਜੇ ਵਧੀਆ ਪੜ ਗਿਆ ਕੋਠੀਆਂ ਤੇ ਤੇਰੀਆਂ ਤੇਰੇ ਮਗਰ ਭੱਜੀਆਂ ਫਿਰਨਗੀਆਂ ਹੁਣ ਕਈ ਬੰਦੇ ਇਦਾਂ ਦੇ ਤੁਸੀਂ ਵੇਖੇ ਹੋਣਗੇ ਆਈਲੈਟਸ ਕਰਾਉਣ ਵਾਲੇ ਸੁਣੋ ਬਈ ਧਿਆਨ ਨਾਲ ਆਈਲੈਟਸ ਕਰਾਉਣ ਵਾਲੇ ਟੀਚਰ ਜਿਹੜੇ ਆ ਉਹ ਤੇ ਇੱਥੇ ਰਹਿ ਗਏ ਸਾਡੇ ਬੱਚਿਆਂ ਨੂੰ ਪੜਾਉਣ ਵਾਲੇ ਟੀਚਰ ਤੇ ਇੱਥੇ ਨੇ ਸਾਡੇ ਨਿਆਣੇ ਪੜ ਕੇ ਕੈਨੇਡਾ ਪਹੁੰਚ ਗਏ ਸਾਡੇ ਨਿਆਣੇ ਪੜ ਕੇ ਕੈਨੇਡਾ ਪਹੁੰਚ ਗਏ ਕੋਈ ਆਸਟ੍ਰੇਲੀਆ ਪਹੁੰਚ ਗਿਆ ਕੋਈ ਕੈਨੇਡਾ ਪਹੁੰਚ ਹੁਣ ਜੇ ਸਾਡੇ ਨਿਆਣੇ ਉਹਨਾਂ ਟੀਚਰਾਂ ਸਾਹਮਣੇ ਜਾ ਕੇ ਇਦਾਂ ਖੜ ਜਾਣ ਵੀ ਮੈਡਮ ਜੀ ਕਿਰਪਾ ਕਰ ਦਿਓ ਜੀ ਅੱਧੀ ਤਨਖਾਹ ਸਾਨੂੰ ਅਸੀਂ ਗਰੀਬ ਬਹੁਤ ਆ ਮੈਡਮ ਨੇ ਕਹਿਣਾ ਵਿਚਾਰ ਲੈ ਲੈ ਮੈਂ ਜੋ ਪੜਾਉਣੀ ਆ ਪੜ ਲੈ ਤੂੰ ਤੇ ਮੇਰੇ ਤੋਂ ਵੀ ਦੁੱਗਣੀ ਤਨਖਾਹ ਲਿਆ ਕਰੇਗਾ ਪਰ ਪੜ ਲੈ ਕਾਕਾ ਪੜ ਜੋ ਸਮਝਾਉਂਦੇ ਆ ਸਮਝ ਇਸ ਕਰਕੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਕੋਲ ਜਦੋਂ ਆਪਾਂ ਆਉਂਦੇ ਆ ਜੋ ਇਹ ਪੜ੍ਹਾਈ ਕਰਾਉਂਦੇ ਆ ਉਹ ਪੜੋ ਉਹ ਫਿਰ ਇੱਥੇ ਝੋਲੀਆਂ 'ਚ ਨਹੀਂ ਪੈਣੀ ਪੜ੍ਹਾਈ ਉਹ ਪੜ੍ਹਾਈ ਇੱਥੇ ਪੈਂਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਥੇ ਪੈਣੇ ਨੇ ਵਿਚਾਰ ਤੇਰੇ ਵਿਚਾਰ ਬਦਲ ਗਏ ਜ਼ਿੰਦਗੀ ਬਦਲ ਗਈ ਵਿਚਾਰ ਸੋਹਣੇ ਬਣ ਗਏ ਜ਼ਿੰਦਗੀ ਸੋਹਣੀ ਬਣ ਗਈ ਸੰਗਤ ਵਿੱਚ ਆ ਕੇ ਵਿਚਾਰ ਸੁਣੀ ਦੇ ਨੇ ਸੰਤ ਮਿਲੇ ਕਿਸ ਸੁਣੀਐ ਕਹੀਐ ਮਿਲੇ ਅਸੰਤ ਮਸਤ ਕਰ ਰਹੀ ਹੈ ਇਹ ਲੈਣ ਦੇਣ ਕਰਿਆ ਕਰੋ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰਾ ਸੰਤਨ ਦਾ ਕੀ ਅਰਥ ਹੈ ਸਾਧ ਸੰਗਤ ਆ ਜਿਹੜੀ ਸਾਧ ਸੰਗਤ ਬੈਠੀ ਹੈ ਇੱਥੋਂ ਕੁਝ ਸੁਣਨਾ ਹੈ ਕੁਝ ਸੁਣਾਉਣਾ ਹੈ ਹੁਣ ਤੁਸੀਂ ਦੱਸੋ ਭਲਾ ਦੱਸਿਓ ਇੱਕ ਰੁਪਈਆ ਤੁਹਾਡੇ ਕੋਲ ਹੈ ਇੱਕ ਰੁਪਈਆ ਮੇਰੇ ਕੋਲ ਹੈ ਮੈਂ ਤੁਹਾਨੂੰ ਤੁਹਾਡੇ ਵਾਲਾ ਇੱਕ ਰੁਪਈਆ ਤੁਸੀਂ ਮੈਨੂੰ ਦੇ ਦਿਓ ਮੈਂ ਆਪਣੇ ਵਾਲਾ ਇੱਕ ਰੁਪਈਆ ਤੁਹਾਨੂੰ ਦੇ ਦਿੱਤਾ ਹੁਣ ਤੁਹਾਡੇ ਕੋਲ ਕਿੰਨੇ ਹੋਏ ਇੱਕ ਤੇ ਮੇਰੇ ਕੋਲ ਕਿੰਨੇ ਹੋਏ ਇੱਕ ਸੁਣੋ ਇੱਕ ਵਿਚਾਰ ਹੁਣ ਮੇਰੇ ਕੋਲ ਹੈ ਇੱਕ ਤੁਹਾਡੇ ਕੋਲ ਹੈ ਇੱਕ ਵਿਚਾਰ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਆਪਣੇ ਵਾਲਾ ਵਿਚਾਰ ਇੱਕ ਤੁਹਾਨੂੰ ਦੇ ਦਿੰਦਾ ਹੁਣ ਤੁਹਾਡੇ ਕੋਲ ਕਿੰਨੇ ਹੋ ਗਏ ਦੋ ਮੇਰੇ ਵਾਲਾ ਮੇਰੇ ਕੋਲ ਪਹਿਲਾਂ ਹੀ ਹੈ ਤੁਹਾਡੇ ਵਾਲਾ ਮੈਨੂੰ ਹੋਰ ਮਿਲ ਗਿਆ ਦੋ ਵਿਚਾਰ ਹੋ ਗਏ ਚਾਰ ਵਿਚਾਰ ਮੇਰੇ ਕੋਲ ਨੇ ਚਾਰ ਤੇਰੇ ਕੋਲ ਨੇ ਇਹ ਦੇਣ ਲੈਣ ਕਰੋ ਗੁਰੂ ਜੀ ਕਹਿੰਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੰਤਨ ਸਿਓ ਮੇਰੀ ਲੇਵਾ ਦੇਵੀ ਲੈਣ ਦੇਣ ਸਾਧ ਸੰਗਤ ਵਿੱਚ ਵਿਚਾਰਾਂ ਦਾ ਕਰੀਦਾ ਹੈ ਵਿਚਾਰ ਜੇ ਕਿਤੇ ਲੈਣ ਦੇਣ ਕਰਨ ਗਏ ਹੁੰਦੇ ਆਪਾਂ ਦੁੱਖ ਨਿਵਾਰਨ ਜਾਂਦੇ ਬੁੱਢੇ ਹੋ ਗਏ ਕਈ ਇੱਥੇ ਫਤਿਹਗੜ੍ਹ ਸਾਹਿਬ ਜਾਂਦੇ ਜ਼ਿੰਦਗੀ ਲਾਤੀ ਸਾਰੀ ਆਨੰਦਪੁਰ ਸਾਹਿਬ ਜਾਂਦੇ ਉਮਰਾਂ ਕੱਢ ਲਈਆਂ ਸਾਰੀਆਂ ਮੈਂ ਕਹਿੰਦਾ ਹਰਿਮੰਦਰ ਸਾਹਿਬ ਜਾਂਦੇ 80-80 ਸਾਲ ਦੀਆਂ ਉਮਰਾਂ ਹੋ ਗਈਆਂ ਵਿਚਾਰ ਨਾ ਸੁਣੇ ਨਾ ਸਮਝੇ ਨਾ ਲੈਣ ਦੇਣੇ ਤੇ ਕੀਤਾ ਹੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਗਤ ਵਿੱਚ ਆ ਕੇ ਪੈਸੇ ਦਾ ਦੇਣ ਲੈਣ ਨਹੀਂ ਵਿਚਾਰਾਂ ਦਾ ਦੇਣ ਲੈਣ ਕਰੋ ਗੁਣਾਂ ਦਾ ਕੁਝ ਸਿੱਖੋ ਕੁਝ ਸਿਖਾਓ ਗੁਣੀ ਬਣੋ ਉਹ ਟੀਚਰਾਂ ਦੇ ਕੋਲ ਗੁਣ ਹੁੰਦੇ ਐ ਜਿਹੜਾ ਟੀਚਰਾਂ ਕੋਲ ਸੁਣੋ ਜੀ ਇੱਧਰ ਧਿਆਨ ਰੱਖਿਓ ਉਹ ਇੱਥੇ ਗੁਣ ਹੁੰਦੇ ਆ ਦਿਮਾਗ 'ਚ ਉਹਨਾਂ ਦੇ ਫਿਰ ਉਹ ਕੱਢ ਕੱਢ ਕੇ ਸਾਨੂੰ ਦਿੰਦੇ ਐ ਉਹਦੇ ਬਦਲੇ ਚੱਲ ਆਪਾਂ 500-400 ਰੁਪਈਆ ਫੀਸ ਦੇ ਦਿੰਦੇ ਹਾਂ ਆਖੋ ਸਤਨਾਮ ਸਾਡੀ ਕਮਾਈ 'ਚੋਂ ਥੋੜਾ ਬਹੁਤ ਫੀਸ ਆਪਾਂ ਭਰ ਦਿੰਦੇ ਹਾਂ ਤੇ ਅਗਲੇ ਫਿਰ ਸਾਰੇ ਜਣੇ ਜੋ ਉਹਨਾਂ ਨੇ ਪੜ੍ਹਿਆ ਹੁੰਦਾ ਸਮਝਿਆ ਹੁੰਦਾ ਉਹ ਫਿਰ ਸਾਨੂੰ ਸਮਝਾ ਦਿੰਦੇ ਆ ਗੁਣ ਲੈਣੇ ਆ ਤੇ ਉੱਥੇ ਤੇ ਫਿਰ ਵੀ ਫੀਸ ਲੱਗਦੀ ਹੈ ਇੱਥੇ ਤੇ ਫੀਸ ਵੀ ਕੋਈ ਨਹੀਂ ਆਖੋ ਸਤਨਾਮ ਸੰਗਤ ਚ ਕਾਹਦੀ ਫੀਸ ਹੈ ਬਈ ਆ ਹੁਣ ਜਿਹੜਾ ਇੱਥੇ ਤੁਸੀਂ ਆਪਾਂ ਸੁਣ ਰਹੇ ਹਾਂ ਮੈਂ ਵੀ ਸੁਣਦਾ ਹਾਂ ਤੁਸੀਂ ਵੀ ਸੁਣਦੇ ਹੋ ਆਪਾਂ ਬਾਣੀ ਪੜ੍ਹਦੇ ਹਾਂ ਹੁਣ ਇੱਥੇ ਭਾਈ ਕਾਹਦੀਆਂ ਫੀਸਾਂ ਨੇ ਇੱਥੇ ਜਿਹੜਾ ਮਰਜ਼ੀ ਆ ਕੇ ਬਹਿ ਜੇ ਨਾ ਕੋਈ ਕਿਸੇ ਦੀ ਜਾਤ ਪੁੱਛਦਾ ਨਾ ਕੋਈ ਬਰਾਦਰੀ ਪੁੱਛਦਾ ਨਾ ਕਾਰੋਬਾਰ ਪੁੱਛਦਾ ਨਾ ਤੇਰੇ ਜੇਬ 'ਚ ਕਿੰਨੇ ਪੈਸੇ ਨੇ ਕਿਹੜਾ ਪੁੱਛਦਾ ਆਰਾਮ ਨਾਲ ਬਹਿ ਕੇ ਪ੍ਰਸ਼ਾਦਾ ਛਕੋ ਤੇ ਬਹਿ ਜਾਓ ਟਿਕ ਕੇ ਸੁਣੋ ਲੈ ਸੁਣਦੇ ਸੁਣਦੇ ਹੀ ਕਈ ਸੁਣਾਉਣ ਵਾਲੇ ਬਣ ਜਾਂਦੇ ਆ ਭਾਈ ਸੁਣ ਸੁਣ ਕੇ ਹੀ ਇੰਨਾ ਸਮਝ ਆ ਜਾਂਦੀ ਹੈ ਗਾਂ ਸੁਣਾਉਣ ਵਾਲੇ ਬਣ ਜਾਂਦੇ ਆ ਇਸ ਕਰਕੇ ਸਤਿਗੁਰ ਜੀ ਦੀ ਚਰਨਾਂ 'ਚ ਆ ਕੇ ਗੁਣਾਂ ਦਾ ਦੇਣ ਲੈਣ ਕਰਨਾ ਸ਼ੁਰੂ ਕਰੋ ਫਿਰ ਜਦੋਂ ਗੁਣ ਲਓਗੇ ਭਾਈ ਆਪਾਂ ਪੜ੍ਹਦੇ ਹਾਂ ਸੰਤ ਹਮ ਸੰਤਨ ਕੀ ਰੇਣ ਪਿਆਰੇ, ਸੰਤਨ ਦੀ ਰੇਣ ਬਣਨ ਦਾ ਮਤਲਬ ਹੈ ਵੀ ਮਿੱਟੀ ਨਹੀਂ ਚੁੱਕ ਚੁੱਕ ਕੇ ਮੱਥੇ ਨੂੰ ਲਾਈ, ਮਿੱਟੀ ਨੂੰ ਧੂੜੀ ਨਹੀਂ ਕਹਿੰਦੇ। ਕਈ ਬੰਦੇ ਮੈਂ ਵੇਖਿਆ ਕਰ ਕਰਕੇ ਨਾ ਮਿੱਟੀ ਜਦੋਂ ਗੁਰਦੁਆਰੇ ਤੋਂ ਬਾਹਰ ਏਦਾਂ ਚੁੱਕ ਚੁੱਕ ਕੇ ਮਿੱਟੀ ਮੱਥੇ ਨਾਲ ਘਸਾਉਂਦੇ ਨੇ, ਕਹਿੰਦੇ ਕੀ ਕਰਦਾ ਹੈ? ਕਹਿੰਦਾ ਜੀ ਮੈਂ ਧੂੜੀ ਮੱਥੇ ਨੂੰ ਲਾਉਂਦਾ। ਇਹ ਕੀ ਹੈ? ਕਹਿੰਦੇ ਧੂੜੀ ਬਾਣੀ 'ਚ ਲਿਖਿਆ ਹੈ ਵੀ ਧੂੜੀ ਨੂੰ ਮੱਥੇ ਲਾਉਣਾ ਚਾਹੀਦਾ। ਭਾਗ ਠੜੇ ਹਰ ਜਿਨ ਘਰ ਧਨ ਪ੍ਰਵਾਨ ਗਣੀ ਸਫਲ ਤਿੰਨਾ ਕੇ ਮੇਰੇ ਰਾਮ ਹਰ ਜਨ ਕੈ ਹੋਂ ਵੱਲ ਜਾਈ ਕੇਸਾਂ ਕਾ ਕਰ ਚਰਨ ਧੂੜ। ਉਹਨੂੰ ਜਦੋਂ ਪੁੱਛੀਦਾ ਵੀ ਚਰਨ ਧੂੜ ਤੇ ਲਾ ਲਈ ਚੱਲ ਮੱਥੇ ਨੂੰ, ਇੱਥੇ ਤੇ ਇਹ ਵੀ ਲਿਖਿਆ ਵੀ ਕੇਸਾਂ ਦਾ ਚੌਰ ਕਰੋ, ਕਦੇ ਇਹ ਵੀ ਕਰੇਗਾ? ਇਹ ਤੇ ਕਹਿੰਦੇ ਕੰਮ ਔਖਾ ਹੈ, ਅਸਲ ਵਿੱਚ ਇਸ਼ਾਰਾ ਹੈ, ਇਹ ਕਰਨਾ ਨਹੀਂ ਹੁੰਦਾ ਸਮਝਣਾ ਹੁੰਦਾ ਹੈ। ਮਿੱਟੀ ਨੂੰ ਚਰਨ ਧੂੜ ਕਿੱਥੋਂ ਬਣਾ ਲਿਆ ਤੁਸੀਂ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸੁਣੋ ਪੜ੍ਹੋ, ਆਪਾਂ ਪੜ੍ਹਦੇ ਹਾਂ ਨਾ, ਸਾਧ ਕੀ ਧੂੜ ਕਰੋ ਸਾਧ ਉੱਪਰ ਜਾਈਏ ਕੁਰਬਾਨ। ਇੱਥੇ ਲਿਖਿਆ ਧੂੜੀ ਦੇ ਵਿੱਚ ਕੀ ਕਰੋ? ਮੱਥੇ ਨੂੰ ਲਾਓ ਕੇ ਇਸ਼ਨਾਨ ਕਰੋ। ਜਰਾ ਦੱਸਿਓ ਕਦੇ ਕਿਸੇ ਨੇ ਧੂੜੀ 'ਚ ਇਸ਼ਨਾਨ ਕਰਦਾ ਵੇਖਿਆ ਕੋਈ ਬੰਦਾ ਅੱਜ ਤੱਕ? ਸਾਡੇ ਬਾਬੇ ਅਰਥ ਤੇ ਇਹੀ ਕਰਦੇ ਆ ਨਾ ਵੀ ਮੱਥਾ ਟੇਕੋ ਚਰਨਾਂ ਨੂੰ ਧੂੜੀ ਲਾਓ। ਆਪ ਨਹੀਂ ਉਹ ਸਾਡੀ ਸੰਗਤ ਦੀ ਧੂੜੀ ਲਾਉਂਦੇ, ਆਪਣੀ ਜ਼ਰੂਰ ਲਵਾਉਂਦੇ ਨੇ ਵੀ ਸਾਡੇ ਵਾਲੀ ਧੂੜੀ ਲਾ ਲਓ, ਇਹ ਲਾਉਣੀ ਚਾਹੀਦੀ ਹੈ, ਇੱਦਾਂ ਹੀ ਕਰਦੇ ਆ। ਸਮਝਾਇਆ ਨਹੀਂ ਨਾ, ਅਸਲ ਵਿੱਚ ਗੱਲ ਕਲੀਅਰ ਨਹੀਂ ਕੀਤੀ। ਗੋਲ ਮੋਲ ਜੀਆਂ ਗੱਲਾਂ ਬੰਦਾ ਅੱਧੀ ਅਧੂਰੀ ਗੱਲ ਸਮਝ ਲੈਂਦਾ, ਪ੍ਰੋਪਰ ਗੱਲ ਸਮਝ ਵਿੱਚ ਨਹੀਂ ਪੈਂਦੀ। ਹੁਣ ਵੇਖੋ ਚਰਨ, ਹੁਣ ਇੱਥੇ ਕੀ ਲਿਖਿਆ ਫਿਰ ਪੜ੍ਹ ਲਈ ਆਪਾਂ ਬੋਲ ਕੇ ਗੱਲ ਗਾ ਲਓ ਪੰਕਤੀ ਆਪਾਂ ਸੁਖਮਨੀ ਸਾਹਿਬ ਕਰੋ।
ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ।
ਹੁਣ ਇੱਥੇ ਲਿਖਿਆ ਵੀ ਸਾਧੂ ਦੀ ਧੂੜੀ ਵਿੱਚ ਇਸ਼ਨਾਨ ਕਰੋ, ਸਿੱਧਾ ਅਰਥ ਹੈ। ਪਰ ਕਦੀ ਤੁਸੀਂ ਕਿਸੇ ਨੂੰ ਇਸ਼ਨਾਨ ਕਰਦਿਆਂ ਵੇਖਿਆ ਧੂੜੀ ਵਿੱਚ? ਨਹੀਂ। ਆ ਜਿੰਨੀ ਸੰਗਤ ਬੈਠੀ ਹੈ ਦਰੀਆਂ ਇਕੱਠੀਆਂ ਕਰਦੀ ਹੈ, ਉੱਥੇ ਭਰ ਕੇ ਡਰੰਮ ਰੱਖਦੀ ਹੈ, ਜਿੰਨੀ ਮਿੱਟੀ ਇਕੱਠੀ ਹੋਏਗੀ ਤੇ ਜਿਹੜਾ ਆਵੇ ਕੱਪ ਸਿਰ 'ਚ ਵੀ ਲਓ ਜੀ ਧੂੜੀ 'ਚ ਇਸ਼ਨਾਨ ਬਾਣੀ 'ਚ ਲਿਖੀ ਹੈ। ਜੇ ਮੇਰੇ ਵਰਗਾ ਬਾਬਾ ਆਵੇ ਉਹਦੇ ਸਿਰ 'ਚ ਧੂੜੀ ਪਾ ਦੇ ਕੱਪ ਦੋ ਤਿੰਨ ਭਰ ਕੇ, ਉਹ ਕਵੇ ਵੀ ਆਹ ਕੀ ਆਹ ਮਿੱਟੀ ਪਾਇਓ? ਮਿੱਟੀ ਨਹੀਂ ਜੀ, ਧੂੜੀ ਹੈ, ਆਖੋ ਸਤਨਾਮ। ਤੁਸੀਂ ਆਪੇ ਤੇ ਕਹਿੰਦੇ ਹੋ ਵੀ ਧੂੜੀ ਮੱਥੇ ਨੂੰ ਲਾਇਆ ਕਰੋ, ਇਸ਼ਨਾਨ ਕਰਿਆ ਕਰੋ। ਤੁਹਾਡੇ ਤੁਹਾਡੇ ਤੁਹਾਨੂੰ ਨਹੀਂ ਚਾਹੀਦਾ ਇਸ਼ਨਾਨ, ਤੁਹਾਡਾ ਵੀ ਕਰਾ ਦਈਏ, ਫਿਰ ਵੇਖਿਓ ਬਣਦਾ ਕੀ। ਗਲਤ ਅਰਥ ਕਰਦੇ ਆ। ਚਰਨ ਧੂੜ ਜਿਹੜੀ ਹੈ ਨਾ ਜੀ, ਇਸ ਗੱਲ ਨੂੰ ਸਮਝਣ ਦੀ ਖੇਚਲ ਕਰੋ, ਮਿੱਟੀ ਚਰਨ ਧੂੜ ਨਹੀਂ। ਧੂੜ ਹੋਣ ਦਾ ਮਤਲਬ ਹੈ ਹਮ ਸੰਤਨ ਕੀ ਰੇਣ ਪਿਆਰੇ, ਰੇਣ ਬਣਨਾ। ਰੇਣ ਬਣਨ ਦਾ ਮਤਲਬ ਕੀ ਹੈ? ਵੀ ਮੈਂ ਕੁਛ ਨਹੀਂ, ਆਕੜਾਂ ਛੱਡ ਕੇ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਆਈ ਚ ਹੋ ਕੇ ਬਹਿਣਾ, ਧੂੜੀ ਬਣਨਾ ਹੈ। ਆਖੋ ਸਤਨਾਮ। ਜ਼ੀਰੋ ਆਈਜ ਹੋ ਕੇ ਬੈਠਣਾ, ਆਪਣੇ ਆਪ ਨੂੰ ਇਦਾਂ ਸਮਝਣਾ ਵੀ ਅਣਜਾਣ ਆ, ਮੈਨੂੰ ਕੱਖ ਨਹੀਂ ਪਤਾ। ਮਾਲਕਾ ਜੋ ਤੁਸੀਂ ਕਹਿੰਦੇ ਹੋ ਸੰਗਤ ਵਿੱਚ ਜੋ ਸੱਚ ਦੀ ਵਿਚਾਰ ਹੈ ਉਹਦੇ ਸਾਹਮਣੇ ਜ਼ੀਰੋ ਆਈਜ ਹੋ ਕੇ ਸੁਣਾ, ਧੂੜ ਬਣ। ਧੂੜ ਹੋਣ ਦਾ ਮਤਲਬ ਹੈ ਬਿਲਕੁਲ ਹੀ ਜ਼ੀਰੋ ਆਈਜ ਹੋਣਾ, ਆਪਣੇ ਆਪ ਨੂੰ ਬਿਲਕੁਲ ਨੀਵਾਂ ਰੱਖ ਕੇ ਸੁਣ ਵੀ ਜੋ ਗੁਰੂ ਜੀ ਕਹਿੰਦੇ ਆਪਣੇ ਸਭ ਸਹੀ ਹੈ। ਸੁਣ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸਾਧ ਸੰਗਤ ਦੀ ਧੂੜ ਬਣ ਕੇ ਰਹੀ, ਆਕੜ ਨਾ ਕਰੀ। ਜਦੋਂ ਸੱਚਾ ਗਿਆਨ ਮਿਲੇ ਉਦੋਂ ਐਂ ਨਾ ਕਹਿ ਵੀ ਮੈਂ ਨਹੀਂ ਮੰਨਦਾ, ਐਂ ਕਿਵੇਂ ਮੰਨ ਲਈਏ, ਅਸੀਂ ਵੀ ਕੁਝ ਹੁੰਦੇ ਹਾਂ। ਉੱਥੇ ਦੀਵਾਂ ਧੂੜੀ ਬਣ ਕੇ ਨਹੀਂ ਕੁਝ ਬਣੀ, ਨਾ ਆਕੜ ਨਾ ਕਰੀ, ਇਹਨੂੰ ਕਹਿੰਦੇ ਰੇਣ ਬਣਨਾ। ਹਮ ਸੰਤਨ ਕੀ ਸ਼ਰਣਾ, ਸਾਧ ਸੰਗਤ ਦੀ ਸ਼ਰਨ ਵਿੱਚ ਰਹਿ ਭਾਈ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੰਤ ਗਹਿਣਾ ਗੁਣ ਅਕਲ। ਜਦੋਂ ਅਸੀਂ ਗੁਣ ਲੈਂਦੇ ਹਾਂ ਭਾਈ ਫਿਰ ਅਸੀਂ ਸੋਹਣੇ ਬਣ ਜਾਂਦੇ ਹਾਂ। ਹੁਣ ਲੋਕੀ ਗਹਿਣੇ ਕਿਉਂ ਪਾਉਂਦੇ ਆ ਜੀ, ਵੀ ਸੋਹਣੇ ਲੱਗੀਏ। ਗਹਿਣੇ ਕਿਉਂ ਪਾਉਂਦੇ ਆ, ਸੋਹਣੇ ਲੱਗੀਏ? ਕਹਿੰਦੇ ਜਿਹੜਾ ਬੰਦਾ ਗੁਣ ਲੈ ਲੈਂਦਾ ਹੈ ਉਹ ਗੁਣੀ ਉਹਦੇ ਚ ਇੰਨੇ ਹੁੰਦੇ ਆ, ਉਹ ਐਵੇਂ ਹੀ ਸੋਹਣਾ ਲੱਗਣ ਲੱਗ ਜਾਂਦਾ। ਅਸਲ ਵਿੱਚ ਸੰਤ ਕੀ ਹੈ? ਗੁਣ, ਅਕਲ, ਸਮਝ। ਜਦੋਂ ਬੰਦੇ 'ਚ ਗੁਣ ਹੋਣਗੇ ਉਹ ਕਾਲਾ ਕੋਝਾ ਵੀ ਹੋਵੇ ਤਾਂ ਵੀ ਫੱਬਦਾ ਆ ਆਖੋ ਸਤਨਾਮ। ਇੱਥੇ ਗੁਣਾਂ ਨੂੰ ਗਹਿਣੇ ਕਿਹਾ, ਸੰਤਾਂ ਨੂੰ ਗਹਿਣੇ ਦਾ ਮਤਲਬ ਹੈ ਗੁਣਾਂ ਨੂੰ ਗਹਿਣੇ ਕਹਿਣਾ। ਗੁਣ ਆਪਣੀ ਜ਼ਿੰਦਗੀ 'ਚ ਲੈ, ਹਮ ਸੰਤਨ ਸਿਉਂ ਬਣ ਆਈ, ਪੂਰਬ ਲਿਖਿਆ ਪਾਈ। ਬਣ ਆਵੇ ਸਾਡੀ, ਇਹ ਕੋਈ ਪਿਛਲਾ ਪਿਛਲਾ ਮਤਲਬ ਇੱਥੇ ਹੀ, ਪਿਛਲਾ ਮਤਲਬ ਅੱਜ ਤੋਂ ਪਿਛਲੀ ਜ਼ਿੰਦਗੀ 'ਚ, ਮਰਨ ਤੋਂ ਜੰਮਣ ਤੋਂ ਪਹਿਲਾਂ ਨਹੀਂ, ਜੋ ਜਦੋਂ ਦਾ ਮੈਂ ਜੰਮਿਆ, ਕੋਈ ਕੋਈ ਚੰਗਾ ਕਰਮ ਕੋਈ ਆਇਆ ਹੋਣਾ, ਜਦੋਂ ਮੇਰੀ ਮਾਂ ਨੇ ਕਿਹਾ ਹੋਣਾ ਵੀ ਜਾਈ ਸੰਗਤ ਵਿੱਚ ਤਾਂ ਹੀ ਆਇਆ, ਪਰਿਵਾਰ 'ਚ ਹੋਣਾ ਵੀ ਚੱਲੀ ਜਾਈ ਕਦੇ। ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ, ਇਹ ਕੋਈ ਪੂਰਬਲਾ ਕਰਮ ਇਹ ਮੇਰਾ ਅੱਜ ਮੇਰੇ ਸਾਹਮਣੇ ਆਇਆ। ਸੋ ਸੁਣਨਾ, ਸਮਝਣਾ ਤੇ ਗੁਣ ਲੈਣੇ, ਇਹ ਇਹਦੇ ਲਈ ਅਸੀਂ ਆਉਂਦੇ ਹਾਂ ਭਾਈ। ਸੋ ਜਿਵੇਂ ਅਸੀਂ ਇਸ ਸਮਝਣਾ ਸ਼ੁਰੂ ਕਰ ਦਿਆਂਗੇ, ਬਾਣੀ ਨਾਲ ਸਾਡਾ ਪਿਆਰ ਪੈਂਦਾ ਜਾਏਗਾ, ਜ਼ਿੰਦਗੀ ਸੋਹਣੀ ਬਣ ਜਾਏਗੀ, ਜ਼ਿੰਦਗੀ ਜੀ ਰਸਦਾਇਕ ਬਣ ਜਾਏਗੀ। ਜ਼ਿੰਦਗੀ ਜਿਹੜੀ ਬੜੀ ਹੈ ਨਾ, ਬਹੁਤ ਰਸਦਾਇਕ, ਹੁਣ ਫਿੱਕੀ ਜ਼ਿੰਦਗੀ ਹੈ, ਹੁਣ ਸਾਡੀ ਲਾਈਫ ਬੇਰਸੀ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਵੀ ਅਸੀਂ ਦੁਖੀ ਰਹਿੰਦੇ ਹਾਂ, ਰੋਂਦੇ ਹੀ ਰਹਿੰਦੇ ਹਾਂ, ਹਰ ਵੇਲੇ ਪਰੇਸ਼ਾਨ ਰਹਿੰਦੇ ਹਾਂ। ਪਰ ਜਦੋਂ ਗੁਰਬਾਣੀ ਦਾ ਸੱਚਾ ਗਿਆਨ ਲਵਾਂਗੇ, ਫਿਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਵਾਂਗੇ, ਹਰ ਵੇਲੇ ਆਨੰਦ 'ਚ ਰਵਾਂਗੇ। ਫਿਰ ਹੁਣ ਤੇ ਆਪਾਂ ਪੜ੍ਹਦੇ ਹੀ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਫਿਰ ਅਸੀਂ ਦਿਲੋਂ ਕਵਾਂਗੇ ਵੀ ਆਹ ਸੱਚਾ ਗਿਆਨ ਹੋਣ ਕਰਕੇ ਮੇਰੀ ਜ਼ਿੰਦਗੀ ਸੋਹਣੀ ਬਣ ਗਈ, ਮੇਰੀ ਜ਼ਿੰਦਗੀ 'ਚ ਆਨੰਦ ਆ ਗਿਆ। ਇਸ ਕਰਕੇ ਆਓ ਨਾਲ ਪੜ੍ਹ ਵੀ ਲਈਏ। ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ,
ਗੁਰ 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 ਤਾਂ ਪਾਇਆ ਸਹਿਜ ਸੇਤੀ,
ਮਨ ਵਜੀਆਂ ਵਧਾਈਆਂ
ਸਤਿਗੁਰੂ ਮੈਂ ਪਾਇਆ,
ਆਨੰਦ ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ,
ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ,
ਆਨੰਦ ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ,
ਆਨੰਦ ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ,
ਆਨੰਦ ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ।
ਸੱਚਾ ਗਿਆਨ ਹੋਣ ਕਰਕੇ ਫਿਰ ਜ਼ਿੰਦਗੀ ਵਿੱਚ ਆਨੰਦ ਆ ਜਾਂਦਾ। ਹੁਣ ਸਾਡੀ ਲਾਈਫ ਜਿਹੜੀ ਹੈ ਬੇਰਸੀ ਤੇ ਫਿੱਕੀ ਫਿੱਕੀ ਲੱਗਦੀ ਹੈ, ਜਦੋਂ ਗੁਰਬਾਣੀ ਦਾ ਗਿਆਨ ਲਿਆ ਫਿਰ ਜ਼ਿੰਦਗੀ ਵਿੱਚ ਆਨੰਦ ਆ ਜਾਣਾ, ਰਸ ਆ ਜਾਏਗਾ। ਸੋ ਬਾਣੀ ਦਾ ਗਿਆਨ ਲੈਣ ਕਰਕੇ ਹੀ ਜਜ਼ਬਾ ਆਉਂਦਾ। ਜਿਵੇਂ ਆਰਮੀ ਵਾਲੇ ਸਾਡੇ ਸਾਹਮਣੇ ਹੈ, ਵੀ ਜੇ ਆਰਮੀ ਵਾਲੇ ਬੰਦੇ ਦੇ ਦਿਮਾਗ ਨੂੰ ਇਦਾਂ ਦਾ ਬਣਾ ਦਿੰਦੇ ਹੈ ਵੀ ਦੇਸ਼ ਲਈ ਅੱਜ ਵੀ ਉਹ ਮਰ ਸਕਦਾ ਹੈ, ਫਿਰ ਇੱਧਰਲਾ ਗਿਆਨ ਕਿਉਂ ਨਹੀਂ ਬਣਾ ਸਕਦਾ? ਇੱਦਾਂ ਆਪਾਂ ਹੁਣ ਇੱਥੇ ਬਹਿ ਕੇ ਇਦਾਂ ਤੇ ਕਰੀ ਜਾਂਦੇ ਹਾਂ, ਯਾਰ ਭਾਈ ਜੈ ਸਿੰਘ ਨੇ ਕਿਵੇਂ ਕੁਰਬਾਨੀ ਕਰ ਲਈ, ਲੈ ਐਂ ਕਰ ਲਈ, ਸਿੱਧੀ ਜੀ ਗੱਲ ਇਦਾਂ ਹੀ ਹੋ ਜਾਂਦੀ ਹੈ। ਜਦੋਂ ਟ੍ਰੇਨਿੰਗ ਹੋਈ ਹੈ, ਸਮਝਿਆ, ਟਾਈਮ ਦਿੱਤਾ ਹੈ, ਸਾਡੇ ਸਾਹਮਣੇ ਫੌਜੀਆਂ ਦੀਆਂ ਲਾਸ਼ਾਂ ਨਹੀਂ ਆਉਂਦੀਆਂ ਰੋਜ਼? ਪੰਜਾਬ ਦੇ ਕਿੰਨੇ ਪਿੱਛੇ ਪਿੱਛੇ ਜੇ ਆਰਮੀ ਵਾਲੇ, ਤਿੰਨ ਚਾਰ ਆਰਮੀ ਵਾਲਿਆਂ ਦੀਆਂ ਲਾਸ਼ਾਂ ਆਈਆਂ ਨੇ, ਕੀ ਉਹ ਟ੍ਰੇਨਿੰਗ ਕਿਹੜੀ ਸੀ? ਜੇ ਆਰਮੀ ਵਾਲੇ ਟ੍ਰੇਨਿੰਗ ਕਰਾ ਕੇ ਉਹਨਾਂ ਦੇ ਬੰਦੇ ਆਪਣੇ ਭੈਣ ਭਰਾ ਦੇਸ਼ ਲਈ ਮਰ ਸਕਦੇ ਹੈ, ਜਦੋਂ ਗੁਰਬਾਣੀ ਦੀ ਟ੍ਰੇਨਿੰਗ ਕੋਈ ਬੰਦਾ ਲੈ ਲੈਂਦਾ ਹੈ, ਉਹ ਫਿਰ ਗੁਰੂ ਦੇ ਸਿਧਾਂਤਾਂ ਲਈ ਵੀ ਮਰ ਸਕਦਾ ਹੈ। ਆਖੋ ਸਤਨਾਮ। ਗੱਲ ਤੇ ਟ੍ਰੇਨਿੰਗ ਹੋਣ ਦੀ ਹੈ, ਉਹ ਸਾਡੇ ਵਰਗੇ ਮੱਥਾ ਟੇਕਣ ਵਾਲੇ ਨਹੀਂ ਨਾ ਹੋਣੇ ਭਾਈ ਜੈ ਸਿੰਘ ਹੋਣੀ, ਵੀ ਇਕੱਲਾ ਮੱਥਾ ਟੇਕਿਆ, ਪਰਕਰਮਾ ਕਰ ਲਈ, ਚਲੋ ਜੀ ਨਿਬੜ ਗਿਆ ਕੰਮ, ਚਲੋ ਚੱਲੀਏ ਘਰ। ਆਪਣੇ ਵਰਗੇ ਤੇ ਝੋਲੀ ਅੱਡ ਕੇ ਮੰਗਣ ਆਉਂਦੇ ਆ ਆਪਾਂ ਤੇ ਬਾਬਾ ਆਹ ਕਿਰਪਾ ਕਰਦੇ ਆ ਮਿਹਰ ਕਰਦੇ ਆ ਕਿਰਪਾ ਕਰਦੇ ਉਹ ਜਦੋਂ ਗੁਰਦੁਆਰਿਆਂ 'ਚ ਜਾਂਦੇ ਹੋਣਗੇ ਉਹਨਾਂ ਵੇਲਿਆਂ 'ਚ ਉਹ ਤੇ ਪੜ੍ਹਨ ਜਾਂਦੇ ਸੀ ਸਮਝਣ ਜਾਂਦੇ ਸੀ ਉਹ ਸਾਡੇ ਵਰਗੇ ਨਹੀਂ ਸੀ ਉਹ ਤੇ ਪੜ੍ਹਦੇ ਸੀ ਜਿਹੜਾ ਨਿਆਣਾ ਪੜ੍ਹੇਗਾ ਜਿੱਦਣ ਉਹਦੇ ਤੇ ਐਗਜ਼ਾਮ ਹੋਣਗੇ ਪਾਸ ਵੀ ਉਹੀ ਹੋਏਗਾ ਪਾਸ ਵੀ ਉਹੀ ਹੋਏਗਾ ਆਪਾਂ ਪੜ੍ਹਾਈ ਨਹੀਂ ਕੀਤੀ ਆਪਾਂ ਤੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁਣ ਜਦੋਂ ਆਹ ਪੜ੍ਹਨਾ ਇਦਾਂ ਇਦਾਂ ਪੜ੍ਹਨਾ ਜਦੋਂ ਜਿਵੇਂ ਆਪਾਂ ਸ਼ਬਦ ਪਹਿਲਾਂ ਪੜ੍ਹਿਆ ਹੈ ਵੀ ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਜਦੋਂ ਇਦਾਂ ਪੜ੍ਹਨਾ ਪ੍ਰਾਨੀ ਜਦੋਂ ਸਿੱਖ ਇਦਾਂ ਸੁਣਦਾ ਹੈ ਤੇ ਇਦਾਂ ਸਵੇਰੇ ਗਾਏਗਾ ਆਪਣੇ ਮਨ ਨੂੰ ਸੁਣਾ ਰਿਹਾ ਹੁੰਦਾ ਹੈ ਪੜ੍ਹ ਪੜ੍ਹ ਕੇ ਸਹਿਜ ਪਾਠ ਰੱਖਿਆ ਹੋਵੇ ਆਪਣੇ ਮਨ ਨੂੰ ਚਾਹੇ ਦੋ ਹੀ ਸ਼ਬਦ ਪੜ੍ਹੋ ਰੋਜ਼ ਦੋ ਹੀ ਸ਼ਬਦ ਪੜ੍ਹੋ ਐਂ ਜਦੋਂ ਪੜ੍ਹਨਾ ਹੈ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰੱਖੋ ਕੰਧ ਉਸਾਰੋ ਨੀਵਾਂ ਸਾਢੇ ਤੀਨ ਹੱਥ ਤੇਰੀ ਸੀਵਾਂ ਵੱਡੀਆਂ ਵੱਡੀਆਂ ਕੰਧਾਂ ਕੋਠੀਆਂ ਉਸਾਰਨਾ ਤੇਰੀ ਤੇਰੇ ਲਈ ਤੇ ਸਾਢੇ ਤਿੰਨ ਹੱਥ ਧਰਤੀ ਬਥੇਰੀ ਹੈ ਬੰਦਾ ਆਪਣੇ ਸਿਰ ਸਾਢੇ ਤਿੰਨ ਹੱਥ ਦਾ ਹੁੰਦਾ ਹੈ ਤੁਸੀਂ ਜਿਹੜੇ ਪੁਰਾਣੇ ਲੋਕ ਮਿੰਟੀਆਂ ਗਿਣਤੀਆਂ ਕਰਦੇ ਨੇ ਹੁਣ ਪੁਰਾਣਾ ਤੇ ਹਿਸਾਬ ਆਪਾਂ ਨੂੰ ਤੇ ਆਉਂਦਾ ਨਹੀਂ ਮੀਟਰਾਂ ਦੇ ਵਿੱਚ ਫੁੱਟ ਦੇ ਵਿੱਚ ਉਹ ਕਈ ਗਜਾਂ ਦੇ ਹਿਸਾਬ ਨਾਲ ਕਈ ਜਦੋਂ ਖੇਤਾਂ ਦੇ ਵਿੱਚ ਨਾਪਦੇ ਆ ਜਦੋਂ ਜ਼ਮੀਨ ਨਾਪਦੇ ਆ ਤੇ ਉਹ ਕਦਮਾਂ ਮਾਰਦੇ ਆ ਆਪਾਂ ਨੂੰ ਉਹਦਾ ਭੇਤ ਘੱਟ ਹੈ ਹੱਥ ਦਾ ਮਤਲਬ ਇਦਾਂ ਇੱਥੋਂ ਤੱਕ ਹੱਥ ਨਹੀਂ ਗਿਣਿਆ ਜਾਂਦਾ ਇੰਨਾ ਗਿਣਿਆ ਜਾਂਦਾ ਪੂਣੀ ਤੱਕ ਇਹਨੂੰ ਇੱਕ ਹੱਥ ਗਿਣਦੇ ਆ ਪੂਣੀ ਤੱਕ ਇੱਕ ਹੱਥ ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਹੁੰਦਾ ਆਪਣੇ ਸਰੀਰ ਦੀ ਜੇ ਮਿਣਤੀ ਕਰੋ ਤੇ ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸਾਢੇ ਤਿੰਨ ਹੱਥ ਦਾ ਇੱਥੇ ਗੁਰੂ ਜੀ ਕਹਿੰਦੇ ਐ ਸਾਢੇ ਤੀਨ ਹੱਥ ਤੇਰੀ ਸੀਮਾ ਕਹਿੰਦੇ ਕਮਰੇ ਭਾਵੇਂ 50 ਬਣਾ ਲੈ ਰਹਿਣ ਨੂੰ ਪਰ ਤੇਰੀ ਸੀਮਾ ਜਿਹੜੀ ਹੈ ਸਾਢੇ ਕੁ ਤਿੰਨ ਹੱਥ ਤੋਂ ਅਗਾਂਹ ਨਹੀਂ ਤੂੰ ਜਾ ਸਕਦਾ ਆਖੋ ਸਤਨਾਮ ਤੇਰਾ ਐਂਡ ਤੇ ਇੱਥੇ ਹੀ ਹੋ ਜਾਂਦਾ ਹੈ ਕਮਰੇ ਬੈੱਡਰੂਮ ਕਿੰਨੇ ਐ ਮੇਰੇ ਕਮਰੇ ਮੈਂ ਕੋਠੀ ਬਣਾਈ ਹੈ ਮੇਰੇ ਉੱਥੇ ਪੰਜ ਬੈੱਡਰੂਮ ਹੈ ਕਹਿੰਦੇ ਪੰਜ 'ਚ ਸੌਂ ਤੇ ਨਹੀਂ ਲੱਗਾ ਸੌਂਗਾ ਤੇ ਇੱਕ ਜੀ ਇੱਕ ਵਿੱਚ ਵੀ ਤੈਨੂੰ ਸਾਢੇ ਤਿੰਨ ਹੱਥ ਧਰਤੀ ਚਾਹੀਦੀ ਹੈ ਇਦੂ ਜ਼ਿਆਦਾ ਨਹੀਂ ਮੱਲ ਸਕਦਾ ਤੂੰ ਇਦੂ ਵੱਧ ਜਗ੍ਹਾ ਥੋੜ੍ਹਾ ਮੱਲ ਲਏਗਾ ਤੂੰ ਇਹ ਚੇਤਾ ਰੱਖਣਾ ਹੈ ਲੋੜ ਮੁਤਾਬਕ ਬੈੱਡਰੂਮ ਬਣਾਉਣੇ ਹੈ ਕੋਠੀ ਬਣਾਉਣੀ ਹੈ ਪਰ ਇੰਨਾ ਚੇਤਾ ਰੱਖਣਾ ਵੀ ਮਨਾ ਲੋੜ ਤੇ ਮੈਨੂੰ ਇੰਨੀ ਕੀ ਹੈ ਮੇਰੇ ਸਰੀਰ ਨੂੰ ਤੇ ਸਾਢੇ ਤਿੰਨ ਹੱਥ ਧਰਤੀ ਬਥੇਰੀ ਹੈ ਸਾਢੇ ਤੀਨ ਹੱਥ ਤੇਰੀ ਸੀਮਾ ਲੈ ਤੇਰੀ ਸੀਮਾ ਤੇ ਇੰਨੀ ਕੀ ਨਿਬੜ ਗਈ ਬੰਕੇ ਬਾਲ ਪਾਕ ਸਿਰ ਡੇਰੀ ਸੋਹਣੇ ਵਾਲ ਪੱਗ ਬੰਨ ਲਈ ਟੇਢੀ ਜੀ ਇਹ ਤਨ ਹੋਏ ਗੋ ਭਸਮ ਕੀ ਤੇਰੀ ਕਹਿੰਦੇ ਰਾਖ ਬਣ ਜਾਣਾ ਉੱਚੇ ਮੰਦਰ ਬੋਲ ਕੇ ਪੜੋ ਉੱਚੇ ਮੰਦਰ
ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੋ ਬਾਜੀ ਹਰੀ
ਬਸ ਜੇ ਜ਼ਿੰਦਗੀ 'ਚ ਆਹ ਕੁਝ ਨਾ ਖੱਟ ਸਕੇ ਸਮਝ ਸਕੇ ਤੇ ਜ਼ਿੰਦਗੀ ਦੀ ਬਾਜੀ ਤੇ ਹਾਰ ਗਏ ਕਾਹਦਾ ਮਾਣ ਕਰਦਾ ਰਿਹਾ ਘਰ ਵਾਲੀ ਬੜੀ ਸੋਹਣੀ ਹੈ ਪਰਿਵਾਰ ਬੜਾ ਵਧੀਆ ਹੈ ਮੰਦਰਾਂ ਦਾ ਮਾਣ ਕਰਦਾ ਰਹਿ ਗਿਆ ਸਭ ਰਹਿ ਗਿਆ ਇੱਥੇ ਜ਼ਿੰਦਗੀ ਦੀ ਬਾਜੀ ਤੇ ਹਾਰ ਗਿਆ ਨਾ ਰਾਮ ਨਾਮ ਬਿਨ ਬਾਜੀ ਹਾਰੀ ਕਹਿੰਦੇ ਮੈਂ ਤੇ ਇੱਕ ਗਰੀਬ ਜਿਹਾ ਬੰਦਾ ਭਗਤ ਜੀ ਕਹਿੰਦੇ ਪੜੋ
ਮੇਰੀ ਜਾਤ ਕਮੀਨੀ ਪਾਪ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਚਮਾਰਾ
ਕਹਿੰਦੇ ਮੈਨੂੰ ਇੱਕ ਚੇਤਾ ਰੱਖਿਓ ਵੀ ਕੋਈ ਕਮੀਨ ਜਾਤ ਨਹੀਂ ਅਸਲ ਵਿੱਚ ਕਮੀਨੇ ਤੇ ਉਹ ਬੰਦੇ ਸੀ ਜਿਨ੍ਹਾਂ ਨੇ ਜਾਤਾਂ ਪਾਤਾਂ ਬਣਾਈਆਂ ਨੇ ਸਮਝ ਆਈ ਕਮੀਨੇ ਤੇ ਉਹ ਬੰਦੇ ਸੀ ਜਿਨ੍ਹਾਂ ਨੇ ਇੱਥੇ ਇਦਾਂ ਦੀਆਂ ਜਾਤਾਂ ਪਾਤਾਂ ਬਣਾਈਆਂ ਨੇ ਮੰਨੂਵਾਦੀ ਸੋਚ ਹੈ ਜਿਹੜੀ ਮੰਨੂਵਾਦੀ ਮੰਨੂ ਨੇ ਕਿਹਾ ਖੱਤਰੀ ਬ੍ਰਾਹਮਣ ਸੂਦ ਵੈਸ ਪਰ ਇੱਥੇ ਕੋਈ ਹੋਵੇ ਉਪਦੇਸ਼ ਚੌ ਵਰਨਾ ਕੋ ਸਾਂਝਾ ਕੋਈ ਕਮੀਨ ਜਾਤ ਨਹੀਂ ਹੁੰਦੀ ਕਮੀਨ ਜਾਤ ਪਰ ਭਗਤ ਜੀ ਰਵਿਦਾਸ ਜੀ ਨਿਮਰਤਾ ਦੇ ਵਿੱਚ ਕਹਿੰਦੇ ਆ ਮੇਰਿਆ ਮਾਲਕਾ ਮੈਨੂੰ ਤੇ ਲੋਕੀ ਮੇਰੀ ਜਾਤ ਵੀ ਛੋਟੀ ਕਹਿੰਦੇ ਆ ਕਮੀਨਾ ਕਮੀਨ ਜਾਤ ਛੋਟਾ ਕਹਿੰਦੇ ਆ ਮੈਨੂੰ ਮੇਰੀ ਜਾਤ ਕਮੀਨੀ ਪਾਤ ਪਾਂਤ ਕਮੀਨੀ ਮੈਨੂੰ ਪੰਗਤ ਵੀ ਮੇਰੀ ਵੱਖਰੀ ਲਾਉਂਦੇ ਆ ਮੇਰੀ ਪੰਗਤ ਵੀ ਵੱਖਰੀ ਲਾਉਂਦੇ ਆ ਵੀ ਇੱਧਰ ਬਹਿ ਕੇ ਰੋਟੀਆਂ ਤੁਸੀਂ ਖਾਓ ਦੂਜੇ ਇੱਧਰ ਬਹਿਣਗੇ ਦੂਜੇ ਇੱਧਰ ਨੂੰ ਬੈਠੋ ਪਰ ਆਪਣੇ ਆਪਾਂ ਜਦੋਂ ਅੰਮ੍ਰਿਤ ਛਕਿਆ ਬਲਿਹਾਰੇ ਜਾਈਏ ਸਾਡੇ ਸਿਧਾਂਤਾਂ ਤੋਂ ਇੱਥੇ ਇੱਕ ਬਾਟੇ 'ਚ ਛਕਾਇਆ ਜਾਂਦਾ ਹੈ ਬਾਟੇ ਵੱਖਰੇ ਵੱਖਰੇ ਨਹੀਂ ਪਰ ਦੁੱਖ ਦੀ ਗੱਲ ਇਹ ਹੈ ਸੁਣਿਓ ਧਿਆਨ ਨਾਲ ਦੁੱਖ ਦੀ ਗੱਲ ਇਹ ਹੈ ਕਿ ਇੱਥੇ ਗੁਰੂ ਸਾਹਿਬ ਨੇ ਤੇ ਬਾਟਾ ਇੱਕ ਕਰਤਾ ਹੰਕਾਰੀ ਸਿੱਖ ਇਦਾਂ ਦੇ ਅਜੇ ਵੀ ਹੈ ਜਿਨ੍ਹਾਂ ਦੇ ਘਰ 'ਚ ਬਾਟੀਆਂ ਇੱਕ ਨਹੀਂ ਹੋਈਆਂ ਆਖੋ ਸਤਨਾਮ ਬਾਟੀਆਂ ਇੱਕ ਨਹੀਂ ਕਰ ਸਕੇ ਅਸੀਂ ਸਾਡੇ ਗਲਾਸ ਨਹੀਂ ਹੋਏ ਇੱਕ ਗੁਰੂ ਬਾਟਾ ਬਾਟੇ ਇੱਕ 'ਚ ਪਿਆਉਂਦਾ ਹੈ ਸਾਡੇ 'ਚ ਅਜੇ ਫਰਕ ਨੇ ਸਾਡੇ 'ਚ ਅਜੇ ਤੇਰਵੇਂ ਹੈ ਸਾਡੇ 'ਚ ਜਾਤਾਂ ਪਾਤਾਂ ਤੁਰੀਆਂ ਫਿਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਾਤ ਕਾ ਗਰਭ ਨਾ ਕਰ ਮੂਰਖ ਗਾ ਵਾਰਾ ਇਸ ਗਰਭ ਤੇ ਚੱਲ ਹੈ ਬਹੁਤ ਬੇਕਾਰਾ ਬੰਦਾ ਜਾਤ ਪਾਤ ਸਭ ਅੱਜ ਕੱਲ੍ਹ ਮੰਨਦੇ ਨੇ ਜਾਤਾਂ ਦੇ ਆਧਾਰ ਤੇ ਖੜੇ ਆ ਸੁਣੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣੈ ਨੋ ਸਰੀਰ ਲਾਏ ਸੁਣੋ ਸਤ ਕੰਨਾਂ ਨਾਲ ਬਾਣੀ ਸੁਣਿਆ ਕਰੋ ਆਪਾਂ ਸੁਣਦੇ ਹਾਂ ਮਾੜੇ ਗੀਤ ਜੋ ਗੁਰੂ ਸਾਹਿਬ ਕਹਿੰਦੇ ਨੇ ਇਹ ਕਰਦੇ ਨਹੀਂ ਗੁਰੂ ਸਾਹਿਬ ਕਹਿੰਦੇ ਆ ਵੀ ਮਾੜੇ ਨਾਚ ਨਹੀਂ ਵੇਖਣੇ ਗਲਤ ਨਹੀਂ ਵੇਖਣਾ ਮਾੜਾ ਨਹੀਂ ਬੋਲਣਾ ਤੇ ਜੇ ਅੱਜ ਤੁਸੀਂ ਸਾਰੇ ਆਪਣੇ ਸਿੱਖਾਂ ਵੱਲ ਵੇਖੀਏ ਇੱਥੋਂ ਪਤਾ ਲੱਗਦਾ ਹੈ ਵੀ ਸਿੱਖ ਕੌਮ ਮੱਥੇ ਤੇ ਟੇਕਦੀ ਹੈ ਪਰ ਗੁਰੂ ਤੋਂ ਬਾਗੀ ਹੋ ਚੁੱਕੀ ਹੈ ਆਖੋ ਸਤਨਾਮ ਗੁਰੂ ਤੋਂ ਕੌਮ ਸਾਡੀ ਬਾਗੀ ਹੋ ਚੁੱਕੀ ਹੈ ਮੱਥਾ ਟੇਕਣ ਨੂੰ ਗੁਰੂ ਮੰਨਣਾ ਥੋੜੋ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮੰਨਣਾ ਹੈ ਭਾਈ ਤੇ ਲੱਗਦਾ ਤੇ ਆ ਵੀ ਬਾਗੀ ਹੋਏ ਪਏ ਆ ਪਿਓ ਨੂੰ ਜੇ ਬੰਦਾ ਪਿਓ ਦੀ ਗੱਲ ਹੀ ਨਾ ਮੰਨੇ ਆਪਾਂ ਕਹਿੰਦੇ ਹੀ ਆ ਵੀ ਨਿਆਣਾ ਬਾਗੀ ਹੈ ਰਹਿੰਦਾ ਤੇ ਘਰ 'ਚ ਹੀ ਹੈ ਰੋਟੀ ਤੇ ਘਰ 'ਚ ਹੀ ਖਾਂਦਾ ਹੈ ਪਰ ਜਿਹੜਾ ਪਿਓ ਦੇ ਆਖੇ ਨਾ ਲੱਗੇ ਆਪਾਂ ਕਹਿੰਦੇ ਇਹਨਾਂ ਦਾ ਪੁੱਤ ਧੀ ਇਹਨਾਂ ਤੋਂ ਬੋਲਦੇ ਹੋ ਇਹ ਪੁੱਤ ਧੀ ਇਹਨਾਂ ਤੋਂ ਬਾਗੀ ਹੋ ਗਿਆ ਤੇ ਅੱਜ ਕੱਲ੍ਹ ਸਿੱਖਾਂ ਨੂੰ ਵੇਖ ਕੇ ਇਦਾਂ ਹੀ ਲੱਗਦਾ ਵੀ ਮੱਥੇ ਤੇ ਟੇਕਦੇ ਹੀ ਹੈ ਪਰ ਫਿਰਦੇ ਗੁਰੂ ਤੋਂ ਬਾਗੀ ਹੋਈ ਹੈ ਇਹ ਬਾਗੀ ਹੋ ਚੁੱਕੀ ਹੈ ਸਿੱਖ ਕੌਮ ਅੱਜ ਜਿਹੜੀ ਵੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਉਹ ਅਸੀਂ ਮੰਨਦੇ ਕੋਈ ਵੀ ਤੇ ਫਿਰ ਬਾਗੀ ਹੋਈ ਆ ਆਪਣੇ ਗੁਰੂ ਸਾਹਿਬ ਤੋਂ ਹੀ ਬਾਗੀ ਹੋਏ ਫਿਰਦੇ ਆ ਇੱਥੇ ਬਾਟਾ ਤੇ ਇੱਕ ਹੈ ਪਰ ਬਾਟੀਆਂ ਘਰਾਂ 'ਚ ਇੱਕ ਨਹੀਂ ਜਾਤਾਂ ਪਾਤਾਂ ਗੁਰਦੁਆਰੇ ਵਿੱਚ ਕੋਈ ਜਾਤ ਪਾਤ ਪੁੱਛਦਾ ਬੋਲੋ ਦੱਸੋ ਜੀ ਪੁੱਛਦਾ ਤੇ ਸਿੱਖਾਂ ਦੇ ਘਰਾਂ 'ਚ ਤੇ ਪੁੱਛਦੇ ਆਪਣੇ ਘਰਾਂ 'ਚ ਤੇ ਜੇ ਜਾਤ ਪਾਤ ਖਤਮ ਨਹੀਂ ਹੋਈ ਸਿਸਟਮ ਹੀ ਇੱਥੇ ਇਦਾਂ ਦਾ ਬਣਾਇਆ ਹੋਇਆ ਪਰ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨ ਭਰਾ ਭਰਾ ਬਣ ਜਾਈਏ ਗੁਰੂ ਸਾਹਿਬ ਦੀ ਮਿਹਰ ਨਾਲ ਜਦੋਂ ਅੰਮ੍ਰਿਤ ਛਕ ਲੈਂਦੇ ਹਾਂ ਫਿਰ ਭੈਣ ਭਰਾ ਬਣ ਜਾਂਦੇ ਹਾਂ ਕੋਈ ਵੱਡਾ ਨਾ ਰਵੇ ਤੇ ਕੋਈ ਆਪਣੇ ਆਪ ਨੂੰ ਛੋਟਾ ਨਾ ਸਮਝੇ ਸਿੰਘ ਖਾਲਸੇ ਬਣੀਏ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ ਭੈਣ ਭਰਾ ਬਣ ਜਾਈਏ ਫਿਰ ਹੁਣ ਵੇਖਿਓ ਸੁਣਿਓ ਧਿਆਨ ਨਾਲ ਇੱਧਰ ਉਹ ਕਮੀਨੇ ਤੇ ਉਹ ਬੰਦੇ ਹੈ ਕਮੀਨਗੀ ਤੇ ਉਹਨਾਂ ਦੀ ਕੀਤੀ ਹੋਈ ਹੈ ਇਹ ਨੀਚਤਾ ਉਹਨਾਂ ਦੀ ਹੈ ਜਿਹੜੇ ਬੰਦਿਆਂ ਨੇ ਜਾਤਾਂ ਪਾਤਾਂ 'ਚ ਵੰਡਿਆ ਲੋਕਾਂ ਨੂੰ ਰਾਤ ਵੀ ਆਪਾਂ ਗੱਲ ਕੀਤੀ ਸੀ ਇੰਨੀ ਕਮੀਨਗੀ ਇੱਥੇ ਇਦਾਂ ਵੀ ਕਿਹਾ ਜਾਂਦਾ ਸੀ ਵੀ ਜੇ ਕੋਈ ਗਿਆਨ ਦੀ ਗੱਲ ਕਰਦਾ ਹੈ ਉਹਦੀ ਜ਼ਬਾਨ ਕੱਟ ਦਿਓ ਤੇ ਜੇ ਸ਼ੂਦਰ ਛੋਟੀ ਜਾਤ ਵਾਲਾ ਗਿਆਨ ਦੀ ਗੱਲ ਕਰੇ ਉਹਦੀ ਜ਼ਬਾਨ ਕੱਟੋ ਤੇ ਜੇ ਗਿਆਨ ਦੀ ਗੱਲ ਛੋਟੀ ਜਾਤ ਵਾਲਾ ਸੁਣੇ ਉਹਦੇ ਕੰਨ ਵਿੱਚ ਸਿੱਕਾ ਢਾਲ ਦਿਓ ਉਹਦੇ ਕੰਨ 'ਚ ਸਿੱਕਾ ਢਾਲ ਦਿਓ ਤੂੰ ਸੁਣ ਨਹੀਂ ਸਕਦਾ ਤੂੰ ਸੱਚ ਦੀ ਗੱਲ ਕਰ ਨਹੀਂ ਸਕਦਾ ਗਿਆਨ ਦੀ ਗੱਲ ਕਿਵੇਂ ਕਰ ਲੇਗਾ ਸ਼ੂਦਰ ਛੋਟੀ ਜਾਤ ਵਾਲੇ ਦਾ ਕੰਮ ਇਹ ਹੈ ਵੀ ਸਾਡੀ ਗੰਦਗੀ ਸਾਫ਼ ਕਰੋ ਸਾਡੇ ਘਰ ਸਾਫ਼ ਕਰੋ ਸਾਡੇ ਜੁੱਤੀਆਂ 'ਚ ਬੈਠੋ ਤੁਸੀਂ ਗਿਆਨ ਦੀਆਂ ਗੱਲਾਂ ਕਰ ਨਹੀਂ ਸਕਦੇ ਸੁਣ ਨਹੀਂ ਸਕਦੇ ਬਲਿਹਾਰੇ ਜਾਈਏ ਇੱਥੇ ਸਭ ਗਿਆਨ ਸੁਣਨ ਵਾਲੇ ਤੇ ਸੁਣਾਉਣ ਵਾਲੇ ਸਾਡੇ ਸਤਿਗੁਰ ਨੇ ਬਣਾਇਆ ਆਖੋ ਸਤਨਾਮ ਬਰਾਬਰ ਕਰਤਾ ਸਾਰਾ ਕੁਛ ਉੱਚਾ ਕਰਤਾ ਕਿੱਡੀ ਵੱਡੀ ਮਿਹਰ ਕੀਤੀ ਸਤਿਗੁਰ ਜੀ ਨੇ ਸਭ ਜਾਤਾਂ ਪਾਤਾਂ ਖਤਮ ਕੀਤੀਆਂ ਸੋ ਇਹ ਕੋਸ਼ਿਸ਼ ਕਰੀਏ ਵੀ ਆਪਾਂ ਇਸ ਗੱਲ ਨੂੰ ਸਮਝੀਏ ਭਗਤ ਰਵਿਦਾਸ ਜੀ ਕਹਿੰਦੇ ਮੇਰੀ ਤੇ ਪਾਂਤ ਵੀ ਵੱਖਰੀ ਲਾਈ ਫਿਰਦੇ ਐ ਮੇਰੀ ਤੇ ਜਾਤ ਵੀ ਵੱਖਰੀ ਦੱਸਦੇ ਐ ਮੇਰਿਆ ਮਾਲਕਾ ਮੈਨੂੰ ਇਹ ਜਿਹੜੀ ਮੰਨੂਵਾਦੀ ਸੋਚ ਹੈ ਇਹ ਤੇ ਮੈਨੂੰ ਛੋਟੀ ਜਾਤ ਦਾ ਕਹਿੰਦੇ ਐ ਪਰ ਮੈਂ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਪਤਾ ਵੀ ਤੂੰ ਜਾਤਾਂ ਨਹੀਂ ਪੁੱਛਦਾ ਆਖੋ ਸਤਨਾਮ ਹੋ ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਮੈਂ ਤੇ ਤੇਰੀ ਸ਼ਰਨ ਵਿੱਚ ਆਇਆ ਗਰੀਬ ਜਿਹਾ ਮੈਂ ਤੇ ਮੋਚੀ ਆ ਮੈਂ ਤੇ ਗਰੀਬ ਜਿਹਾ ਬੰਦਾ ਚੰਮ ਦਾ ਕੰਮ ਕਰਨ ਵਾਲਾ ਆ ਮੈਂ ਤੇ ਗਰੀਬ ਦੇਖੋ ਕਿੱਡੀ ਨਿਮਰਤਾ ਦੇ ਵਿੱਚ ਆ ਕੇ ਕਹਿ ਰਹੇ ਸੋ ਇਸ ਕਰਕੇ ਇਸ ਗੱਲ ਨੂੰ ਕਿਰਪਾ ਕਰਕੇ ਸਮਝੀਏ ਵੀ ਜਦੋਂ ਇਦਾਂ ਦੇ ਸ਼ਬਦਾਂ ਦੀ ਵਿਚਾਰ ਭਾਈ ਜੈ ਸਿੰਘ ਵਰਗਿਆਂ ਦੇ ਪਰਿਵਾਰ 'ਚ ਹੁੰਦੀ ਹੈ ਫਿਰ ਜਜ਼ਬਾ ਆਉਂਦਾ ਆਰਮੀ ਵਾਲੇ ਤਿਆਰ ਕਰ ਦਿੰਦੇ ਆ ਇਦਾਂ ਗਿਆਨ ਸੁਣ ਸੁਣ ਕੇ ਬੰਦਾ ਤਿਆਰ ਹੁੰਦਾ ਹੈ ਸਮਝ ਆ ਜਾਂਦੀ ਜਦੋਂ ਅਕਲ ਆ ਜਾਂਦੀ ਵੀ ਇੱਥੇ ਹੈ ਕੀ ਹੈ ਤੇਰਾ ਹੋਰ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਆਪਾਂ ਪੜ੍ਹਦੇ ਹਾਂ ਲਾਜ ਨਾ ਮਰੋ ਕਹੋ ਘਰ ਮੇਰਾ ਇਹ ਸ਼ਬਦ ਪੜੋ ਅੰਤ ਕੀ ਵਾਰ ਨਹੀਂ ਕਸ਼ ਤੇਰਾ ਇੱਥੋਂ ਤੱਕ ਵੀ ਕਿਹਾ ਕਹਿੰਦੇ ਕਹਿੰਦਾ ਉੱਚੇ ਮੰਦਰ ਸੁੰਦਰ ਨਾਰੀ ਕਹਿੰਦੇ ਮਰਦਾ ਨਹੀਂ ਤੂੰ ਸ਼ਰਮ ਨਾਲ ਜਦੋਂ ਕਹਿੰਦਾ ਮੇਰਾ ਘਰ ਜਦੋਂ ਕਈ ਵਾਰੀ ਕਹਿੰਦੇ ਏਦਾਂ ਕਹਿੰਦਾ ਹੈ ਵੀ ਮੇਰਾ ਘਰ ਏਦਾਂ ਆਕੜ ਕੇ ਬੋਲਦਾ ਹੈ ਅੰਦਰੋਂ ਕਹਿੰਦਾ ਵੀ ਮੇਰੀ ਪ੍ਰਾਪਰਟੀ ਹੈ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਤੂੰ ਵੀ ਇੱਥੇ ਇਹਨਾਂ ਘਰਾਂ ਵਿੱਚ ਪਤਾ ਨਹੀਂ ਕਿੰਨੇ ਕੁ ਰਹਿ ਰਹੇ ਚਲੇ ਗਏ ਤੇਰੇ ਵਰਗੇ ਕਿੰਨੇ ਆਏ ਤੇ ਕਿੰਨੇ ਗਏ ਇਹ ਜ਼ਮੀਨਾਂ ਮਾਲਕ ਬਦਲਦੀਆਂ ਨੇ ਤੂੰ ਇਹਦਾ ਮਾਲਕ ਕਿੱਥੋਂ ਬਣ ਗਿਆ ਆਖੋ ਸਤਨਾਮ ਇੱਥੇ ਪਤਾ ਨਹੀਂ ਕਿੰਨਿਆਂ ਕਿਤੇ ਨਾਂ ਤੇ ਰਜਿਸਟਰੀਆਂ ਬੋਲਦੀਆਂ ਰਹੀਆਂ ਨੇ ਰਿਕਾਰਡ ਵੇਖ ਲਓ ਜਾਇਦਾਦ 50 ਸਾਲ ਤੇਰੇ ਨਾਂ ਰਹਿ ਜੂ ਫਿਰ ਪੁੱਤ ਪੁੱਤਰਾਂ ਦੇ ਨਾਂ ਬੋਲਣ ਲੱਗ ਜਾਣੀ ਹੈ ਇਹਨੂੰ ਇਸੇ ਪੰਕਤੀ ਦਾ ਅਰਥ ਇਦਾਂ ਹੈ ਖਸਮ ਮਰੈ ਤਾਂ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ ਇਹਦਾ ਜੇ ਸਿੱਧਾ ਅਰਥ ਕਰੀਏ ਫਿਰ ਤੇ ਇਦਾਂ ਬਣਦਾ ਹੈ ਵੀ ਖਸਮ ਮਰ ਗਿਆ ਤੇ ਘਰ ਵਾਲੀ ਨਾਰ ਕਹਿੰਦੇ ਰੋਂਦੀ ਨਹੀਂ ਕਿਉਂ ਨਹੀਂ ਰੋਂਦੀ ਉਹ ਕਹਿੰਦੀ ਹੋਰ ਹੈਗਾ ਵੇਖੋ ਕੈਸੀ ਗੱਲ ਹੈ ਹੱਸਣ ਵਾਲੀ ਗੱਲ ਨਹੀਂ ਵੀ ਗੱਲ ਕਿੱਦਾਂ ਦੀ ਕਹੀ ਹੈ ਪਰ ਇਹਦਾ ਅਰਥ ਗਹਿਰਾ ਹੈ ਅਰਥ ਇਹਦਾ ਇਹ ਹੈ ਕਹਿੰਦੇ ਚੌੜਾ ਹੋਇਆ ਖਸਮ ਬਣਿਆ ਫਿਰਦਾ ਨਾ ਵੀ ਮੈਂ ਇੰਨੀ ਪ੍ਰਾਪਰਟੀ ਦਾ ਮਾਲਕ ਮੇਰੇ ਇੰਨੇ ਪਲਾਟ ਮੇਰੀ ਇੰਨੀ ਜ਼ਮੀਨ ਕਹਿੰਦੇ ਧੱਕੇ ਨਾਲ ਹੀ ਖਸਮ ਬਣਿਆ ਫਿਰਦਾ ਖਸਮਾ ਜਿੱਦਣ ਤੂੰ ਮਰਿਆ ਇਹ ਨਾਰ ਜਿਹੜੀ ਪ੍ਰਾਪਰਟੀ ਹੈ ਇਹਨੇ ਰੋਣਾ ਥੋੜਾ ਹੈ ਕਦੇ ਤੁਸੀਂ ਕੋਠੀ ਰੋਂਦੀ ਵੇਖੀ ਹੈ ਵੀ ਮੇਰਾ ਮਾਲਕ ਕਿੱਧਰ ਗਿਆ ਕਦੇ ਜ਼ਮੀਨ ਰੋਂਦੀ ਵੇਖੀ ਹੈ ਕਦੇ ਬੈਂਕ ਦੀ ਕਾਪੀ ਰੋਂਦੀ ਵੇਖੀ ਹੈ ਉਹ ਕਹਿੰਦੇ ਮਰ ਮਗਰੋਂ ਲਓ ਦੂਜਾ ਤਿਆਰ ਬੈਠਾ ਆ ਆਖੋ ਸਤਨਾਮ ਤੇਰੇ ਜਾਨ ਨਾਲ ਕੀ ਹੋ ਜੂ ਜੇ ਤੂੰ ਮਰੇਗਾ ਤੇਰੇ ਪੁੱਤ ਨੂੰ ਮਿਲ ਜਾਣਾ ਪੁੱਤ ਮਰ ਗਿਆ ਕਾ ਪੋਤੇ ਨੂੰ ਮਿਲ ਜੂ ਕੋਈ ਹੋਰ ਸਾਂਭ ਲੇਗਾ ਆ ਕੇ ਭਾਈ ਵੀ ਖਸਮ ਮਰੈ ਤੂੰ ਖਸਮ ਆਪ ਹੀ ਬਣਿਆ ਫਿਰਦਾ ਇਹ ਜ਼ਮੀਨਾਂ ਸਾਨੂੰ ਖਸਮ ਨਹੀਂ ਮੰਨਦੀਆਂ ਇਹ ਕਹਿੰਦੀਆਂ ਤੂੰ ਤੇਰੇ ਵਰਗੇ ਬਥੇਰੇ ਆਏ ਆ ਚੱਲ 50 ਸਾਲ ਤੋਂ ਬਾਅਦ ਮੈਂ ਤੇ ਇੱਥੇ ਹੀ ਰਹਿਣਾ ਤੂੰ ਇੱਥੇ ਨਹੀਂ ਹੋਣਾ ਚੱਲ ਤੇਰੇ ਵਰਗੇ ਬਥੇਰੇ ਵੇਖੇ ਐ ਮੈਂ ਇੱਥੇ ਹੀ ਪਈ ਰਹੂੰ ਮੈਂ ਇੱਥੇ ਹੋਣਾ ਤੂੰ ਨਹੀਂ ਹੋਣਾ ਫਿਰ ਕਿਸੇ ਕੋਈ ਹੋਰ ਮੇਰੇ ਤੇ ਕਬਜ਼ਾ ਕਰਕੇ ਬੈਠਾ ਹੋਊ ਵੀ ਹੁਣ ਮੈਂ ਆ 20-50 ਸਾਲ ਹੋ ਰਹਿੰਦਾ ਫਿਰ ਕੋਈ ਹੋਰ ਆ ਜੂ ਉਹ ਕਹੂ ਮੈਂ ਆ ਕਹਿੰਦੇ ਤੇਰੇ ਵਰਗੇ ਖਸਮ ਜਿਹੜੇ ਧੱਕੇ ਨਾਲ ਹੀ ਬਣੇ ਫਿਰਦੇ ਨੇ ਬਥੇਰੇ ਆਏ ਆ ਤੂੰ ਚੱਲਦਾ ਲੱਗ ਮੈਂ ਨਹੀਂ ਰੋਂਦੀ ਤੇਰੇ ਵਰਗੇ ਬਥੇਰੇ ਆਏ ਤੇ ਬਥੇਰੇ ਗਏ ਤੇ ਇੱਥੇ ਫਿਰ ਵੇਖੋ ਕੈਸਾ ਗਹਿਰਾ ਸਾਨੂੰ ਚੋਟ ਕਰਦੇ ਆ ਆਪਣੇ ਗੁਰੂ ਜੀ ਚੋਟ ਕਰਕੇ ਕਹਿੰਦੇ ਐ ਕਿ ਮਰਦਾ ਨਹੀਂ ਤੂੰ ਸ਼ਰਮ ਨਾਲ ਜਦੋਂ ਐ ਕਹਿੰਦਾ ਵੀ ਮੇਰੀ ਪ੍ਰਾਪਰਟੀ ਲਾਜ ਨਾ ਮਰੋ ਕਹੋ ਘਰ ਮੇਰਾ ਕਿ ਜਦੋਂ ਕਹਿੰਦਾ ਮੇਰਾ ਘਰ ਹੈ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਤੂੰ ਵੇਖੋ ਕਹਿਣਾ ਤੇ ਗੱਲ ਇੱਕ ਤੇ ਹੁੰਦੀ ਹੈ ਕਹਿਣ 'ਚ ਇੱਕ ਗਹਿਰੇ ਤਲ ਤੇ ਆਪਣੇ ਆਪ ਨੂੰ ਐ ਮੰਨੀ ਜਾਣਾ ਵੀ ਮੇਰਾ ਬਹੁਤ ਕੁਝ ਬਣ ਗਿਆ ਮੇਰੀ ਇੰਨੀ ਪ੍ਰਾਪਰਟੀ ਬਣ ਗਈ ਮੇਰਾ ਇੰਨਾ ਬੈਂਕ ਬੈਲੈਂਸ ਬਣ ਗਿਆ ਮੇਰੇ ਇੰਨੇ ਪਲਾਟ ਬਣ ਗਏ ਇੱਕ ਗਹਿਰੇ ਤਲ ਦੇ ਉੱਤੋਂ ਜਦੋਂ ਤੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਤੇ ਚਲੋ ਆਪਾਂ ਬਾਹਰ ਲੰਘਦੇ ਹੋਈ ਗਲੀ 'ਚ ਤੇ ਅਗਲਾ ਪੁੱਛਦਾ ਘਰ ਤੇਰਾ ਕਿਹੜਾ ਆਪਾਂ ਕਹਿੰਦੇ ਆਹ ਮੇਰਾ ਘਰ ਹੈ ਆਹ ਘਰ ਆਪਣਾ ਹੀ ਹੈ ਆਹ ਮੇਰਾ ਹੈ ਪਰ ਇੱਕ ਬੰਦੇ ਦੇ ਅੰਦਰ ਤੱਕ ਇਹ ਗੱਲ ਧਸੀ ਹੋਈ ਹੁੰਦੀ ਹੈ ਵੀ ਮੇਰਾ ਹੀ ਹੈ ਸਾਰਾ ਕੁਛ ਮੇਰਾ ਹੀ ਹੈ ਇਹਨੂੰ ਇੱਥੇ ਚੋਟ ਕਰਕੇ ਉਹ ਸਾਡਾ ਕਨੈਕਸ਼ਨ ਕੱਟਣਾ ਚਾਹੁੰਦੇ ਆ ਉਹ ਕਨੈਕਸ਼ਨ ਕੱਟਦੇ ਆ ਸਾਡਾ ਜਿਹੜਾ ਸਾਡੀ ਸੁਰਤ ਦੀ ਅਟੈਚਮੈਂਟ ਹੈ ਜਿਹੜੀ ਅਟੈਚਮੈਂਟ ਸੁਰਤ ਦੀ ਇਹਨਾਂ ਚੀਜ਼ਾਂ ਨਾਲ ਹੋ ਜਾਂਦੀ ਹੈ ਪ੍ਰਾਪਰਟੀਆਂ ਨਾਲ ਘਰ ਨਾਲ ਪਰਿਵਾਰ ਨਾਲ ਬੱਚਿਆਂ ਨਾਲ ਉਹ ਅਟੈਚਮੈਂਟ ਨੂੰ ਕੱਟਣਾ ਚਾਹੁੰਦੇ ਆ ਇੱਥੇ ਗਹਿਰੇ ਤਲ ਤੇ ਉਹ ਕੱਟਦੇ ਐ ਐਦਾਂ ਦੇ ਜਦੋਂ ਬਾਣੀ ਦੇ ਤੁਸੀਂ ਆਪਾਂ ਸ਼ਬਦ ਪੜਾਂਗੇ ਨਾ ਗੁਰਮੁਖੋ ਘਰਾਂ 'ਚ ਬਹਿ ਕੇ ਸਹਿਜ ਪਾਠ ਤਾਂ ਹੀ ਤੇ ਰੌਲਾ ਪਾਉਂਦਾ ਵੀ ਸਹਿਜ ਪਾਠ ਘਰਾਂ 'ਚ ਕਰਿਆ ਕਰੋ ਬਾਣੀ ਨੂੰ ਐਦਾਂ ਗਾ ਗਾ ਕੇ ਆਪਣੇ ਆਪ ਨੂੰ ਸੁਣਾਇਆ ਕਰੋ ਐਦਾਂ ਦੀਆਂ ਪੰਕਤੀਆਂ ਜਦੋਂ ਆਉਣਗੀਆਂ ਫਿਰ ਉਹ ਜਿਹੜੀਆਂ ਕੁੰਡੀਆਂ ਖੁੱਲਣਗੀਆਂ ਉਹ ਜਿਹੜੀ ਅਟੈਚਮੈਂਟ ਬਣੀ ਹੋਈ ਹੈ ਫਿਰ ਟੁੱਟੇਗੀ ਫਿਰ ਜਿਹੜੀ ਗਹਿਰੇ ਤਲ ਤੋਂ ਮੋਹ ਦੀ ਪਕੜ ਹੈ ਉਹ ਖਤਮ ਹੁੰਦੀ ਹੈ ਰਹਿਣਾ ਤੇ ਘਰ 'ਚ ਹੈ ਪਰ ਮੋਹ ਨਹੀਂ ਪੈਣਾ ਫਿਰ ਬੱਚਿਆਂ 'ਚ ਰਵਾਂਗੇ ਪਰ ਮੋਹ ਤੋਂ ਬਚ ਜਾਂਗੇ ਫਸਦੇ ਨਹੀਂ ਫਿਰ ਇਹਨਾਂ ਚੀਜ਼ਾਂ 'ਚ ਆਪਾਂ ਰਵਾਂਗੇ ਤੇ ਇਹਨਾਂ ਪਰਿਵਾਰਾਂ ਗੱਡੀਆਂ ਦੀ ਵੀ ਲੋੜ ਹੈ ਘਰਾਂ ਦੀ ਵੀ ਲੋੜ ਹੈ ਬੱਚਿਆਂ ਦੀ ਵੀ ਲੋੜ ਹੈ ਪਰ ਫਿਰ ਮੋਹ 'ਚ ਨਹੀਂ ਫਸਣਾ ਕਿਉਂਕਿ ਗੁਰਬਾਣੀ ਦੇ ਗਿਆਨ ਨੇ ਉਹ ਅਟੈਚਮੈਂਟ ਜਿਹੜੀ ਸਾਡੀ ਹੈ ਉਹ ਤੋੜ ਦੇਣੀ ਹੈ ਰਵਾਂਗੇ ਵਿੱਚ ਹੀ ਪਰ ਅਟੈਚਮੈਂਟ ਨਹੀਂ ਰਹਿਣੀ ਇਹ ਪੰਕਤੀਆਂ ਹੁਣ ਸ਼ੁਰੂ ਤੋਂ ਪੜ੍ਹ ਲਈਏ ਚਲੋ ਸ਼ਬਦ ਵੀ ਪੜ੍ਹਦੇ ਨੇ ਪੜ੍ਹੋ ਸ਼ੁਰੂ
ਉਪਜੈ ਨਿਪਜ ਸਮਾਈ ਨੈਣਹ ਦੇਖਤ ਇਹੋ ਜਗ ਜਾਈ
ਕਹਿੰਦੇ ਪੈਦਾ ਹੋਇਆ ਜੰਮਿਆ ਵੱਡਾ ਹੋਇਆ ਫਿਰ ਖਤਮ ਹੋ ਗਿਆ ਪਹਿਲਾਂ ਤੁਰ ਨਹੀਂ ਸੀ ਸਕਦਾ ਲੰਮਾ ਪਿਆ ਰਹਿੰਦਾ ਸੀ ਮੰਜੀ ਤੋਂ ਉੱਥੇ ਛਾਲਾਂ ਜੀਆਂ ਮਾਰੀ ਜਾਂਦੇ ਭੁੜਕਦਾ ਰਹਿੰਦਾ ਹੱਥ ਪੈਰ ਬੱਚਾ ਮਾਰਦਾ ਫਿਰ ਹੌਲੀ ਹੌਲੀ ਤੁਰਨ ਲੱਗਿਆ ਫਿਰ ਵੱਡਾ ਹੋਇਆ ਜਵਾਨੀ ਦੇ ਸਿਖਰ ਤੱਕ ਗਿਆ 40 ਸੀ ਪੁਰ ਹੋਏ 40 ਤੋਂ ਬਾਅਦ ਫਿਰ ਥੱਲੇ ਨੂੰ ਆ ਜਾਂਦਾ ਜੀ ਬੰਦਾ 40 ਤੋਂ ਬਾਅਦ 10 ਬਾਲਤਣ 20 ਰਵਣ ਤੀਸਾਂ ਕਾ ਸੁੰਦਰ ਕਹਾਵੈ 40 ਸੀ ਪੁਰ ਹੋਏ 85 ਪੱਗ ਖਿੱਸੈ 60 ਕੇ ਬਡੇਪਾ ਆਵੈ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ 90 ਕਾ ਸਹਿਜਾਸਣੀ ਮੂਲ ਨਾ ਜਾਣੈ ਅਪਬਲ ਟੰਡੋ ਲਿਮ ਢੁੰਡਿਮ ਡਿਠ ਮੈਂ ਨਾਨਕ ਜਗ ਧੂਏ ਕਾ ਤਬਲਾ 10 ਸਾਲ ਬਚਪਨ ਦੇ ਐ 20 ਸਾਲ ਖਾਣ ਪੀਣ ਹੱਸਣ ਦੇ 30 ਕਾ ਸੁੰਦਰ ਕਹਾਵੈ 30 ਸਾਲ ਤੱਕ ਕਹਿੰਦੇ ਜਵਾਨੀ ਦਾ ਤੇ ਜਦੋਂ 30 ਤੋਂ 40 ਹੋ ਗਿਆ 40 ਤੋਂ ਬਾਅਦ ਕਹਿੰਦੇ 40 ਸੀ ਪੁਰ ਹੋਏ ਕਹਿੰਦੇ ਪੂਰਾ ਇਦੋਂ ਬਾਅਦ ਮੋਟਾਪਾ ਵੱਧ ਜੇ ਚਰਬੀ ਵੱਧ ਜੇ ਪਰ ਤਾਕਤ ਜਿਹੜੀ ਕੁਦਰਤੀ ਸਰੀਰ 'ਚ ਵੱਧਦੀ ਹੈ 40 ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਜਿੰਨੇ 40 ਤੋਂ ਟੱਪ ਕੇ ਮੰਨ ਲਓ ਵੀ ਹੁਣ ਥੱਲੇ ਜਾ ਰਹੇ ਸਿਖਰ ਤੱਕ ਚਲੇ ਹੁਣ ਡਾਊਨ ਜਾ ਰਹੇ 40 ਸੀ ਪੁਰ ਹੋਏ ਹੋ ਗਿਆ 40 ਦਾ ਕਹਿੰਦੇ ਪੂਰਾ 85 ਪੱਗ ਖਿੱਸੈ 50 ਤੋਂ ਕਹਿੰਦੇ ਫਿਰ ਪੈਰ ਖਿਸਕ ਗਿਆ ਹੁਣ ਤੇਰਾ ਜਿਹੜਾ 50 ਤੇ ਪਹੁੰਚ ਗਿਆ ਹੁਣ ਜੇ ਮੰਨ ਲਓ ਵੀ ਵੱਟੇ ਵੱਟੇ ਜਾਂਦਿਆਂ ਜਿਹੜਾ ਜਿਹਦਾ ਪੈਰ ਹਿੱਲ ਗਿਆ ਇਹਦਾ ਮਤਲਬ ਥੱਲੇ ਨੂੰ ਹੀ ਆਊ ਪੈਰ ਫਿਸਲਿਆ ਜਿਹੜਾ ਕਹਿੰਦੇ 50 ਤੇ ਜਦੋਂ ਤੂੰ ਹੋ ਗਿਆ ਮੰਨ ਲੈ ਵੀ ਹੁਣ ਤੇਰਾ ਪੈਰ ਫਿਸਲ ਗਿਆ ਹੁਣ ਥੱਲੇ ਨੂੰ ਆਏਗਾ 40 ਸੀ ਪੁਰ ਹੋਏ ਦਾੜੀਆਂ ਤੇ ਅੱਜ ਕੱਲ ਤੇ ਮੈਂ ਵੇਖਿਆ ਵੀ 25-25 ਸਾਲਾਂ ਦੇ ਆਂਦੀਆਂ ਦਾੜੀਆਂ ਚਿੱਟੀਆਂ ਹੋਣ ਲੱਗ ਪਈਆਂ ਇਹ ਕਹਿੰਦੇ ਸਟ੍ਰੈਸ ਛੋਟੀਆਂ ਉਮਰਾਂ 'ਚ ਹੀ ਦਾੜੀਆਂ ਚਿੱਟੀਆਂ ਹੋਈ ਜਾਂਦੀਆਂ 60 ਕੇ ਬੜੇ ਪਾਵੇ 60 ਦਾ ਹੋ ਗਿਆ ਕਹਿੰਦੇ ਬੁੱਢਾ ਹੋ ਗਿਆ 70 ਕਾ ਮਤਹੀਣ ਹੋਵੇ ਭਾਵੇਂ ਸਿਆਣਾ ਹੀ ਪਰ ਹੁਣ ਨਿਆਣੇ ਕਹਿੰਦੇ ਬਾਪੂ ਤੂੰ ਆਪਣੀ ਸਲਾਹ ਆਪਣੇ ਕੋਲ ਹੀ ਰੱਖ ਤੈਨੂੰ ਨਹੀਂ ਪਤਾ ਜ਼ਮਾਨਾ ਕਿੱਦਾਂ ਦਾ ਚੱਲਦਾ ਆਖੋ ਸਤਨਾਮ ਹੋਵੇ ਭਾਵੇਂ ਗੱਲ ਸਿਆਣਿਓ ਹੀ ਕਰੇ ਲੋਕੀ ਮਤਹੀਣ ਕਹਿਣ ਲੱਗ ਪੈਂਦੇ ਵੀ ਤੈਨੂੰ ਤੇ ਪਤਾ ਹੀ ਨਹੀਂ ਕੁਛ ਵੀ 70 ਦੇ 70 ਵਾਲੇ ਨੂੰ ਅੱਜ ਦੇ ਜ਼ਮਾਨੇ ਦਾ ਕੀ ਪਤਾ ਤੂੰ ਪੁਰਾਣੀਆਂ ਗੱਲਾਂ ਕਰਦਾ ਸੀ ਅੱਜ ਦੇ ਆ ਅਸੀਂ ਨਵੇਂ ਜ਼ਮਾਨੇ ਦੇ ਆ ਨਵੇਂ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 80 ਸਾਲ ਦਾ ਫਿਰ ਕੰਮ ਕਰ ਨਹੀਂ ਕਰ ਸਕਦਾ 90 ਕਾ ਸਹਿਜਾ ਸਣੀ ਮੂਲ ਨਾ ਜਾਣਾ ਅਪਬਲ ਕਹਿੰਦੇ ਆਪਣੇ ਸਰੀਰ ਨੂੰ ਨਹੀਂ ਸੰਭਾਲ ਸਕਦਾ 90 ਦਾ ਹੋ ਗਿਆ ਫਿਰ ਮੰਜੇ ਜੇਤੀ ਪਿਆ ਰਹਿੰਦਾ ਕਹਿੰਦੇ ਵੇਖ ਲਿਆ ਸਾਰਾ ਕੁਝ ਢੂੰਡ ਕੇ ਪਰਖ ਕੇ ਕੱਖ ਨਹੀਂ ਕਹਿੰਦੇ ਧੂਵੇਂ ਦਾ ਬੱਦਲ ਹੀ ਹੈ ਬਸ ਵੇਖਣ ਨੂੰ ਹੀ ਲੱਗਦਾ ਨਿਕਲਦਾ ਨੁਕਲਦਾ ਕੱਖ ਨਹੀਂ ਆਖੋ ਸਤਨਾਮ ਜੇ ਸੱਚ ਨੂੰ ਸਮਝਿਆ ਨਾ ਜੇ ਜ਼ਿੰਦਗੀ 'ਚ ਗੁਣ ਨਾ ਲਏ ਜੇ ਕੁਝ ਕਰਕੇ ਨਾ ਗਿਆ ਭਾਈ ਜੈ ਸਿੰਘ ਵਾਂਗੂ ਜਜ਼ਬਾ ਨਾ ਆਇਆ ਸਾਹਿਬਜ਼ਾਦਿਆਂ ਵਾਲੀ ਦ੍ਰਿੜਤਾ ਨਾ ਆਈ ਅਣਖ ਨਾ ਜਾਗੀ ਅੰਦਰ ਜਜ਼ਬਾ ਨਾ ਆਇਆ ਕਹਿੰਦੇ ਕੱਖ ਨਹੀਂ ਐਵੇਂ ਹੀ ਹੈ ਵੇਖ ਲਿਆ ਸਾਰਾ ਕੁਛ ਵੇਖ ਲਿਆ ਕਹਿੰਦੇ ਵੇਖਿਓ ਜੀ ਜੰਮਣਾ ਵੱਡੇ ਹੋਣਾ ਤੇ ਫਿਰ ਥੱਲੇ ਨੂੰ ਚਲੇ ਜਾਣਾ ਭਾਵ ਬੱਚਾ ਪਹਿਲਾਂ ਹੌਲੀ ਹੌਲੀ ਡਿਗ ਡਿਗ ਡੋਲੇ ਜੇ ਖਾਂਦਾ ਹੈ ਫਿਰ ਸਿੱਧਾ ਤੁਰਨ ਲੱਗ ਜਾਂਦਾ ਹੈ ਇਦਾਂ ਹੀ ਫਿਰ ਜਦੋਂ ਥੱਲੇ ਨੂੰ ਆਉਣਾ ਹੁੰਦਾ ਹੈ ਉਵੇਂ ਹੀ ਫਿਰ ਥੱਲੇ ਆਉਂਦਾ ਹੈ ਪਹਿਲਾਂ ਠੀਕ ਤੁਰਦਾ ਹੈ ਫਿਰ ਖੁੰਡੀ ਜੀ ਫੜ ਲੈਂਦਾ ਹੈ ਫਿਰ ਇੱਕ ਦਿਨ ਮੰਜੇ ਤੇ ਹੀ ਪੈ ਜਾਂਦਾ ਜਿਵੇਂ ਬੱਚੇ ਥੱਲਿਓਂ ਗਏ ਸੀ ਉੱਥੇ ਹੀ ਫਿਰ ਮੁੜ ਕੇ ਆਉਂਦਾ ਹੈ ਫਿਰ ਉਹ ਫਿਰ ਖਤਮ ਹੋ ਜਾਂਦਾ ਕਹਿੰਦੇ ਇੱਥੇ ਅੱਗੇ ਅੱਗੇ ਸੁਣੇ
ਲਾਜ ਨਾ ਮਰਹੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕੁਛ ਤੇਰਾ
ਸਰੀਰ ਤੇਰਾ ਨਹੀਂ ਤੂੰ ਗਾਂ ਹੋਰ ਹੀ ਚੀਜ਼ਾਂ ਨੂੰ ਬਣਾਈ ਫਿਰਦਾ ਆਪਣੇ ਕਹਿੰਦੇ ਮਰਦਾ ਨਹੀਂ ਸ਼ਰਮ ਨਾਲ ਤੂੰ ਜਦੋਂ ਐ ਅੰਦਰੋਂ ਕਹਿੰਦਾ ਵੀ ਮੇਰਾ ਘਰ ਹੈ ਮੇਰਾ ਘਰ ਤੇਰਾ ਕੁਛ ਨਹੀਂ ਇੱਥੇ ਲਾਜ ਨਾ ਮਰੋ ਮਰਦਾ ਨਹੀਂ ਤੂੰ ਸ਼ਰਮ ਨਾਲ ਕਹੋ ਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਪੜੋ
ਅਨਘ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ
ਸਿੱਧੀ ਹੋਈ ਸਮਝ ਆ ਹੀ ਰਹੀ ਬੜੇ ਤਰੀਕਿਆਂ ਨਾਲ ਕਾਇਆ ਨੂੰ ਪਾਲਿਆ ਦੁੱਧ ਮੱਖਣਾ ਨਾਲ ਕਾਇਆ ਨੂੰ ਪਾਲਿਆ ਬੜਾ ਕੁਝ ਖਾਂਦੇ ਰਹੇ ਬੜਾ ਕੁਝ ਕਰਦੇ ਰਹੇ ਕਾਇਆ ਨੂੰ ਪਾਲਿਆ ਇਹਦਾ ਅਰਥ ਇਹ ਨਹੀਂ ਪਾਲਣਾ ਬੰਦ ਕਰ ਦੇਣਾ ਚੇਤਾ ਜ਼ਰੂਰ ਰੱਖਣਾ ਹੈ ਕਾਇਆ ਨੂੰ ਪਾਲਣਾ ਹੈ ਚੇਤਾ ਰੱਖਣਾ ਵੀ ਇੱਕ ਦਿਨ ਇਹ ਤਨ ਹੋਏਗੋ ਭਸਮ ਕੀਤੇ ਇਹ ਚੇਤਾ ਰੱਖਣਾ ਵੀ ਇਹਨੇ ਇੱਕ ਦਿਨ ਰਾਖ ਬਣ ਜਾਣਾ ਇਹ ਨਹੀਂ ਭੁੱਲਣਾ ਇਹ ਜ਼ਰੂਰ ਚੇਤਾ ਰੱਖਣਾ ਹਾਂਜੀ
ਚੋਆ ਚੰਦਨ ਮਰਦਨ ਹੰਗਾ ਸੋ ਤਨ ਜਲੇ ਕਾਠ ਕੈ ਸੰਗਾ
ਬਸ ਸਿੱਧਾ ਜਿਹਾ ਅਰਥ ਕਰ ਲਓ ਵੀ ਕਈ ਅਤਰ ਫਲੇਲਾਂ ਲਾਉਣਾ ਕਈ ਕੁਛ ਲਾਉਣਾ ਕਹਿੰਦੇ ਇੱਕ ਦਿਨ ਲੱਕੜੀ ਦੇ ਸੰਗ ਸੜਨਾ ਹੈ ਸਰੀਰ ਇੱਕ ਦਿਨ ਲੱਕੜਾਂ ਦੇ ਵਿੱਚ ਕੇਸ ਚੱਲੇ ਜੈਸੇ ਘਾਸ ਕਾ ਪੂਲਾ ਹਾੜ ਚੱਲੇ ਜੈਸੇ ਲੱਕੜੀ ਕਾ ਥੂਲਾ ਇੱਦਾਂ ਕਹਿੰਦੇ ਇੱਕ ਦਿਨ ਸਰੀਰ ਸੜਨਾ ਹੈ ਇਹਨੂੰ ਚੇਤਾ ਰੱਖਿਓ ਵੀ ਸਵਾਹ ਬਣਨਾ ਇਹਨੇ ਜੋਗੀ ਪਤਾ ਕਿਉਂ ਸਵਾਹ ਮਲਦੇ ਆ ਸਰੀਰ ਤੇ ਸੁਣਿਓ ਜੋਗੀ ਜਦੋਂ ਸਵਾਹ ਮਲਦੇ ਆ ਉਹਨਾਂ ਨੂੰ ਪੁੱਛੋ ਵੀ ਸਵਾਹ ਕਿਉਂ ਮਲੀ ਹੈ ਕਹਿੰਦੇ ਜਦੋਂ ਸਵਾਹ ਮਲਦੇ ਆ ਅਸੀਂ ਇੱਦਾਂ ਜਦੋਂ ਬੈਠੇ ਹੋਈਏ ਸਰੀਰ ਤੇ ਸਾਨੂੰ ਰਾਖ ਦਿਸੇ ਵੀ ਆਹ ਰਾਖ ਤੇ ਰਾਖ ਨੂੰ ਵੇਖ ਕੇ ਸਾਨੂੰ ਯਾਦ ਆਵੇਗਾ ਵੀ ਇੱਕ ਦਿਨ ਸਰੀਰ ਨੇ ਵੀ ਰਾਖ ਬਣ ਜਾਣਾ ਅੱਛਾ ਸਰੀਰ ਨੇ ਰਾਖ ਬਣ ਜਾਣਾ ਹੈ ਫਿਰ ਕਹਿੰਦੇ ਬਦੋਂ ਚੇਤਾ ਆਊਗਾ ਵੀ ਰਾਖ ਬਣਨਾ ਹੈ ਫਿਰ ਚੇਤਾ ਆ ਜਾਏਗਾ ਵੀ ਇੱਕ ਦਿਨ ਸੜੇਗੀ ਤੇ ਤਾਂ ਹੀ ਰਾਖ ਬਣੋ ਜਦੋਂ ਇਹਨੂੰ ਵੇਖਾਂਗੇ ਰਾਖ ਨੂੰ ਤੇ ਸਰੀਰ ਦਾ ਰਾਖ ਬਣਨਾ ਚੇਤਾ ਆ ਜਾਏਗਾ ਫਿਰ ਕਹਿੰਦੇ ਫਿਰ ਚੇਤਾ ਆ ਜਾਣਾ ਹੈ ਵੀ ਇੱਕ ਦਿਨ ਅੰਤਮ ਸੰਸਕਾਰ ਹੋਣਾ ਹੈ ਕਹਿੰਦੇ ਹਾਂ ਕਹਿੰਦੇ ਅੰਤਮ ਸੰਸਕਾਰ ਚੇਤਾ ਆਏਗਾ ਫਿਰ ਮੌਤ ਯਾਦ ਆਏਗੀ ਫਿਰ ਬਈ ਕਿ ਜਦੋਂ ਮੌਤ ਯਾਦ ਆਊ ਫਿਰ ਆਪੇ ਰੱਬ ਯਾਦ ਆਊ ਆਖੋ ਸਤਨਾਮ ਕਹਿੰਦੇ ਤਾਂ ਸਵਾਹ ਮਲਦੇ ਆ ਸਾਡੇ ਗੁਰੂ ਜੀ ਕਹਿੰਦੇ ਮੈਂ ਨਾ ਸਿਰ 'ਚ ਸਵਾਹ ਪਾਈ ਹੈ ਤੇ ਨਾ ਆਪਣੇ ਸਿੱਖਾਂ ਦੇ ਬੋਲੋ ਨਾ ਆਪਣੇ ਸਿੱਖਾਂ ਦੇ ਗੁਰੂ ਨਾਨਕ ਸਾਹਿਬ ਨੇ ਨਹੀਂ ਪਾਈ ਹਾਂ ਉਹ ਗੱਲ ਵੱਖ ਹੈ ਵੀ ਗੁਰੂ ਨਾਨਕ ਦਾ ਪੁੱਤਰ ਸ਼੍ਰੀ ਚੰਦ ਬਾਗੀ ਹੋ ਗਿਆ ਉਹਨੇ ਪਾਈ ਗੁਰੂ ਨਾਨਕ ਦੇ ਪੁੱਤਰ ਨੇ ਪਾਈ ਹੈ ਸ਼੍ਰੀ ਚੰਦ ਨੇ ਸਵਾਹ ਵੀ ਪਾਈ ਹੈ ਸਾਰੇ ਕੰਮ ਉਹ ਕੀਤੇ ਆ ਜਿਨ੍ਹਾਂ ਤੋਂ ਗੁਰੂ ਨਾਨਕ ਨੇ ਰੋਕਿਆ ਹੈ ਬਾਬੇ ਸ਼੍ਰੀ ਚੰਦ ਨੇ ਸਾਰੇ ਉਹ ਕੰਮ ਉਹੀ ਕੀਤੇ ਹੈ ਜਿਨ੍ਹਾਂ ਤੋਂ ਗੁਰੂ ਨਾਨਕ ਰੋਕਦੇ ਰਹੇ ਹੈ ਇਹ ਚੇਤਾ ਰੱਖਿਓ ਜੀ ਸਾਡਾ ਇਤਿਹਾਸ ਕੁਝ ਹੋਰ ਕਹਿੰਦਾ ਹੈ ਉਦਾਸੀਆਂ ਨੇ ਇਤਿਹਾਸ ਲਿਖਾਇਆ ਹੈ ਉਦਾਸੀਆਂ ਨੇ ਸ਼੍ਰੀ ਚੰਦ ਨੂੰ ਰੱਬ ਬਣਾਇਆ ਹੈ ਇਤਿਹਾਸ ਵਿੱਚ ਤੇ ਇਦਾਂ ਵੀ ਲਿਖਿਆ ਹੈ ਵੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦਾੜੇ ਨਾਲ ਚਰਨ ਝਾੜਦੇ ਰਹੇ ਸ਼੍ਰੀ ਚੰਦ ਦੇ ਪਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਗੁਰੂ ਨਾਨਕ ਦਾ ਪੁੱਤਰ ਤੇ ਭਾਈ ਲਹਿਣੇ ਨੇ ਬਣ ਕੇ ਵਿਖਾਇਆ ਸ਼੍ਰੀ ਚੰਦ ਹੋਣੀ ਤੇ ਆਕੀ ਫਿਰਦੇ ਰਹੇ ਗੁਰੂ ਤੋਂ ਇਹਨਾਂ ਨੇ ਨਹੀਂ ਕਹਿੰਦੇ ਪਿਤਾ ਮੰਨਿਆ ਇਹਨਾਂ ਨੇ ਗੁਰੂ ਨਹੀਂ ਮੰਨਿਆ ਹੰਕਾਰ ਵਿੱਚ ਹੀ ਫਿਰਦੇ ਰਹੇ ਕਹਿੰਦੇ ਪੁੱਤਰ ਆਖੇ ਨਹੀਂ ਲੱਗੇ ਗੁਰੂ ਨਾਨਕ ਦਾ ਪੁੱਤਰ ਤੇ ਭਾਈ ਲਹਿਣੇ ਨੇ ਬਣ ਕੇ ਵਿਖਾਇਆ ਇਹ ਪੰਕਤੀਆਂ ਵੀ ਪੜ੍ਹ ਲਓ ਕਿਉਂਕਿ ਸੁਰਤ ਵਿੱਚ ਲੈ ਆਓ ਇਤਿਹਾਸ ਕੀ ਕਹਿੰਦਾ ਹੈ ਸਾਡੇ ਲਈ ਉਹ ਗੱਲ ਮਾਇਨਾ ਨਹੀਂ ਰੱਖਦੀ गुरु ग्रंथ साहब जी की लिखे है साडे लिए वो गल जरूरी है क्योंकि असी गुरु ग्रंथ साहब के सिख हाँ किताबा तो बथेरिया ने लिखिया ने आखो सतनाम किताबा च की लिखे है ये ना सुनाओ गुरु ग्रंथ साहब जी की लिखे दसो ते गुरु ग्रंथ साहब च श्री चंद नू दिल का खोटा लिखिया दिल का खोटा ते पिता तो आकी गुरु ग्रंथ साहब च लिखिया ते साडे लिए गुरु ग्रंथ साहब उपर ने सारिया तो पढ़ दो
पुत्री कौल न पाले ओ कर पीरो हो कन मुरटी दिल खोटे आकी फिर ना बन पार ओचायन छटी है
बस दिल दे खोटे रहे अपने ही हंकार दे विच कहिंदे फिरदे रहे ये आखे नहीं लगे सिर विच सवा पा के फिरदा रहा श्री चंद हुण आ सुणियो भाई ध्यान नाल जोगी कहिंदे है भई सवा नूं वेखांगे मौत याद आऊ मौत याद आएगी शरीर दा सड़ना याद आएगा जदों शरीर सड़ना याद आया मौत याद आई ते कहिंदे फिर रब याद आऊ महाराज कहिंदे मेरे आलिया ने नहीं आ कुछ करना ना मैं सिर च सवा पाई है ना अपने सिखां दे पौण देनी है मेरे आले जिहड़े ने सिद्धे ही रब नाल प्यार करनगे जिन्हां नूं रब याद है जिन्हां नूं रब याद है उन्हां नूं मौत याद है जिन्हां नूं मौत याद है क्योंकि रब दे नियम विच ही आउंदी है मौत रब याद है उन्हां नूं मौत भी याद है जिन्हां नूं मौत याद है उन्हां नूं अंतम संस्कार भी उन्हां दी सुरत विच है भी एक दिन सड़ांगे ते कहिंदे जिन्हां नूं अंतम संस्कार याद है सवाह दा बन जाणा भी उन्हां नूं पता ही है कहिंदे मलण दी लोड़ नहीं इदां ही पता भी एक दिन सवाह बन जाणा है आखो सतनाम मेरे आलिआं नूं सवाह बनना सुरत विच है याद है सवा मलण की लोड़ नहीं आपे ही याद है भी एक दिन राख बन जाना है तन होएगो भस्म की ढेरी इत्थे भी बचन आप पढ़िया फिर पढ़ दिओ हां जी अनक जतन कर काया पाले
अनक जतन कर काया पाली मरती बार अगन संग जाली
बस एक दिन साड़ देंगे अगे सुनो
चोहा चंदन मरदन अंगा सो तन जले काठ के संगा
चलो जी लकड़ी दे नाल शरीर ने एक दिन सड़ जाना राख हो जाना हाँ जी
कहो कबीर सुनो रे गुनिया
सियाने कहिंदे सुनो गुनियो भगत कबीर गुनियो सियाने जे दिमाग कम करदा माड़ा मोटा ते कहिंदे सुनो भाई ओ भाई सियाने अकलां वाले सुनो वड्डियां अकलां कहिंदे अकल वालियां सी सुनो आ गल ना भुल्यो पढ़ दे पूरा
कहो कबीर सुनो रे गुनिया बिन से गोरूप देखे सब दुनिया
कहते सारी दुनिया वेखू ओ सड़ता है कहते खड़ खड़ के वेखण के भी ओ सी ना जेड़ा कहिंदा सी भी मैं मेरे नाल ही बसदा पिंड कहिंदे ऐ सड़दा ओ देखण के अजकल किहदे कोल टाइम है जी अजकल ते संस्कारां वाले भी अजे अजे ओ निबड़िया नहीं जी हुंदा कम अगले नूं काल पई हुंदी है पंज मिंट चकला हो जांदा अजकल ते इन्ना भी टाइम नहीं भी तेनूं वेख लैणगे भी अद्धा घंटा बैठे रहणगे भी चल सड़ रहे हौली हौली किहदे कोल टाइम है बिन सह को रूप देखे सब दुनिया सड़ेगा तेरा ये रूप एक दिन ते कहिंदे वेखेगी सारी दुनिया ते जदों आपां इहो जिहे शब्द सुनो इहो जिहे शब्द आपां घरां विच बह के इदां गा गा के अपने आप नूं समझाइए मन समझे फिर किवें ना जी करेगा हुण भगत अपने भाई जय सिंह जी जिहड़े सी इदां ही इत्थे बैठे होणगे पढ़दे ले ऐदां ही बैठे पढ़ते होणगे ਬਾਣੀ ਨੂੰ ਇਦਾਂ ਗਾ ਗਾ ਕੇ ਰੋਜ਼ ਤੇ ਮਨ ਸਮਝਿਆ ਹੋਇਆ ਸੀ ਸਾਡੇ ਵਰਗਾ ਕੰਨ ਰਸਤੇ ਹੈ ਨਹੀਂ ਸੀ ਵੀ ਨਿਬੜ ਗਿਆ ਗੱਲ ਕੰਨਾਂ ਨੇ ਸੁਣ ਲਿਆ ਚੱਲ ਗੱਲ ਖਤਮ ਹੈ ਬਾਣੀ ਨੂੰ ਰੋਜ਼ ਗਾ ਗਾ ਕੇ ਪੜ੍ਹਨ ਵਾਲਿਆਂ ਦੀ ਸੁਰਤ ਵਿੱਚ ਬਾਣੀ ਵਸ ਜਾਂਦੀ ਹੈ ਫਿਰ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਤੇ ਹੁੰਦੇ ਨਹੀਂ ਉਹ ਨਿਰਲੇਪ ਹੁੰਦੇ ਆ ਫਿਰ ਜਦੋਂ ਆਇਆ ਹੋਣਾ ਸਮਾਂ ਅਗਲਿਆਂ ਨੇ ਆਖਿਆ ਵੀ ਸਲਾਮਾਂ ਨਹੀਂ ਕਰਦਾ ਇਤਿਹਾਸ ਤੋਂ ਜਾਣੂ ਮੈਂ ਇਤਿਹਾਸ ਨਹੀਂ ਸੁਣਾਉਣ ਲੱਗਿਆ ਬਸ ਇਸ਼ਾਰਾ ਹੀ ਕਰਾਂਗਾ ਵੀ ਚੱਕ ਬੋਝਾ ਅਸਮਾਨ ਵਾਲਾ ਤੇ ਪਟਿਆਲੇ ਤੱਕ ਲੈ ਕੇ ਚੱਲ ਸਲਾਮ ਨਹੀਂ ਕੀਤੀ ਤੂੰ ਸਾਡੇ ਅੱਗੇ ਝੁਕਿਆ ਨਹੀਂ ਤੂੰ ਸਿਜਦਾ ਨਹੀਂ ਕੀਤਾ ਉਹ ਕਹਿੰਦੇ ਸਿਜਦਾ ਤੇ ਅਸੀਂ ਆਪਣੇ ਗੁਰੂ ਨੂੰ ਹੀ ਕਰਦੇ ਹਾਂ ਜੀ ਪਰਮਾਤਮਾ ਤੋਂ ਬਿਨਾਂ ਮਾਲਕ ਤੋਂ ਬਿਨਾਂ ਝੁਕਦੇ ਨਹੀਂ ਕਿਸੇ ਅੱਗੇ ਕਹਿੰਦੇ ਵੀ ਤੈਨੂੰ ਸਮਾਨ ਚੁੱਕਣਾ ਪੈਣਾ ਸਜ਼ਾ ਲੱਗੀ ਕਹਿੰਦੇ ਚੱਕ ਲੈਂਦੇ ਆ ਸਿਰ ਤੇ ਲੱਗੇ ਸਮਾਨ ਧਰਨ ਉਹ ਵੀ ਕਹਿੰਦੇ ਇਹਦੇ ਦੱਸ ਦੋ ਇਹਦੇ 'ਚ ਹੈ ਕੀ ਹੈ ਸਮਾਨ ਤੇ ਲੱਗ ਕੇ ਮੇਰੇ ਸਿਰ ਤੇ ਧਰਨ ਇਹਦੇ 'ਚ ਹੈ ਕੀ ਹੈ ਕਹਿੰਦੇ ਨਵਾਬ ਸਾਹਿਬ ਦਾ ਹੁੱਕਾ ਹੈ ਕਹਿੰਦੇ ਮੈਂ ਨਹੀਂ ਚੁੱਕਣਾ ਹੁੱਕਾ ਮੈਂ ਨਹੀਂ ਚੁੱਕਣਾ ਕਹਿੰਦੇ ਤੈਨੂੰ ਚੁੱਕਣਾ ਪੈਣਾ ਕਹਿੰਦੇ ਚੁੱਕਣਾ ਨਹੀਂ ਕਹਿੰਦੇ ਵੇਖ ਲੈ ਫਿਰ ਬੁਰੀ ਤਰ੍ਹਾਂ ਪੇਸ਼ ਆਵਾਂਗੇ ਕਹਿੰਦੇ ਅੱਗੇ ਕਿਹੜਾ ਘੱਟ ਆਏ ਨੇ ਅੱਜ ਤੱਕ ਬੁਰੀ ਤਰ੍ਹਾਂ ਹੀ ਪੇਸ਼ ਆਏ ਹੋ ਸਾਡੇ ਨਾਲ ਆ ਜਾਓ ਫਿਰ ਤੁਸੀਂ ਕੀ ਕਰੋਗੇ ਵੱਧ ਤੋਂ ਵੱਧ ਬਸ ਫਿਰ ਉਹਨਾਂ ਨੇ ਜਦੋਂ ਸਿਰ ਤੇ ਨਹੀਂ ਚੁੱਕਿਆ ਉਹ ਹੁੱਕਾ ਨਵਾਬ ਦਾ ਤੰਬਾਕੂ ਸਾਡੇ ਧਰਮ ਵਿੱਚ ਆਪਣੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਤੰਬਾਕੂ ਬੱਜਰ ਕਰੈਤ ਚ ਆਉਂਦਾ ਹੈ ਚਾਰ ਬੱਜਰ ਕਰੈਤਾਂ ਨੇ ਨਾ ਸ਼ਰਾਬ ਨਹੀਂ ਪੀਣੀ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਕੇਸ ਨਹੀਂ ਕੱਟਣੇ ਤਿੰਨ ਹੋ ਗਈਆਂ ਤੇ ਚੌਥੀ ਬੱਜਰ ਕਰੈਤ ਹੈ ਤੰਬਾਕੂ ਨਹੀਂ ਖਾਣਾ ਚਾਰ ਨੇ ਬੱਜਰ ਕਰੈਤ ਸਿਰ ਤੋਂ ਲੈ ਕੇ ਪੈਰਾਂ ਤੱਕ ਕੇਸ ਨਹੀਂ ਕੱਟਣੇ ਇਹ ਇਹ ਬੱਜਰ ਕਰੈਤ ਪਰ ਨਾਰੀ ਪਰ ਪੁਰਸ਼ ਦਾ ਸੰਗ ਬੱਜਰ ਕਰੈਤ ਬੱਜਰ ਕਰੈਤਾਂ ਚ ਮੰਨਿਆ ਸ਼ਰਾਬ ਪੀਣੀ ਬੱਜਰ ਕਰੈਤ ਤੇ ਇਸੇ ਤਰ੍ਹਾਂ ਤੰਬਾਕੂ ਖਾਣਾ ਵੀ ਬੱਜਰ ਕਰੈਤ ਹੈ ਤੰਬਾਕੂ ਖਾਣਾ ਵੀ ਜੀ ਬੱਜਰ ਕਰੈਤ ਹੈ ਤੇ ਤੰਬਾਕੂ ਦੀ ਪੁੜੀ ਉੱਤੇ ਸਾਡੇ ਤੇ ਬਹੁਤ ਸਾਲ ਪਹਿਲਾਂ ਤੋਂ ਹੀ ਲਿਖਿਆ ਹੋਇਆ ਸਾਡੇ ਇਤਿਹਾਸ ਵਿੱਚ ਤੇ ਪਰ ਤੰਬਾਕੂ ਦੀ ਪੁੜੀ ਤੇ ਵੀ ਲਿਖਿਆ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਤੰਬਾਕੂ ਵਾਲੀ ਪੁੜੀ ਤੇ ਵੀ ਲਿਖਿਆ ਵੀ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਤੰਬਾਕੂ ਤੋਂ ਐਡੀ ਮਾੜੀ ਚੀਜ਼ ਹੈ ਵੇਖੋ ਸਾਨੂੰ ਤੇ ਕਿੰਨਾ ਚਿਰ ਪਹਿਲਾਂ ਹੀ ਰੋਕਿਆ ਹੋਇਆ ਵੀ ਇਹ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਦਾ ਉਸ ਵੇਲੇ ਭਾਈ ਜੈ ਸਿੰਘ ਕਹਿੰਦੇ ਮੈਂ ਤੇ ਨਹੀਂ ਚੁੱਕਦਾ ਇਹ ਮੈਂ ਨਹੀਂ ਚੁੱਕਣਾ ਸਾਨੂੰ ਤੇ ਰੋਕਿਆ ਹੋਇਆ ਉਹ ਕਹਿੰਦੇ ਵੀ ਚੁੱਕਣਾ ਪੈਣਾ ਕਹਿੰਦੇ ਮੈਂ ਨਹੀਂ ਚੁੱਕਦਾ ਜੈ ਸਿੰਘ ਤੈਨੂੰ ਚੁੱਕਣਾ ਪੈਣਾ ਕਹਿੰਦੇ ਨਾ ਤੰਬਾਕੂ ਵਾਲਾ ਬੋਝਾ ਨਹੀਂ ਸਮਾਨ ਚੁੱਕਣਾ ਦੂਜਾ ਜਿਹੜਾ ਮਰਜ਼ੀ ਚੁਕਾ ਦਿਓ ਆ ਕੱਢੋ ਬਾਹਰ ਫਿਰ ਚੁੱਕ ਲਓ ਕਹਿੰਦੇ ਧਰਨਾ ਤੇਰੇ ਸਿਰ ਤੇ ਹੋਈ ਹੈ ਕਹਿੰਦੇ ਨਹੀਂ ਅੜੀ ਹੋ ਗਈ ਕਹਿੰਦੇ ਫਿਰ ਬੁਰੀ ਤਰ੍ਹਾਂ ਪੇਸ਼ ਆਵਾਂਗੇ ਕਹਿੰਦੇ ਕਰ ਲਓ ਕੀ ਕਰਦੇ ਹੋ ਕਹਿੰਦੇ ਵੀ ਤੈਨੂੰ ਖਤਮ ਵੀ ਕੀਤਾ ਜਾ ਸਕਦਾ ਇਹਦੇ ਬਦਲੇ ਤੇਰੀ ਜਾਨ ਵੀ ਜਾ ਸਕਦੀ ਹੈ ਸੁਣਿਓ ਇੱਧਰ ਭਾਈ ਸਾਹਿਬ ਤਾਂ ਇਦਾਂ ਸੋਚਦੇ ਆ ਭਾਈ ਸਾਹਿਬ ਜੀ ਇਦਾਂ ਸੋਚਣ ਲੱਗ ਗਏ ਵੀ ਚੱਲ ਜੇ ਅੱਜ ਤੰਬਾਕੂ ਪਿੱਛੇ ਮਰ ਵੀ ਗਏ ਆ ਬੱਜਰ ਕਰੈਤ ਵਾਲੀ ਗੱਲ ਹੋਰ ਪੱਕੀ ਹੋ ਜੂ ਆਖੋ ਸਤਨਾਮ ਵੀ ਕਿੰਨੀ ਜਵਾਨੀ ਹੈ ਜਿਹੜੀ ਗੱਲ ਸੁਣ ਲੈਗੀ ਕਈ ਵਾਰੀ ਕਈ ਗੱਲਾਂ ਨੂੰ ਖੂਨ ਪਾ ਦਈਏ ਨਾ ਆਪਣਾ ਤੇ ਗੱਲ ਅਮਰ ਹੋ ਜਾਂਦੀ ਹੈ ਸੁਣੋ ਕਈ ਬੰਦਿਆਂ ਨੇ ਆਪਣਿਆਂ ਵਿਚਾਰਾਂ ਨੂੰ ਆਪਣਾ ਹੀ ਖੂਨ ਪਾ ਦਿੱਤਾ ਸ਼ਹੀਦ ਜਿਹੜੇ ਹੁੰਦੇ ਆ ਨਾ ਪਹਿਲਾਂ ਤੇ ਕਹਿੰਦੇ ਆ ਕੁਛ ਜਦੋਂ ਲੋਕੀ ਨਾ ਸੁਣਨ ਤੇ ਕਈ ਵਾਰੀ ਆਪਣਾ ਹੀ ਖੂਨ ਪਾ ਦਿੰਦੇ ਆ ਉਹਨਾਂ ਦੇ ਵਿਚਾਰ ਫਿਰ ਅਮਰ ਹੋ ਜਾਂਦੇ ਆਪਣਿਆਂ ਵਿਚਾਰਾਂ ਨੂੰ ਅਮਰ ਕਰਨ ਲਈ ਵੀ ਕਈ ਵਾਰੀ ਆਪਣਾ ਆਪ ਹੀ ਕੁਰਬਾਨ ਕਰ ਜਾਂਦੇ ਆ ਜੀ ਭਾਈ ਜੈ ਸਿੰਘ ਜੀ ਨੇ ਸੋਚਿਆ ਹੋਣਾ ਹੈ ਭਾਈ ਸਾਹਿਬ ਕਹਿੰਦੇ ਬਈ ਹੁਣ ਇਸ ਚੀਜ਼ ਨੂੰ ਅਮਰ ਕਰ ਦਈਏ ਵੀ ਬੱਜਰ ਕਰੈਤ ਤੇ ਪਹਿਲਾਂ ਹੀ ਹੈ ਤੇ ਜਵਾਨੀ ਜਿਹੜੀ ਹੈ ਮਾੜਾ ਮੋਟਾ ਤੰਬਾਕੂ ਵਾਲੇ ਪਾਸੇ ਜਾ ਰਹੀ ਹੈ ਤੇ ਜਦੋਂ ਇਹ ਇਤਿਹਾਸ ਪੜਨਗੇ ਸੁਣਨਗੇ ਵੀ ਤੰਬਾਕੂ ਸਿਰ ਤੇ ਨਹੀਂ ਰੱਖਿਆ ਯਾਰ ਕਿੱਦਾਂ ਦਾ ਬੰਦਾ ਹੈ ਅਸੀਂ ਮੂੰਹ 'ਚ ਰੱਖੀ ਜਾਂਦੇ ਹਾਂ ਅਸੀਂ ਤੰਬਾਕੂ ਖਾਈ ਜਾਂਦੇ ਹਾਂ ਤੇ ਜਿਹੜੇ ਵੀ ਸੁਣਨਗੇ ਸਮਝਣਗੇ ਬਦਲਣਗੇ ਤੇ ਭਾਈ ਸਾਹਿਬ ਜੀ ਨੇ ਉਸ ਵਿਚਾਰ ਨੂੰ ਆਪਣਾ ਖੂਨ ਪਾਉਣ ਦਾ ਫੈਸਲਾ ਕਰ ਲਿਆ। ਉਹ ਕਹਿੰਦੇ ਵੀ ਆਪਾਂ ਤਿਆਰ ਆ, ਕਹਿੰਦੇ ਸਿਰ ਤੇ ਨਹੀਂ ਚੱਕਣਾ, ਕਹਿੰਦੇ ਜੋ ਕਰਨਾ ਕਰ ਦਿਓ ਬਸ। ਫਿਰ ਅਗਲੇ ਕਹਿੰਦੇ ਵੀ ਇੱਥੇ ਤੇ ਗੱਲ ਨਹੀਂ ਨਿਬੜਦੀ, ਇੱਥੇ ਨਹੀਂ ਨਿਬੜਨੀ। ਕਹਿੰਦੇ ਤੇ ਬੰਦਾ ਛੇਤੀ ਹੀ ਮੰਨ ਗਿਆ ਵੀ ਕਰ ਲਓ ਜੋ ਕਰਨਾ ਹੈ। ਕਹਿੰਦੇ ਇਹਦਾ ਪਰਿਵਾਰ ਕਿੱਥੇ ਹੈ? ਕਹਿੰਦੇ ਪਿੰਡ 'ਚ ਨਹੀਂ, ਮੁਗਲ ਮਾਜਰਾ ਪਿੰਡ ਸੀ ਨਾ ਇਹਦਾ ਨਾਂ ਦਾ ਪਹਿਲਾਂ ਨਾਂ ਪਿੰਡ ਦਾ ਬਾਰਨ ਦਾ। ਫਿਰ ਪਿੰਡ ਦੇ ਵਿੱਚੋਂ ਉਹਦੇ ਪਰਿਵਾਰ ਨੂੰ ਲਿਆਏ, ਚੱਕ ਕੇ ਪਤਾ ਹੀ ਹੈ ਸਾਰਿਆਂ ਨੂੰ, ਦੋ ਬੇਟੇ ਸੀ ਉਹਨਾਂ ਦੇ, ਭਾਈ ਸਾਹਿਬ ਦੇ ਦੋ ਪੁੱਤਰ ਸੀ, ਘਰ ਵਾਲੀ ਬੀਬੀ ਸੀ, ਇੱਕ ਭਾਈ ਸਾਹਿਬ ਜੀ ਦੀ ਨੂੰਹ ਸੀ ਤੇ ਇੱਕ ਨੂੰਹ ਦੇ ਬੱਚਾ ਹੋਣ ਵਾਲਾ ਸੀ ਜਿਹੜੀ ਅੰਬਾਲੇ ਦੇ ਕੋਲ ਪੇਕੇ ਗਈ ਹੋਈ ਸੀ ਆਪਣੇ। ਉਹ ਔਲਾਦ ਉਹਨਾਂ ਦੀ ਫਿਰ ਅਜੇ ਹੈਗੀ ਨਾ, ਬੱਚਾ ਹੋ ਗਿਆ ਬਾਅਦ 'ਚ, ਇੱਥੇ ਅਜੇ ਵੀ ਪਰਿਵਾਰ ਉਹਨਾਂ ਦਾ ਹੈ। ਭਾਈ ਸਾਹਿਬ ਜੀ ਦੇ ਫਿਰ ਦੋਨੇ ਪੁੱਤਰਾਂ ਨੂੰ, ਇੱਕ ਨੂੰਹ ਨੂੰ ਤੇ ਘਰ ਵਾਲੀ, ਚਾਰ ਜੀ ਉਹ ਲੈ ਆਏ ਫੜ ਕੇ। ਕਹਿੰਦੇ ਆਹ ਇਹਦਾ ਪਰਿਵਾਰ ਹੈ। ਕਹਿੰਦੇ ਬਸ ਫਿਰ ਵੇਖ ਲੈ, ਹੁਣ ਤੇਰਾ ਪਰਿਵਾਰ ਤੇਰੇ ਸਾਹਮਣੇ ਹੈ, ਤੈਨੂੰ ਇਕੱਲੇ ਨੂੰ ਨਹੀਂ ਆ, ਤੇਰੇ ਪਰਿਵਾਰ ਨੂੰ ਵੀ। ਪਰ ਭਾਈ ਸਾਹਿਬ ਪਰਿਵਾਰ ਵੱਲ ਵੇਖਦੇ ਐ, ਸਾਰਾ ਟੱਬਰ ਉਹ ਵੀ ਤੇ ਇਦਾਂ ਦਾ ਹੀ ਪੜ੍ਹਦੇ ਹੀ ਹੋਣਗੇ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਉਹ ਤੇ ਲੈਣ ਦੇਣ ਹੀ ਗੁਣਾਂ ਦਾ ਸੀ ਉਹਨਾਂ 'ਚ, ਸਾਡੇ ਵਰਗੇ ਥੋੜ੍ਹੇ ਸੀ ਉਹ ਵੀ। ਆਪਾਂ ਤੇ ਵਾਜਾਂ ਮਾਰਦੇ ਆ ਜਾ ਨਾਟਕ ਆ ਗਿਆ ਤੇਰੇ ਵਾਲਾ, ਜਾ ਵੇਖੀਏ ਇੱਦਾਂ ਵਾਜਾਂ, ਆਪਾਂ ਤੇ ਐਂ ਕਰਦੇ ਹੁੰਦੇ। ਉਹ ਉੱਥੇ ਗੱਲ ਹੀ ਦੂਜੀ ਕਰਦੇ ਸੀ ਬਾਣੀ ਵਾਲੀ, ਉੱਥੇ ਤੇ ਗੱਲ ਹੀ ਕੁਛ ਵੱਖਰੀ ਸੀ, ਟ੍ਰੇਨਿੰਗ ਹੀ ਇਦਾਂ ਦੀ ਸੀ ਉਹਨਾਂ ਦੀ, ਸਾਰਾ ਪਰਿਵਾਰ ਹੀ ਜੁੜੀ ਰੂਹ ਸਾਰੇ। ਕਹਿੰਦੇ ਬਈ ਕੀ ਕਹਿੰਦੇ ਐ? ਕਹਿੰਦੇ ਤੰਬਾਕੂ ਸਿਰ ਤੇ ਰੱਖਣਾ ਹੈ। ਮੈਂ ਕਿਹਾ ਰੱਖਣਾ ਨਹੀਂ। ਕਹਿੰਦੇ ਪਿਤਾ ਜੀ ਫਿਰ ਸਾਨੂੰ ਫੜ ਲਿਆਏ ਹੁਣ? ਕਹਿੰਦੇ ਦੱਸੋ ਕਿਵੇਂ ਕਰੀਏ? ਕਹਿੰਦੇ ਬਾਪੂ ਜੀ ਜੋ ਕਹਿਤਾ ਦ੍ਰਿੜਤਾ ਨਾਲ ਰਿਹੋ, ਓਏ ਬੱਚਿਓ ਤੁਹਾਡਾ ਨੁਕਸਾਨ ਕਰ ਦੇਣਗੇ। ਕਹਿੰਦੇ ਪਿਤਾ ਜੀ ਕਿੰਨਾ ਕੁ ਕਰ ਦੇਣਗੇ ਸਾਡਾ ਸਾਰਾ ਟੱਪ? ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਜਿੰਨਾ ਨੁਕਸਾਨ ਤੇ ਨਹੀਂ ਨਾ ਹੋ ਚੱਲਿਆ, ਉਹਨਾਂ ਨੇ ਇੰਨਾ ਕੁਛ ਕੀਤਾ ਹੈ। ਜਦੋਂ ਬੱਚਿਆਂ ਨੇ ਕਹਿਤਾ ਬਾਪੂ ਕਾਇਮ ਰਹੀ, ਬਾਪੂ ਤੇ ਪਹਿਲਾਂ ਹੀ ਕਾਇਮ ਸੀ, ਉਹ ਕਹਿੰਦਾ ਚਲੋ ਫਿਰ ਬੱਚਿਆਂ ਦਾ ਹੀ ਫਿਕਰ ਹੁੰਦਾ ਹੈ। ਜਦੋਂ ਬੱਚਿਆਂ ਨੇ ਵੀ ਐਂ ਕਹਿਤਾ ਵੀ ਕੋਈ ਪਰਵਾਹ ਨਹੀਂ, ਬਸ ਫਿਰ ਸ਼ੁਕਰ ਹੈ। ਕਹਿੰਦੇ ਵੀ ਲਓ ਬਈ ਕਰ ਲਓ ਜੋ ਕਰਨਾ ਹੈ। ਫਿਰ ਭਾਈ ਜੈ ਸਿੰਘ ਦੇ ਪੁੱਤਰਾਂ ਨੂੰ ਪਹਿਲਾਂ ਸ਼ਹੀਦ ਕੀਤਾ, ਭਾਈ ਜੈ ਸਿੰਘ ਦੇ ਪੁੱਤਾਂ ਨੂੰ ਟੁਕੜੇ ਟੁਕੜੇ ਕੀਤਾ ਗਿਆ ਭਾਈ ਜੈ ਸਿੰਘ ਦੀਆਂ ਅੱਖਾਂ ਦੇ ਸਾਹਮਣੇ। ਫਿਰ ਭਾਈ ਸਾਹਿਬ ਜੀ ਦੀ ਨੂੰਹ ਨੂੰ ਸ਼ਹੀਦ ਕੀਤਾ, ਫਿਰ ਘਰ ਵਾਲੀ ਨੂੰ ਕੋਹ ਕੋਹ ਕੇ ਮਾਰਿਆ, ਚਾਰੇ ਦੇ ਚਾਰੇ ਮੈਂਬਰ ਕਹਿੰਦੇ ਹੁਣ ਬੋਲ ਭਾਈ ਜੈ ਸਿੰਘ। ਕਹਿੰਦੇ ਨਿਆਣਿਆਂ ਦਾ ਹੀ ਫਿਕਰ ਹੁੰਦਾ, ਉਹ ਪਹਿਲਾਂ ਹੀ ਪਹੁੰਚ ਗਿਆ, ਅੱਜ ਮੈਂ ਤੇ ਹੁਣ ਮੈਨੂੰ ਤੇ ਜਾਣਾ ਸੌਖਾ ਹੀ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮੈਨੂੰ ਤੇ ਸੌਖਾ ਹੀ ਹੈ, ਬੱਚਿਆਂ ਦਾ ਹੀ ਫਿਕਰ ਹੁੰਦਾ, ਉਹ ਗਏ, ਇਹ ਤੇ ਪਹਿਲਾਂ ਹੀ ਤੁਸੀਂ ਸਾਡੇ ਬੱਚੇ ਆ, ਬੱਚੇ ਤੇ ਪਜਾ ਦਿੱਤੇ। ਵੇਖੋ ਕੈਸੀ ਦ੍ਰਿੜਤਾ। ਫਿਰ ਉਹਨਾਂ ਨੇ ਪੈਰਾਂ ਨਾਲ ਰੱਸਾ ਬੰਨ੍ਹ ਕੇ, ਦਰਖਤ ਅਜੇ ਇੱਥੇ ਦਰਖਤ ਅਜੇ ਵੀ ਉਹ ਹੈ, ਮੇਰੇ ਖਿਆਲ ਇਹੀ ਦਰਖਤ ਹੈ ਨਾ ਸਾਹਮਣੇ ਜਿਹੜਾ ਦਿਸਦਾ, ਇਹੀ ਦਰਖਤ, ਇਸੇ ਦਰਖਤ, ਇਹ ਅੱਧਾ ਬੋਰਡ ਹੈ ਅੱਧਾ ਪਿੱਪਲ ਹੈ, ਹੁੰਦੇ ਨੇ ਨਾ ਦਰਖਤ ਇੱਦਾਂ ਦੇ ਇੱਧਰ। ਹੁਣ ਚਲੋ ਹੁਣ ਬਾਅਦ ਚ ਵੇਖ ਲਿਓ, ਪਤਾ ਹੀ ਹੈ ਤੁਹਾਨੂੰ, ਹੁਣ ਇੱਧਰ ਧਿਆਨ ਰੱਖੋ ਬਈ। ਦਰਖਤ ਦੇ ਨਾਲ ਬੰਨ ਕੇ ਭਾਈ ਜੈ ਸਿੰਘ ਨੂੰ ਪੈਰਾਂ ਤੇ ਰੱਸਾ ਬੰਨ ਕੇ ਨਾ ਲੱਤਾਂ ਤੇ, ਫਿਰ ਇੱਦਾਂ ਲਟਕਾਇਆ ਪੁੱਠਾ। ਅੱਜ ਕੱਲ੍ਹ ਅਰਦਾਸ ਦੇ ਵਿੱਚ ਤੇ ਸ਼ਬਦ ਹੈ ਨਹੀਂ, ਜਿਹੜੀ ਸਾਡੀ ਅਕਾਲ ਤਖਤ ਦੀ ਅਰਦਾਸ ਹੈ ਉਹਦੇ ਵਿੱਚ ਤੇ ਇਹ ਸ਼ਬਦ ਹੈ ਨਹੀਂ, ਪਰ ਕਈ ਅਰਦਾਸੀਏ ਤੁਸੀਂ ਸੁਣੇ ਹੋਣਗੇ, ਉਹ ਕਹਿ ਦਿੰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਲਾਏ ਚਰਾਏ। ਕਈ ਅਰਦਾਸੀਏ ਕਹਿ ਦਿੰਦੇ ਨੇ ਪੁੱਠੀਆਂ ਖੱਲਾਂ ਲੁਹਾਈਆਂ। ਤੇ ਇਸਲਾਮ ਧਰਮ ਵਿੱਚ ਇੱਕ ਫਕੀਰ ਹੋਇਆ ਹੈ ਸ਼ਮਸ਼ ਤਰਵੇਜ਼, ਫਕੀਰ ਦਾ ਨਾਂ ਸੀ ਸ਼ਮਸ਼ ਤਰਵੇਜ਼, ਜਿਹਦੀ ਖੱਲ ਲਾਈ ਸੀ ਫਕੀਰ ਦੀ, ਜਿਉਂਦੇ ਦੀ ਚੰਮ ਚੰਮ ਲਾਤਾ ਸੀ ਉਹਦਾ। ਕਹਿੰਦੇ ਸਿੱਖਾਂ ਦਾ ਸ਼ਮਸ਼ ਤਰਵੇਜ਼ ਜੇ ਹੈ ਕੋਈ ਤੇ ਭਾਈ ਜੈ ਸਿੰਘ, ਜੈ ਸਿੱਖਾਂ ਦੇ ਵਿੱਚ ਜੇ ਕੋਈ ਹੋਇਆ ਪੁੱਠੀ ਖੱਲ ਲਾਈ ਹੋਵੇ ਜੀ, ਤੇ ਖੱਲ ਮਰੇ ਦੀ ਨਹੀਂ ਜਿਉਂਦੇ ਦੀ। ਆ ਚੰਮ ਲਾਉਣ ਵਾਲੇ ਵੇਖੇ ਜਦੋਂ ਲਾਉਂਦੇ ਐ ਕਿਤੇ ਹੱਡਾਂ ਰੋੜੀਆਂ 'ਚ ਦੇਖਿਓ ਜਾ ਕੇ, ਉੱਤੋਂ ਸਾਰਾ ਐ ਐ ਅਲੱਗ ਹੀ ਕਰ ਦਿੰਦੇ ਆ ਉਹ। ਫਿਰ ਪੈਰਾਂ ਵਾਲੇ ਪਾਸਿਓਂ ਬੰਨ੍ਹ ਕੇ ਫਿਰ ਐ ਐ ਸਟਾਰਟ ਕੀਤਾ, ਪੈਰਾਂ ਤੋਂ ਸ਼ੁਰੂ ਕੀਤਾ ਸੀ ਚਮੜੀ ਲਾਉਣੀ, ਐਂ ਲਾਉਂਦੇ ਆਏ ਥੱਲੇ। ਵੇਖ ਲਓ ਕਹਿਣਾ ਹੀ ਸੌਖਾ ਹੁੰਦਾ ਵੀ ਜਿਨ੍ਹਾਂ ਤੇ ਬੀਤਲੀਆਂ ਨੇ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ, ਐਵੇਂ ਨਹੀਂ ਮੇਲੇ ਲੱਗ ਆਪਣੇ ਲਹੂ 'ਚ ਜਿਨ੍ਹਾਂ ਆਪਣੇ ਲਹੂ 'ਚ ਜਿਨ੍ਹਾਂ ਆਪ ਲਾਈਆਂ ਤਾਰੀਆਂ, ਆਪਣੇ ਖੂਨ 'ਚ ਹੀ ਤਾਰੀਆਂ ਲਾਉਣੀਆਂ ਪੈ ਗਈਆਂ। ਭਾਈ ਲਛਮਣ ਸਿੰਘ ਧਾਰੋਵਾਲ ਵਰਗਿਆਂ ਨੂੰ, ਭਾਈ ਸਵੇਗ ਸਿੰਘ ਸ਼ਹਿਬਾਜ਼ ਸਿੰਘ ਵਰਗਿਆਂ ਨੂੰ, ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਭਾਈ ਲਛਮਣ ਭਾਈ ਜੈ ਸਿੰਘ ਵਰਗਿਆਂ ਨੂੰ, ਜਦੋਂ ਨਾ ਇਹ ਪੈਰਾਂ ਵਾਲੇ ਪਾਸਿਓਂ ਕੱਟਦੇ ਸੀ ਤੇ ਧਾਰਾਂ ਖੂਨ ਦੀਆਂ ਆਉਂਦੀਆਂ ਸੀ, ਸਾਰੇ ਸਰੀਰ ਤੇ ਮੂੰਹ ਤੇ ਕੇਸਾਂ ਦੇ ਉੱਤੇ ਐ ਖੂਨ ਦੇ ਆਪਣੇ ਖੂਨ ਦੇ ਹੀ ਪ੍ਰਣਾਲੇ ਚੱਲਦੇ ਸੀ, ਆਪਣੇ ਖੂਨ ਦੇ ਵਿੱਚ ਹੀ ਨਹਾਤੇ ਐ ਆਪਣੇ ਚ। ਕਹਿਣਾ ਸੌਖਾ ਹੈ ਜੀ, ਟੁਕੜੇ 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 ਐ ਖਿਲਰੇ ਪਏ ਹੋਣ, ਇਹ ਕਹਿਣਾ ਹੀ ਸੌਖਾ ਹੈ, ਬਹੁਤ ਵੱਡੀਆਂ ਕੁਰਬਾਨੀਆਂ। ਪੜੋ ਜਰਾ,
ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ, ਆਪਣੇ ਲਹੂ ਚ ਜਿਨ੍ਹਾਂ ਫੁਲਾਈਆਂ ਤਾਰੀਆਂ, ਆਪਣੇ ਲਹੂ ਜਿਨਾਇਆਂ ਤਾਰੀਆਂ, ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ,
ਵਾਹ ਵਾਹ ਵਾਹ,
ਆਪਣੇ ਲਹੂ ਚ ਜਿਨਾਇਆਂ ਤਾਰੀਆਂ, ਆਪਣੇ ਲਹੂ ਚ ਜਿਨਾਇਆਂ ਭੁਲਾਈਆਂ ਤਾਰੀਆਂ, ਦੇਗ ਚ ਉਬਾਲੇ ਖਾਂਦਾ ਕੋਈ ਵੀਰ ਬੋਲਿਆ, ਦੇਖੀਆਂ ਰੇ ਵਾਲਿਆ ਦੇਖੀ ਕਿਤੇ ਡੋਲੇ, ਦੇਖ ਚੂ ਬਾਲੇ ਖਾਂਦਾ ਕੋਈ ਵੀਰ ਬੋਲਿਆ, ਦੇਖੀਆਂ ਰੇ ਵਾਲਿਆ ਤੂੰ ਦੇਖੀ ਕਿਤੇ ਡੋਲੇ, ਜ਼ਾਲਮਾਂ ਦੇ ਸੀਨੇ ਧਸ ਗਈਆਂ ਯਾਰੀਆਂ, ਆਪਣੇ ਲਹੂ ਚ ਜਿਨਾਇਆਂ ਭੁਲਾਈਆਂ ਤਾਰੀਆਂ, ਆਪਣੇ ਲਹੂ ਚ ਜਿਨਾਇਆਂ ਭੁਲਾਈਆਂ ਤਾਰੀਆਂ, ਬੰਦਗੀ ਚ ਕਿਸੇ ਬੰਦ ਬੰਦ ਕਟਵਾਲਿਆ, ਹੱਸ ਹੱਸ ਕਿਸੇ ਨੇ ਖੋਪਰ ਲੋਹਾਲਿਆ, ਬੰਦਗੀ ਚ ਕਿਸੇ ਬੰਦ ਬੰਦ ਕਟਵਾਲਿਆ, ਹੱਸ ਹੱਸ ਕਿਸੇ ਨੇ ਖੋਪਰ ਲੋਹਾਲਿਆ, ਸਿੱਖੀ ਪਿੱਛੇ ਜਾਣਾ ਵੀ ਨਹੀਂ ਕੀਤੀਆਂ ਪਿਆਰੀਆਂ, ਆਪਣੇ ਲਹੂ ਚ ਜਿਨਾਇਆਂ ਭੁਲਾਈਆਂ ਤਾਰੀਆਂ, ਆਪਣੇ ਲਹੂ ਚ ਜਿਨਾਇਆਂ ਭੁਲਾਈਆਂ ਤਾਰੀਆਂ,
ਕੌਮ ਦੇ ਸ਼ਹੀਦਾਂ ਦੀ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ। ਸੋ ਇਹ ਵੱਖਰੀਆਂ ਗੱਲਾਂ ਨੇ ਨਾ ਜਿਹੜੀਆਂ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ, ਅਵ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਸੋ ਭਾਈ ਇਹ ਸਾਰੇ ਦਾ ਸਾਰਾ ਜਜ਼ਬਾ ਹੁਣ ਜੇ ਕੋਈ ਬੰਦਾ ਆਰਮੀ ਦੇ ਵਿੱਚੋਂ ਆਏ ਬੰਦੇ ਦੀ ਲਾਸ਼ ਵੇਖੇ ਨਾ ਤੇ ਅਗਲਾ ਪੁੱਛੇ ਭੈਣ ਭਰਾ ਤੇ ਸਾਡੇ ਹੀ ਆ ਭਰਾ ਤੇ ਸਾਡਾ ਹੀ ਸੀ ਭਲਾ ਐਦਾਂ ਕਿਵੇਂ ਮਰ ਗਿਆ ਯਾਰ ਇਹ ਕਿੰਨੇ ਟ੍ਰੇਨਿੰਗ ਕਰਾਤੀ ਇਹਦੀ ਉੱਥੇ ਫਿਰ ਆਪਾਂ ਕਹਾਂਗੇ ਟ੍ਰੇਨਿੰਗ ਕਰਾਉਣ ਵਾਲੇ ਟ੍ਰੇਨਿੰਗ ਕਰਾਉਂਦੇ ਆ ਇਹਨੇ ਟਾਈਮ ਦਿੱਤਾ ਉੱਥੇ ਜਾ ਕੇ ਬੈਠਾ ਹੈ ਇਹ ਤਾਂ ਹੋਇਆ ਇਹ ਤਾਂ ਟ੍ਰੇਨਿੰਗ ਤੋਂ ਬਿਨਾਂ ਨਹੀਂ ਇਹ ਜਜ਼ਬਾ ਇਹਦੇ ਵਿੱਚ ਭਰਿਆ ਹੈ ਇਹਦੇ ਵੱਡਿਆਂ ਨੇ ਭਰਿਆ ਹੈ ਆਫੀਸਰਾਂ ਨੇ ਭਰਿਆ ਹੈ ਕਲਾਸਾਂ ਲਾਈਆਂ ਨੇ ਇਹਨੇ ਬੰਦੇ ਨੇ ਤਾਂ ਗੱਲ ਬਣੀ ਇਸੇ ਤਰ੍ਹਾਂ ਭਾਈ ਇੱਥੇ ਵੀ ਸਾਨੂੰ ਗੁਰਬਾਣੀ ਦਾ ਗਿਆਨ ਲੈਣਾ ਪੈਣਾ ਕਲਾਸਾਂ ਲਾਉਣੀਆਂ ਪੈਣਗੀਆਂ ਗੁਰਬਾਣੀ ਨੂੰ ਸਮਝਣਾ ਪਏਗਾ ਤਾਂ ਫਿਰ ਇਹ ਜਜ਼ਬਾ ਆਉਂਦਾ ਹੈ ਫਿਰ ਉਹ ਤੇ ਜਿਹੜੇ ਗੁਰੂ ਦੇ ਪਿਆਰੇ ਹੈ ਉਹ ਤੇ ਫਿਰ ਕਹਿੰਦੇ ਹੈ ਵੀ ਇਸ ਤਨ ਨੂੰ ਰੱਖ ਕੇ ਕੀ ਕਰਨ ਜੇ ਕੰਮ ਹੀ ਨਾ ਆਇਆ ਜੇ ਜਗਾ ਹੀ ਨਾ ਸਕਿਆ ਮੈਂ ਲੋਕਾਂ ਨੂੰ ਤੇ ਮੇਰੇ ਸਰੀਰ ਦਾ ਫਾਇਦਾ ਕੀ ਹੈ ਭਾਈ ਮੈਂ ਜਿਉਂਦਾ ਰਵਾਂ ਤਾਂ ਵੀ ਕੌਮ ਜਾਗੇ ਤੇ ਜੇ ਮੈਂ ਮਰ ਵੀ ਜਾਵਾਂ ਤਾਂ ਵੀ ਕੌਮ ਜਾਗੇ ਭਲਾ ਹੋਵੇ ਨੌਜਵਾਨੀ ਨਸ਼ਿਆਂ ਤੋਂ ਬਚੇ ਇਹੀ ਸੋਚਿਆ ਭਾਈ ਜੈ ਸਿੰਘ ਵੀ ਜੇ ਅੱਜ ਤੰਬਾਕੂ ਸਿਰ ਤੇ ਰੱਖਣ ਕਰਕੇ ਮੈਂ ਜਾਨ ਵਾਰ ਗਿਆ ਨਾ ਆਪਣੀ ਤੇ ਤੰਬਾਕੂ ਬਾਰੇ ਅਵੇਅਰ ਹੋ ਜਾਣਗੇ ਬੜੇ ਨੌਜਵਾਨਾਂ 'ਚ ਅਵੇਅਰਨੈਸ ਆ ਜਾਏਗੀ ਵੀ ਤੰਬਾਕੂ ਮਾੜਾ ਹੈ ਇਹ ਤੰਬਾਕੂ ਨਹੀਂ ਕਰਨਾ ਤੇ ਅਸੀਂ ਉਹ ਆਪਣੀ ਜਾਨ ਵਾਰ ਕੇ ਵੇਖ ਲਓ ਤੰਬਾਕੂ ਵਾਸਤੇ ਤੇ ਇੱਥੇ ਮਾਫ਼ ਕਰਨਾ ਹੋ ਸਕਦਾ ਇੱਥੇ ਵੀ ਕੋਈ ਬੈਠਾ ਹੋਵੇ ਜਿਹਦੀ ਜੇਬ 'ਚ ਤੰਬਾਕੂ ਦੀ ਪੁੜੀ ਹੋਵੇ ਵਿੱਚ ਹੀ ਕੋਈ ਬੈਠਾ ਹੋਵੇ ਜਿਹੜਾ ਇੰਨਾ ਮਾੜਾ ਖਤਰਨਾਕ ਦੱਸਿਆ ਤੰਬਾਕੂ ਨੂੰ ਸਾਇੰਸਦਾਨਾਂ ਨੇ ਤੇ ਬਹੁਤ ਚਿਰ ਬਾਅਦ ਦੱਸਿਆ ਵੀ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਹੈ ਪਰ ਸਾਡੇ ਧਰਮ ਦੇ ਵਿੱਚ ਤੇ ਬੱਜਰ ਕਰਹਿਤ ਹੈ ਭਾਈ ਇਹ ਤੰਬਾਕੂ ਤਾਂ ਕਰਕੇ ਮੇਰੀ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਵੀ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਨੂੰ ਸੁਣਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਤੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਕੋਈ ਨਹੀਂ ਜੀ ਸਾਡਾ ਇੱਥੇ ਸਾਡੀ ਕੋਈ ਖੋਪਰੀ ਨਹੀਂ ਲਾਉਂਦਾ ਕੋਈ ਸਾਡਾ ਅੱਜ ਬੰਦ ਬੰਦ ਨਹੀਂ ਕੱਢਦਾ ਕੋਈ ਸਾਨੂੰ ਅੱਜ ਚਰਖੜੀ ਤੇ ਨਹੀਂ ਚਾੜਦਾ ਕੋਈ ਸਾਡੀ ਖੱਲ ਨਹੀਂ ਲਾਉਂਦਾ ਅੱਜ ਤੇ ਸੌਖ ਬਹੁਤ ਹੈ ਭਾਈ ਅੱਜ ਤੇ ਬੜਾ ਸੌਖਾ ਹੈ ਆਓ ਆਪਾਂ ਵੀ ਸਤਿਗੁਰੂ ਦੇ ਰਾਹ ਤੇ ਚੱਲੀਏ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਦਰਬਾਰ ਸਾਹਿਬ ਬੜਾ ਸੋਹਣਾ ਸੰਗਤ ਨੇ ਰਲ ਮਿਲ ਕੇ ਪ੍ਰਬੰਧਕਾਂ ਨੇ ਬਣਾਇਆ ਹੈ ਹੋਰ ਵੀ ਸੇਵਾਵਾਂ ਡਟ ਕੇ ਕਰੋ ਤਕੜੇ ਹੋ ਕੇ ਲਾਭ ਲਓ ਤੇ ਜਿਹੜਾ ਮੱਥਾ ਟੇਕਣਾ ਇੱਧਰ ਚੇਤਾ ਰੱਖਿਓ ਬਈ ਵੈਸੇ ਤੇ ਮੈਂ ਪ੍ਰਬੰਧਕ ਕਮੇਟੀ ਨੂੰ ਵੀ ਸਟੇਜ ਤੇ ਹੀ ਵੈਸੇ ਬੇਨਤੀ ਕਰਦੇ ਹਾਂ ਵੀ ਚਾਹੇ ਉਹ ਦਰਖਤ ਹੈ ਇੱਧਰ ਸੁਣਿਓ ਧਿਆਨ ਨਾਲ ਚਾਹੇ ਦਰਖਤ ਹੈ ਚਾਹੇ ਉਹ ਜਗ੍ਹਾ ਹੈ ਇਸ ਜਗ੍ਹਾ ਤੇ ਉਹਨੂੰ ਇਸ ਤਰੀਕੇ ਸਿਰ ਸ਼ੀਸ਼ੇ ਵਿੱਚ ਕਵਰ ਕਰ ਦਿਓ ਵੀ ਐਦਾਂ ਦੂਰੋਂ ਅਗਲਾ ਖੜਾ ਵੇਖ ਸਕੇ ਪਰ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਟਿਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਚੇਤਾ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟਿਕੇ ਨਿਸ਼ਾਨੀਆਂ ਆਪਾਂ ਸਾਂਭ ਕੇ ਰੱਖਣੀਆਂ ਨਿਸ਼ਾਨੀਆਂ ਜਿਹੜੀਆਂ ਨੇ ਦਰਖਤ ਵੀ ਹੈ ਜਗ੍ਹਾ ਵੀ ਹੈ ਇਹਦੇ ਆਲੇ ਦੁਆਲੇ ਸ਼ੀਸ਼ਾ ਲਾ ਕੇ ਸਾਰਾ ਰੱਖ ਲਓ ਪਰ ਇੱਥੇ ਆਪਾਂ ਮੱਥਾ ਜਿਹੜਾ ਟੇਕਣਾ ਹੈ ਨਾ ਮੱਥਾ ਨਮਸਕਾਰ ਜਿਹੜੀ ਹੈ ਉਹ ਆਪਾਂ ਆਪਣੇ ਗੁਰੂ ਜੀ ਦੇ ਅੱਗੇ ਕਰੀਏ ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟੇਕੀਏ ਉਹਨਾਂ ਸ਼ਹੀਦਾਂ ਦਾ ਇਹ ਅਸਥਾਨ ਯਾਦਗਾਰ ਹੈ ਜਿਹੜੀ ਉਹਨਾਂ ਦੀ ਇਸੇ ਤਰ੍ਹਾਂ ਤਕੜੇ ਹੋ ਕੇ ਹੰਭਲਾ ਮਾਰ ਕੇ ਸਾਰੇ ਜਣੇ ਰਲ ਮਿਲ ਕੇ ਸੇਵਾ ਕਰੀਏ ਇਹ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਹੈ ਇੱਥੋਂ ਹੀ ਅਕਲ ਲੈਣੀ ਹੈ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਉਹਨਾਂ ਸ਼ਹੀਦਾਂ ਨੇ ਸਾਨੂੰ ਇਹ ਸਿਖਾਇਆ ਹੁਣ ਜੇ ਵੇਖੋ ਇੱਧਰ ਸੁਣਿਓ ਜੇ ਕੋਈ ਬੰਦਾ ਸਾਡੇ 'ਚ ਕਵੇ ਨਾ ਵੀ ਬਾਬਾ ਜੈ ਸਿੰਘ ਜੀ ਦੀ ਖੁਸ਼ੀ ਪਤਾ ਕਿਵੇਂ ਮਿਲੂ ਉਹਨਾਂ ਨੂੰ ਮੱਥਾ ਟੇਕ ਕੇ ਹੁਣ ਜੇ ਕੋਈ ਬੰਦਾ ਇੱਥੇ ਸਟੇਜ ਤੇ ਆ ਜਾਏ ਉਧਰੋਂ ਤੁਰਿਆ ਆਵੇ ਇੱਥੇ ਮੇਰੇ ਅੱਗੇ ਮੱਥਾ ਟੇਕੇ ਵੀ ਬਾਬਾ ਜੀ ਦੀ ਮੈਨੂੰ ਖੁਸ਼ੀ ਮਿਲੂ ਪਰ ਜੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਸਿੱਖ ਹਾਂ ਤੇ ਮੇਰਾ ਮਨ ਤਾਂ ਖੁਸ਼ ਹੋਏਗਾ ਜੇ ਅਗਲਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੇ ਤੇ ਮੈਨੂੰ ਫਤਿਹ ਬੁਲਾਵੇ ਫਿਰ ਮੇਰਾ ਮਨ ਖੁਸ਼ ਹੋਏਗਾ ਜੇ ਮੈਂ ਸੱਚਾ ਸਿੱਖ ਹਾਂ ਤੇ ਜੇ ਮੈਂ ਆਪ ਕੁਝ ਬਣਨਾ ਚਾਹੁੰਦਾ ਫਿਰ ਮੈਂ ਕਹਿ ਸਕਦਾ ਵੀ ਮੈਂ ਤੇਰੇ ਤੇ ਕਿਰਪਾ ਕਰ ਰਿਹਾ ਤੂੰ ਮੈਨੂੰ ਮੱਥਾ ਟੇਕ ਇਹ ਗਲਤ ਸਟੇਟਮੈਂਟ ਹੋ ਗਈ ਨਾ ਫਿਰ ਪਰ ਜੇ ਭਾਈ ਜੈ ਸਿੰਘ ਜੀ ਦੀ ਗੱਲ ਆਪਾਂ ਕਰਦੇ ਹਾਂ ਭਾਈ ਸਾਹਿਬ ਭਾਈ ਜੈ ਸਿੰਘ ਜੀ ਇਸੇ ਗੱਲ 'ਚ ਹੀ ਖੁਸ਼ ਨੇ ਵੀ ਜਿਹੜੇ ਗੁਰੂ ਨੂੰ ਮੈਂ ਮੰਨਦਾ ਤੁਸੀਂ ਵੀ ਉਸੇ ਗੁਰੂ ਨੂੰ ਹੀ ਮੰਨਿਓ ਆਖੋ ਸਤਨਾਮ ਹੁਣ ਜੇ ਮੇਰੇ ਵਾਜੇ ਤੇ ਆ ਕੇ ਕੋਈ ਇੱਥੇ ਮੱਥਾ ਟੇਕੇ ਮੈਂ ਨਾਰਾਜ਼ ਹੋਵਾਂਗਾ ਉਹਦੇ ਨਾਲ ਖੁਸ਼ ਹੋਊਂ ਉਹਦੇ ਤੇ ਵੀ ਤੂੰ ਗੁਰੂ ਨੂੰ ਛੱਡ ਕੇ ਮੈਨੂੰ ਮੱਥਾ ਟੇਕਦਾ ਮੈਂ ਨਾਰਾਜ਼ ਹੋਵਾਂਗਾ, ਖੁਸ਼ ਨਹੀਂ ਹੋ ਸਕਦਾ ਉਹਦੇ ਤੇ ਜਿਹੜਾ ਮੈਨੂੰ ਮੱਥਾ ਟੇਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਇਸੇ ਤਰ੍ਹਾਂ ਭਾਈ ਜੈ ਸਿੰਘ ਜੀ ਉਹਨਾਂ ਨੂੰ ਵੇਖ ਵੇਖ ਕੇ ਜ਼ਰੂਰ ਖੁਸ਼ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਗੇ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਘੱਟ ਮੱਥਾ ਟੇਕਦੇ ਆ, ਸ਼ਹੀਦਾਂ ਦੀਆਂ ਜਗ੍ਹਾ ਤੇ ਇਦਾਂ ਹੀ ਹੁੰਦਾ ਹੈ, ਸ਼ਹੀਦਾਂ ਦੀ ਜਗ੍ਹਾ ਤੇ ਭੀੜ ਜ਼ਿਆਦਾ ਹੋਊ ਮੱਥਾ ਜ਼ਿਆਦਾ ਟਿਕੂ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਤੇ ਜਾਂਦਾ ਹੀ ਕੋਈ ਨਹੀਂ, ਉੱਥੇ ਤੇ ਮੱਥਾ ਹੀ ਨਹੀਂ ਟੇਕਦੇ। ਇਦਾਂ ਸ਼ਹੀਦਾਂ ਦੀਆਂ ਜਗ੍ਹਾ ਤੇ ਵੇਖਿਆ ਹੈ, ਉਸ ਜਗ੍ਹਾ ਨਾਲ ਜੁੜ ਜਾਂਦੇ ਆ, ਜੋ ਉਹਨਾਂ ਨੇ ਸਮਝਾਇਆ ਹੈ ਉਸ ਗੁਰੂ ਨਾਲ ਨਹੀਂ ਜੁੜਦੇ। ਤਾਂ ਕਰਕੇ ਇਹ ਬੇਨਤੀ ਸਾਰਿਆਂ ਨੂੰ ਹੀ ਹੈ ਭਾਈ, ਵੀ ਆਇਆ ਕਰੋ, ਇਦਾਂ ਰਿਸਪੈਕਟ ਕਰੋ, ਸਤਿਕਾਰ ਕਰੋ, ਵੀ ਆਹ ਆਹ ਨਿਸ਼ਾਨੀਆਂ ਨੇ ਇੱਥੇ ਇੱਥੇ ਬੰਨਿਆ, ਆਹ ਦਰਖਤ ਦੇ ਨਾਲ ਬੰਨ ਕੇ ਇਦਾਂ, ਪਰ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਭਾਈ ਜੈ ਸਿੰਘ ਜੀ ਦੀ ਖੁਸ਼ੀ ਇਸ ਗੱਲ 'ਚ ਹੈ, ਉਹ ਅੰਦਰੋਂ ਇਸ ਗੱਲੋਂ ਖੁਸ਼ ਹੁੰਦੇ ਸੀ ਵੀ ਆਹ ਸਤਿਕਾਰ ਕਰੋ ਭਾਈ, ਇਹ ਧਿਆਨ ਰੱਖਿਓ ਸਾਰੇ, ਇਹ ਚੇਤਾ ਰੱਖਿਓ ਭਾਈ। ਕਿਉਂਕਿ ਕਈ ਵਾਰੀ ਨਾ ਜਦੋਂ ਕੋਈ ਅਸਥਾਨ ਦੀ ਚੜ੍ਹਦੀ ਕਲਾ ਹੁੰਦੀ ਹੈ, ਫਿਰ ਕਈ ਮਨਮੱਤਾਂ ਚੱਲਣ ਲੱਗ ਪੈਂਦੀਆਂ। ਆਪਾਂ ਇਹਨਾਂ ਚੀਜ਼ਾਂ ਤੋਂ ਬਚੇ ਰਹਿਣਾ ਹੈ। ਸਤਿਕਾਰ ਸ਼ਹੀਦਾਂ ਦਾ ਹੈ ਤੇ ਰਹੇਗਾ, ਉਹਨਾਂ ਦਾ ਸਤਿਕਾਰ ਤੇ ਉਹ ਤੇ ਹੋਣਾ ਹੀ ਹੋਣਾ ਹੈ, ਉਹ ਤੇ ਕੋਈ ਖਤਮ ਕਰ ਹੀ ਨਹੀਂ ਸਕਦਾ। ਸੋ ਗੁਰੂ ਸਾਹਿਬ ਮਿਹਰ ਕਰਨ, ਸਾਰੀ ਸੰਗਤ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ। ਰਾਤ ਸ਼ਨੀਵਾਰ ਦਾ ਦੀਵਾਨ ਸੀ ਪਰਮੇਸ਼ਰ ਦੁਆਰ, ਪਹਿਲੇ ਸ਼ਨੀਵਾਰ ਦਾ ਹੁੰਦਾ ਹੈ। ਰਾਤ ਮੈਂ ਵੈਸੇ ਬੋਲਿਆ ਸੀ ਉੱਥੇ ਵੀ ਅਗਲਾ ਜਿਹੜਾ ਸ਼ਨੀਵਾਰ ਹੈ ਅਪ੍ਰੈਲ ਦਾ, ਅਪ੍ਰੈਲ ਦੇ ਮਹੀਨੇ ਵਿੱਚ ਸ਼ਨੀਵਾਰ ਦਾ ਦੀਵਾਨ ਨਹੀਂ ਹੁੰਦਾ, ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਦਾ ਪ੍ਰੋਗਰਾਮ ਹੋਏਗਾ। 14 ਅਪ੍ਰੈਲ ਵਿਸਾਖੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸ਼ਾਮ ਨੂੰ 5 ਵਜੇ ਪਹੁੰਚ ਜਿਓ ਭਾਈ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸ਼ਾਮ 5 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਹਿਨ ਕੇ 5 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਪਹੁੰਚ ਕੇ ਲਾਭ ਪ੍ਰਾਪਤ ਕਰੋ। ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਪਟਿਆਲੇ ਵਾਲਾ ਬਣਿਆ ਦਲ, ਜਿਹੜੇ ਨੇੜੇ ਤੇੜੇ ਜਥੇ ਦੇ ਪ੍ਰੋਗਰਾਮ ਕਰਾਉਣੇ ਹੁੰਦੇ ਨੇ, ਜਿਨ੍ਹਾਂ ਨੇ ਜਥਾ ਸਾਡੇ ਉੱਥੋਂ ਜਥੇ ਭੇਜਦੇ ਹਾਂ ਆਪਾਂ ਪ੍ਰੋਗਰਾਮ ਕਰਨ ਲਈ ਪਿੰਡਾਂ ਪਿੰਡਾਂ 'ਚ, ਉਹ ਸੇਵਾ ਦਲ ਜਿਹੜਾ ਪਟਿਆਲੇ ਵਾਲਾ ਸੇਵਾ ਦਲ ਬਣਿਆ, ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਪਿੰਡਾਂ ਪਿੰਡਾਂ ਵਿੱਚ ਪ੍ਰੋਗਰਾਮ ਕਰਾਓ। ਕੋਈ ਖਰਚਾ ਨਹੀਂ, ਬਸ ਜਥਾ ਆਵੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਕਥਾ ਕਰੇ, ਕੀਰਤਨ ਕਰੇ, ਬਹਿ ਕੇ ਸੁਣੋ। ਪੈਸਾ ਇੱਕ ਨਾ ਦਿਓ, ਗੱਡੀ ਲਈ ਤੇਲ ਵੀ ਨਾ ਪਵਾਓ, ਪਰ ਗੋਲਕ ਤੁਹਾਡੀ ਹੈ। ਜੇ ਦਿਲ ਕਰੇ ਸੰਗਤ ਨੂੰ ਚਾਹ ਪਾਣੀ ਪਿਆ ਦਿਓ, ਨਹੀਂ ਤੇ ਉਹ ਵੀ ਨਹੀਂ। ਚਾਹ ਪਾਣੀ ਆ ਅਸਲ ਵਿੱਚ ਆ ਜ਼ਰੂਰੀ ਹੈ। ਮੈਂ ਅੱਗੇ ਵੀ ਕਿਹਾ ਸੀ ਦੀਵਾਨ ਵਿੱਚ, ਵੇਖੋ ਆਪਾਂ ਸਕੂਲ ਵਾਲੇ ਜੇ ਸਾਨੂੰ ਕਹਿਣ ਨਾ, ਸੁਣੋ ਸਕੂਲ ਵਾਲੇ ਕਹਿਣ ਵੀ ਇੱਥੇ ਭਾਈ ਬੱਚਿਆਂ ਨੂੰ ਪੂੜੀਆਂ ਖਵਾਇਆ ਕਰਾਂਗੇ, ਖੀਰ ਖਵਾਇਆ ਕਰਾਂਗੇ, ਗਜਰੇਲਾ ਖਵਾਇਆ ਕਰਾਂਗੇ, ਰੋਜ਼ ਗੁਲਾਬ ਜਾਮਣ ਹੋਣਗੇ, ਤੇ ਬੱਚੇ ਸਾਡੇ ਸਕੂਲ 'ਚ ਦਾਖਲ ਕਰਾਓ, ਤੇ ਟੀਚਰ ਸਾਡੇ ਕੋਈ ਨਹੀਂ ਆਉਂਦਾ, ਪੜ੍ਹਾਈ ਸਾਡੀ ਢਿੱਲੀ ਹੋਈ ਹੈ, ਤੇ ਆਪਾਂ ਪਤਾ ਕੀ ਕਹਾਂਗੇ, ਸਾਡੇ ਨਿਆਣਿਆਂ ਨੂੰ ਪੜ੍ਹਾ ਦਿਆ ਕਰੋ, ਪਰੌਂਠੀਆਂ ਤੇ ਘਰੋਂ ਹੀ ਭੇਜ ਦਿਆ ਕਰਾਂਗੇ। ਆਖੋ ਸਤਨਾਮ। ਪੜ੍ਹਾਈ ਚੰਗੀ ਹੋਵੇ ਇਹੀ ਕਹਿੰਦੇ ਆ ਨਾ ਆਪਾਂ, ਦੱਸੋ ਜੀ ਇਹੀ ਕਹਿੰਦੇ ਆ, ਪੜ੍ਹਾਈ ਚੰਗੀ ਹੋਵੇ ਤੇ ਗੁਰਦੁਆਰੇ ਵੀ ਇਹੀ ਕਿਹਾ ਕਰੋ ਵੀ ਯਾਰ ਸਾਨੂੰ ਸੁਣਾ ਵਧੀਆ ਦਿਆ ਕਰੋ, ਰੋਟੀ ਤੇ ਘਰ ਵੀ ਗੁਰੂ ਦੀ ਕੋਈ ਦਿੱਤੀ ਹੈ, ਦੋ ਖਾ ਕੇ ਆ ਜਾਵਾਂਗੇ, ਘਰ ਜਾ ਕੇ ਫਿਰ ਜਾ ਕੇ ਛਕ ਲਾਂਗੇ, ਪਰ ਗੱਲਬਾਤ ਵਧੀਆ ਹੋਵੇ। ਪਰ ਕੰਮ ਇੱਥੇ ਪੁੱਠਾ ਹੈ, ਇੱਥੇ ਗੱਲ ਉਲਟ ਹੈ। ਇੱਥੇ ਆਪਾਂ ਐਂ ਗੱਲਾਂ ਕਰਦੇ ਹਾਂ ਵੀ ਬਾਬਿਆਂ ਨੇ ਲੰਗਰ ਬਹੁਤ ਵਧੀਆ ਲਾਤਾ, ਆਹ ਚੱਲਦਾ ਸੀ ਉਹਦੇ 'ਚ ਜਲੇਬੀਆਂ ਚੱਲਦੀਆਂ ਸੀ, ਉੱਥੇ ਆਹ ਚੱਲਦਾ ਸੀ, ਕਦੇ ਐਂ ਨਹੀਂ ਸੋਚਦੇ ਵੀ ਉੱਥੇ ਪੜ੍ਹਾਇਆ ਕੀ ਜਾਂਦਾ। ਤੇ ਜਿੱਥੇ ਖਵਾਇਆ ਜਾਂਦਾ ਹੈ ਪੜ੍ਹਾਇਆ ਨਹੀਂ ਜਾਂਦਾ, ਉੱਥੇ ਪੜ੍ਹਨ ਵਾਲੇ ਸਾਰੇ ਫੇਲ ਹੀ ਹੋਣਗੇ। ਆਖੋ ਸਤਨਾਮ। ਤੇ ਜਿੱਥੇ ਪੜ੍ਹਾਇਆ ਜਾਵੇ ਖਵਾਇਆ ਭਾਵੇਂ ਘੱਟ ਜਾਵੇ, ਉੱਥੇ ਪੜ੍ਹਨ ਵਾਲੇ ਪਾਸ ਹੋਣਗੇ। ਪੜ੍ਹਾਈ ਵੱਲ ਧਿਆਨ ਦਿਓ, ਖਾਣ ਵੱਲ ਨਹੀਂ। ਸਾਡੇ ਖਾਣ ਤੇ ਜ਼ੋਰ ਹੈ, ਸਾਰੇ ਦਾ ਸਾਰੇ ਖਾਣ ਤੇ ਜ਼ੋਰ ਹੈ। ਹੁਣ ਵੇਖੋ ਸਭਾ ਆਉਣੀ ਹੈ ਨਾ, ਆਪਣੇ ਤੇ ਘਰ ਦੀ ਗੱਲ ਹੈ, ਸਭਾ ਆਪਣਿਆਂ ਨੇੜੇ ਫਤਿਹਗੜ੍ਹ ਸਾਹਿਬ, ਸਭਾ ਜਦੋਂ ਆਉਂਦੀ ਹੈ ਲੰਗਰ ਇੰਨੇ ਲੱਗੇ ਹੁੰਦੇ ਸਿਰੇ ਤੋਂ ਸਿਰੇ, ਲੈ ਪਟਿਆਲੇ ਤੋਂ ਸਰਹੰਦ ਤੱਕ ਫਤਿਹਗੜ੍ਹ ਸਾਹਿਬ ਤੱਕ ਲੰਗਰ ਆਪਾਂ ਗਿਣ ਨਹੀਂ ਸਕਦੇ, ਇੰਨੇ ਲੰਗਰ। ਲੱਖਾਂ ਲੋਕ ਇਕੱਠੇ ਹੁੰਦੇ ਹੈ, 10 ਲੱਖ ਲੋਕ ਇਕੱਠੇ ਹੁੰਦੇ ਹੈ, 10 ਲੱਖ ਵਿੱਚੋਂ 10 ਹਜ਼ਾਰ ਬੰਦਾ ਅੰਮ੍ਰਿਤ ਨਹੀਂ ਛਕਦਾ, ਹਜ਼ਾਰ ਬੰਦਾ ਅੰਮ੍ਰਿਤ ਨਹੀਂ ਛਕਦਾ। ਵੇਖੋ ਫਤਿਹਗੜ੍ਹ ਸਾਹਿਬ ਹਜ਼ਾਰ, ਤੇ ਵਾਪਸੀ ਤੇ ਗੱਲਾਂ ਕੀ ਕਰਾਂਗੇ ਘਰ ਜਾ ਕੇ, ਉੱਥੇ ਆਹ ਚੱਲਦਾ ਸੀ, ਉੱਥੇ ਆਹ ਬਣਿਆ ਸੀ ਲੰਗਰ 'ਚ, ਉੱਥੇ ਖੀਰ ਸੀ ਜੀ, ਉੱਥੇ ਆਹ ਬਣਿਆ, ਆਹ ਇੱਦਾਂ ਦੀਆਂ ਗੱਲਾਂ ਕਰਾਂਗੇ। ਕਦੇ ਕਿਸੇ ਨੇ ਕਿਹਾ ਵੀ ਉੱਥੇ ਆਹ ਵਿਚਾਰ ਬਹੁਤ ਵਧੀਆ ਸੁਣ ਕੇ ਆਏ ਉੱਥੇ, ਕਿਉਂ? ਕਿਉਂਕਿ ਸਾਡੀ ਕੌਮ ਵਿੱਚ ਧਿਆਨ ਹੀ ਖਾਣ ਵੱਲ ਰਹਿ ਗਿਆ ਸਾਡਾ। ਅਸੀਂ ਜ਼ਿਆਦਾ ਜਾਣੇ ਵੀ ਉੱਥੇ ਹੀ ਆ ਇੱਥੇ ਵੱਡੇ ਵੱਡੇ ਇਸ਼ਤਿਹਾਰ ਛਪਦੇ ਆ ਪਟਿਆਲੇ 'ਚ ਵੀ ਵੇਖਦੇ ਹੁੰਦੇ ਆ ਮੋਟੇ ਅੱਖਰਾਂ 'ਚ ਲਿਖਣਗੇ ਸ਼ਾਮ ਨੂੰ ਜਲੇਬੀਆਂ ਦਾ ਲੰਗਰ ਰਾਗੀਆਂ ਦਾ ਨਾਂ ਛੋਟੇ ਅੱਖਰਾਂ 'ਚ ਜਲੇਬੀਆਂ ਵੱਡੇ ਅੱਖਰਾਂ 'ਚ ਉਹਨਾਂ ਨੂੰ ਪਤਾ ਵੀ ਰਾਗੀਆਂ ਨੂੰ ਨਹੀਂ ਇਹਨਾਂ ਨੇ ਵੇਖਣਾ ਤੇ ਜਲੇਬੀਆਂ ਵੇਖਣਗੇ ਵੀ ਆਹ ਆਹ ਕੀ ਮਿਲੂ ਉੱਥੇ ਖਾਣ ਨੂੰ ਇਸ ਕਰਕੇ ਖਾਣਾ ਨਹੀਂ ਸਮਝਣਾ ਹੈ ਇੱਥੇ ਇੱਥੇ ਦੇਣ ਲੈਣ ਕਹਿਦਾ ਕਰਨਾ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਗੁਣ ਲੈਣੇ ਹੈ ਅਕਲ ਲੈਣੀ ਹੈ ਭਾਈ ਪੜ੍ਹਾਈ ਚੰਗੀ ਹੋਵੇ ਭਾਵੇਂ ਦਰਖਤ ਦੇ ਥੱਲੇ ਹੀ ਭਾ ਕੇ ਪੜ੍ਹਾ ਦਿਓ ਭਾਈ ਨਿਆਣਿਆਂ ਸਾਡਿਆਂ ਨੂੰ ਪੜ੍ਹਾਈ ਸਿਰੇ ਦੀ ਕਰਾਇਓ ਪਟਿਆਲੇ ਤੋਂ ਪਟਿਆਲੇ 'ਚ ਇੱਕ ਨੰਬਰ ਦੀ ਪੜ੍ਹਾਈ ਹੋਵੇ ਅਗਲਾ ਕਹੇ ਕਲਾਸਾਂ ਦਰਖਤ ਥੱਲੇ ਲੱਗਣਗੀਆਂ ਕਹਿ ਦਿਆਂਗੇ ਦਰਖਤ ਥੱਲੇ ਹੀ ਲਾ ਦਿਓ ਪਰ ਪੜ੍ਹਾ ਦਿਓ ਆਪਾਂ ਸਭ ਪ੍ਰਵਾਨ ਕਰ ਲਾਂਗੇ ਸਾਨੂੰ ਕੋਈ ਨਹੀਂ ਏਸੀਆਂ ਦੀ ਲੋੜ ਪੜ੍ਹਾਈ ਚੰਗੀ ਕਰਾਓ ਇੱਥੇ ਵੀ ਭਾਈ ਪੜ੍ਹਾਈ ਚੰਗੀ ਹੋਵੇ ਰੋਟੀ ਪਾਣੀ ਤੇ ਘਰ ਵੀ ਮਾਲਕ ਦਾ ਹੀ ਦਿੱਤਾ ਪੜ੍ਹਾਈ ਵੱਲ ਕੰਸੈਂਟਰੇਟ ਕਰੋ ਵੀ ਗਿਆਨ ਵਧੀਆ ਹੋਣਾ ਚਾਹੀਦਾ ਸਮਝ ਹੋਵੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਦਸਤਾਰਾਂ ਬੰਨੋ ਵੀਰੋ ਪੱਗਾਂ ਬੰਨੋ ਤੇ ਹੌਲੀ ਹੌਲੀ ਦਾੜੀਆਂ ਰੱਖੋ ਨਸ਼ੇ ਤੇ ਛੱਡ ਹੀ ਦਿਓ ਨਾ ਇਹ ਤੇ ਕਹਿਣ ਦੀ ਗੱਲ ਹੀ ਨਹੀਂ ਵੀ ਇਹਦਾ ਤਾਂ ਬਹੁਤ ਬੁਰਾ ਅਸਰ ਹੈ ਨਸ਼ਈ ਬੰਦਾ ਮਾਪਿਆਂ ਦਾ ਚੰਗਾ ਪੁੱਤ ਨਹੀਂ ਬਣਦਾ ਕਿਸੇ ਉਹ ਘਰ ਵਾਲੀ ਦਾ ਚੰਗਾ ਪਤੀ ਨਹੀਂ ਬਣ ਸਕਦਾ ਬੱਚਿਆਂ ਦਾ ਚੰਗਾ ਪਿਤਾ ਨਹੀਂ ਬਣ ਸਕਦਾ ਚੰਗਾ ਦੇਸ਼ ਦਾ ਨਾਗਰਿਕ ਨਹੀਂ ਬਣ ਸਕਦਾ ਨਸ਼ਈ ਬੰਦਾ ਤੇ ਸਾਰੇ ਪਾਸਿਆਂ ਤੋਂ ਹੀ ਮਾਰਿਆ ਜਾਂਦਾ ਹੈ ਨਾ ਚੰਗਾ ਪੁੱਤ ਨਾ ਚੰਗਾ ਪਤੀ ਨਾ ਚੰਗਾ ਪਿਤਾ ਕੁਛ ਵੀ ਨਹੀਂ ਚੰਗਾ ਬਣਦਾ ਨਾ ਉਹਦੇ ਇਹ ਨਸ਼ਾ ਜਿਹੜਾ ਵੀ ਕੋਈ ਮੇਰਾ ਵੀਰ ਭਰਾ ਕਰਦਾ ਛੱਡੋ ਨਸ਼ੇ ਖਿਹੜਾ ਛੱਡੋ ਨਸ਼ਿਆਂ ਦਾ ਗੁਰਬਾਣੀ ਪੜ੍ਹਿਆ ਸੁਣਿਆ ਸਮਝਿਆ ਕਰੋ ਸਾਡੀ ਜ਼ਿੰਦਗੀ ਬਣੇ ਅਕਲਾ ਸੋ ਸਾਰੀ ਸੰਗਤ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ ਅਰਦਾਸ 'ਚ ਜੁੜੋ ਹੁਕਮਨਾਮੇ ਸੁਣਾਂਗੇ ਫੇਰ ਚੱਲਾਂਗੇ ਕਾਲ ਨਹੀਂ ਕਰਨੀ ਜੀ ਜਿੱਥੇ ਇੰਨਾ ਚਿਰ ਬਹਿ ਗਏ ਨਾ ਚਾਰ ਹੀ ਵੱਜੇ ਅਜੇ ਦੋ ਘੰਟੇ ਬੜੇ ਟਿਕ ਕੇ ਸੁਣਿਆ ਤੁਸੀਂ ਧੰਨਵਾਦ ਤੇ ਆਪਾਂ ਕਾਲ ਨਹੀਂ ਕਰਨੀ ਸਿਰਫ ਆਪ ਜੀ ਹੁਣ 5 ਮਿੰਟ ਦਿਓ ਆਨੰਦ ਸਾਹਿਬ ਤੇ ਅਰਦਾਸ ਕਰੀਏ ਹੁਕਮਨਾਮੇ ਸੁਣਦੇ ਆ ਫਿਰ ਭਾਈ ਆਪਾਂ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ ਸਰਬ ਸੰਗਤਾਂ ਦਾ ਸਰਬ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲਿਓ ਕੋਈ ਰਸਨਾ ਵਾਂਝੀ ਨਾ ਰਹੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ
ਰਾਜ ਰਤਨ ਪਰਵਾਦ ਕਰੀਆ ਸ਼ਬਦ ਗਾਵਣ ਆਈਆ
ਹਰੀ ਕੇ
ਰਾਮ ਨਾਨਕ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ
ਕਿੰਤਾ ਰੁਖ ਵੇਖਿਆ ਕਾਰਜ ਸਭ ਸੁਹਾਰਨਾ
ਸੁਮਨਾ ਗੱਲਾਂ ਸੁਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਾ ਹੀ ਕਰ
ਤੇਰਾ ਸਭ ਕੁਛ ਹੈ ਤੇਰੇ ਸੋ ਪਾਵੇ
ਸਦਾ ਸਿਮਰ ਸਲਾ ਤੇਰੀ ਨਾਮ ਮਨ ਵਸਾ ਗਏ
ਨਾਮ ਜਿਤ ਕੈ ਮਨ ਵਸਿਆ ਗਾਤੇ ਸ਼ਬਦ ਕਹੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ
ਮੇਰਾ ਆਧਾਰੋ ਸਤ ਨਾਮ ਆਧਾਰ ਤੇਰਾ ਗੁਣ ਕੁੰਤਾ ਸਭ ਗਵਾਈਆ
ਹਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆ
ਸਰਬਾਨ ਕੀਤਾ ਗੁਰੂ
ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਜਾ
ਮੇਰਾ ਰਾਧਾਰੋ ਵਾਜੇ ਪੰਥ ਸ਼ਬਦ
ਕਰਸ ਭਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਔਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਪਹਿਲਾ ਦੇ
ਨਾਨਕ ਤੈ ਸੁਖੋਆ ਕਰਿਆ ਹਰਵਾਜੇ
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਪ੍ਰਭ ਪਾਇਆ ਉਦਰੇ ਸਗਲ
ਵਿਦੂਰੇ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ
ਸਾਜਨ ਭਏ ਸਤਿ ਪੂਰੇ ਗੁਰ ਤੇ ਜਾ
ਹੁਣ ਤੇ ਪੁਨੀਤ ਕਹਿ ਤੇ ਪਵਿੱਤਰ
ਸਤਿਗੁਰ ਰਹਿਆ ਭਰਪੂਰ
ਸਤਨਾਮ ਗੁਰ ਚੜ੍ਹਨ ਲਾਗੇ ਬਾਜਣ ਹਰਪੂਰ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਗਿਆਈਆਂ
ਪੁਰਿਆਈਆਂ ਭਰਦੇ ਧਰਮ ਹਦੂਰ
ਤੇ
ਮੁਖ ਉਜਲੇ ਸੁਖੀ ਨਾਮੀ ਨਾਮ ਆਇਆ ਪ੍ਰੇਮ ਸਕਤ ਕਾਲ
ਤੇ ਮੁਖ ਉਜਲੇ ਸੁਖੀ ਨਾਮੀ
ਨਾਮ ਆਇਆ ਪ੍ਰੇਮ ਸਕਤ ਕਾਲ
ਤੇ ਮੁਖ ਉਜਲੇ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।